बरस मेघ जी, बरस मेघ जी, बरस मेघ जी, बरस मेघ जी,
हाँ बरस मेघ जी, बरस मेघ जी, बरस मेघ जी, बरस मेघ जी,
बरस मेघ जी, बरस मेघ जी, बरस मेघ जी, बरस मेघ जी,
दिल बिलन लावो, दिल बिलन लावो,
दिल बिलन लावो, दिल बिलन लावो,
दिल बिलन
दिल बिल मना लाओ, दिल बिल मना लाओ,
जी बरस मेघ जी, बरस मेघ जी,
बरस मेघ जी, बरस मेघ जी,
सा गुरु अर्जुन देव साहब जी, सा गुरु अर्जुन
साहिब जी, धन गुरु अर्जन देव साहिब जी,
धन श्री गुरु ग्रंथ साहिब जी, धन श्री गुरु ग्रंथ साहिब जी,
धन श्री गुरु ग्रंथ साहिब जी, धन श्री गुरु ग्रंथ साहिब जी,
दिल बिल मनाओ, दिल बिल मनाओ,
दिल बिल बरस मेघ जी,
बरस मेघ जी, बरस मेघ जी,
बरस मेघ जी, बरस मेघ जी,
बरस प्यारे मन सुधारे,
बरस प्यारे मने सदारे,
जी बरस प्यारे मने सुधारे,
बरस प्यारे मने सदारे,
जी होए आनंद सदा मन जाओ, होए आनंद सदा मन जाओ,
होए आनंद सदा मन जाओ, होए आनंद सदा मन जाओ,
होए आनंद सदा मन जाओ, होए आनंद सदा मन जाओ,
होए आनंद सदा मन जाओ, होए आनंद सदा मन जाओ,
बरस मेघ जी, बरस मेघ जी,
बरस मेघ जी, बरस मेघ जी,
दिल बिल मनाओ, दिल बिल मनाओ,
दिल बिल मनाओ, दिल बिल मनाओ। तरस मेघ जी।
वाहेगुरु 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 वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु
नानक वाहेगुरु 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 वाहेगुरु
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 जी बरस प्यारे मन सुधारे
बरस प्यारे मन सदारे
बरस प्यारे मन सुधारे
बरस प्यारे मन सदारे बरस मेघ जी
वाहेगुरु बरस मेघ जी बरस मेघ जी
बरस मेघ जी बरस मेघ जी
दिल बिल मंगाओ दिल बिल मनावाओ
दिल बिल मनावाओ
दिल बिल
मनावाओ
दिल बिल मनावाओ
दिल बिल
मनावाओ
दिल बिल मनावाओ दिल बिल मनावाओ
बरस मेघ जी बरस मेघ जी
बरस मेघ जी बरस मेघ जी
वाहेगुरु बरस मेघ जी बरस मेघ जी
बरस मेघ जी बरस मेघ जी
हम तेरी
तेरी तर स्वामिया मेरे
जी हम तेरी तर स्वामिया मेरे
हम तेरी तर स्वामिया मेरे
तू क्यों मनो
स्त्री रूप स्त्री रूप चेरी की न्याई
जी शोभ नहीं बिन परतार शोभ नहीं बिन परतार
शोभ नहीं बिन परतार शोभ नहीं बिन परतार
शोभ नहीं बिन परतार शोभ नहीं बिन परतारे
शोभ नहीं बिन परतारे शोभ नहीं बिन परतारे बरस मेघ जी
बरस प्यारे
बरस प्यारे मने सदारे
बरस प्यारे मने सदारे
बरस प्यारे मने सदारे
बिनो सुनियो जाप ठाकुर मेरे
बिनो सुनियो जाप ठाकुर मेरे
जी देख आयो कृपा तारे देख आयो कृपा तारे
देख आयो कृपा तारे कृपा तारे
कहू नानक मेरो बनो सुहागो
कहू नानक मेरो बनो सुहागो
कहू नानक मेरो बनो सुहागो
कहू नानक सोबा पले अचारे पत सोबा पले अचारे
पत सोबा पले अचारे पत सोबा पले अचारे
पत सोबा पले अचारे पत सोबा पले अचारे
आगी बरस मेघ जे
बरस मेघ
जी बरस प्यारे मने सुदारे
ਜਿਸ ਪਿਆਰੇ ਮਨੈ ਸਦਾਰੇ
ਬਰਸ ਪਿਆਰੇ ਸਦਾ ਮਨ
ਹੋਏ ਆਨੰਦ ਸਦਾ ਮਨ ਬਰਸ ਮੇਘ ਜੀ
ਦਿਲ ਬਿਲੋ ਮਨਾਵਾ ਦਿਲ ਬਿਲੋ ਮਨਾਵਾ
ਦਿਲ ਬਿਲੋ ਮਨਾ ਲਾਓ ਦਿਲ ਬਿਲੋ ਮਨਾ ਲਾਓ
ਦਿਲ ਬਿਲੋ ਮਨਾ ਲਾਓ ਦਿਲ ਬਿਲੋ ਮਨਾ ਲਾਓ
ਦਿਲ ਬਿਲੋ ਮਨਾ ਲਾਓ ਦਿਲ ਬਿਲੋ ਮਨਾ ਲਾਓ ਬਰਸ ਮੇਘ ਜੀ ਬਰਸ ਮੇਘ ਜੀ ਬਰਸ ਮੇਘ ਜੀ
ਸੋ ਆਓ ਸੰਗਤ ਜੀ ਨਮਸਕਾਰ ਕਰਨ ਵਾਲਿਆਂ ਨੂੰ ਬੇਨਤੀ ਹੈ ਕਿ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਜੋ ਬਾਹਰਲੇ ਪਾਸੇ ਵੀ ਸੰਗਤ ਦੇ ਬੈਠਣ ਵਾਸਤੇ ਵਿਛਾਈ ਕੀਤੀ ਹੋਈ ਆ ਪੱਖੇ ਲੱਗੇ ਨੇ ਸੋ ਸੰਗਤ ਨੂੰ ਬੇਨਤੀ ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਸਜੋ ਆਓ ਆਪਾਂ ਭਾਈ ਸਾਹਿਬ ਜੀ ਨੂੰ ਬੇਨਤੀ ਕਰੀਏ ਕੁਝ ਸਮਾਂ ਆਪਾਂ ਸਾਰੇ ਰਲ ਮਿਲ ਕੇ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
We'll be right back. ਧੰਨ ਵਾਹਿਗੁਰੂ ਜੀ। ਗੁਰੂ ਗਰੀਬ ਬਿਘਨ ਬਿਨਾਸਨ ਸਭ ਦੁੱਖ ਨਾਸਨ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਨਿਰੜੈ ਖੋਏ ਪਾਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਅਰੁਗ ਜੀ
ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਅਰੁਗ ਜੀ
ਭਾਈ ਨਾ सिमर प्रभ अपना मन तन पै रुक कोट विघन लाथे प्रभ शरणा प्रगटे पले संजोग प्रभ बाणी शब्द सुपाखिया गावो सुनो पढ़ो नित पाई गुरपूरे तू रखिया साचा साहिब अमित वडाई भगत बछल दयाला संतां की पैज रखदा आया आद बिरद प्रतपाला हर अमृत नाम भोजन नित पुंच हो सर्ब वेला मुख पाव हो जरा मरा ताप सब नाठा गुण गोविंद नित गाव हो सुनी अरदास स्वामी मेरे सर्व कला बन आई प्रगट भई सगले जुग अंतर गुरु नानक की वडियाई कर स्नान सिमर प्रभ अपना मन तन पय रुक स्नान सिमर प्रभ अपना पय रुक जी कर स्नान सिमर प्रभ अपना मन तन पय रुक जी कर स्नान सिमर प्रभ अपना मन तन पय बोलो फील नाल बोलो साज फील नाल बजाओ
वाहिगुरु 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 वाहिगुरु
सारी संगत बोलो
वाहिगुरु वाहिगुरु वाहिगुरु
सारे सारे
ਵਾਹਿਗੁਰੂ 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 ਸਤਿਗੁਰ ਤੋਂ ਸਤਿਗੁਰ ਤੋਂ ਸਤਿਗੁਰ ਤੋਂ ਸਤਿਗੁਰ ਤੋਂ ਸਤਿਗੁਰ ਤੂੰ ਮੇਰਾ ਤੂੰ ਸਤਿਗੁਰ ਤੂੰ ਹੀ ਤੂੰ ਸਤਿਗੁਰ ਤੂੰ ਮੇਰਾ ਤੂੰ ਘੁੱਟੋ ਮੱਥੇ ਦੀਆਂ ਤਿਊੜੀਆਂ ਲਾਓ ਸਿਰ ਨੂੰ ਰਿਲੈਕਸ ਕਰੋ ਮਾੜਾ ਜਿਹਾ ਮੱਥਾ ਜੇ ਘੁੱਟਿਆ ਹੋਇਆ ਇਹਨੂੰ ਢਿੱਲਾ ਛੱਡੋ ਸਰੀਰ ਨੂੰ ਢਿੱਲਾ ਛੱਡ ਕੇ ਬੈਠੋ ਰਿਲੈਕਸ ਕਰੋ ਸਰੀਰ ਮੱਥਾ ਰਿਲੈਕਸ ਕਰੋ ਆਪਣੇ ਆਪ ਨੂੰ ਢਿੱਲਾ ਛੱਡ ਕੇ ਬੈਠੋ ਰਿਲੈਕਸ ਹੋ ਕੇ ਬੈਠੋ ਵਾਹਿਗੁਰੂ 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 ਖੁਦਾਏ ਤੂੰ ਬਖਸ਼ਿੰਦਗੀ ਸੇਖ ਫਰੀ ਤੈ ਖੈਰ ਦੀਜੈ ਬੰਦਗੀ ਪਾਇਓ ਸਤਿਗੁਰ ਜੀ ਖੈਰ ਬੰਦਗੀ ਦਾ ਪਾਇਓ ਸਤਿਗੁਰ ਜੀ ਸਾਨੂੰ ਖੈਰ ਬੰਦਗੀ ਦਾ ਆਇਓ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਇਤਿਹਾਸਕ ਨਗਰ ਨਡਾਲਾ ਜਿੱਥੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਰਹੇ ਹਾਂ ਜਿੱਥੇ ਜਿੱਥੇ ਜਗ੍ਹਾ ਮਿਲੇ ਅੰਦਰ ਬੈਠਿਆ ਜਾਂਦਾ ਅੰਦਰ ਬਹਿ ਜਾਓ ਬਾਹਰ ਬੈਠਿਆ ਜਾਂਦਾ ਬਾਹਰ ਬੈਠ ਜਾਓ ਜਿੱਥੇ ਜਗ੍ਹਾ ਮਿਲੇ ਸੱਜ ਜਾਓ ਇੱਕ ਦੋ ਸੇਵਾਦਾਰਾਂ ਨੂੰ ਵੀ ਬੇਨਤੀ ਕਰਾਂਗਾ ਗੇਟ ਦੇ ਕੋਲ ਬਹਿ ਜਾਓ ਬਾਅਦ ਵਿੱਚ ਮੱਥਾ ਟੇਕ ਲੈਣ ਜਿਹੜੇ ਆਉਣਗੇ ਰਸਤਿਆਂ ਦੇ ਵਿੱਚ ਹੀ ਬਹਿ ਜਾਣ ਪਿੱਛੇ ਹੀ ਬਹਿ ਜਾਣ ਜਿੱਥੇ ਜਗ੍ਹਾ ਮਿਲੇ ਬਹਿ ਜਾਣ ਆਪਾਂ ਬਾਅਦ 'ਚ ਸਾਰੇ ਮੱਥਾ ਟੇਕ ਲੈਂਦੇ ਹਾਂ ਜਿੰਨੇ ਕੰਦਰ ਬੈਠ ਸਕਦੇ ਹੋ ਬਾਹਰ ਵੀ ਵਿਛਾਈ ਹੋਈ ਹੈ ਅਤੇ ਨਾਲ ਨਾਲ ਪੱਖੇ ਚੱਲੀ ਜਾਂਦੇ ਹਨ ਆਵਾਜ਼ ਬਾਹਰ ਵੀ ਸੁਣਦੀ ਹੈ ਟਕਾ ਬਣਾਈਏ ਪਿਆਰ ਵਾਲੇ ਆਪਣੇ ਪਿਆਰ ਵਿੱਚ ਸਤਿਗੁਰ ਦੀ ਹਜ਼ੂਰੀ ਵਿੱਚ ਹਾਜ਼ਰੀ ਭਰ ਰਹੇ ਹਨ ਸਤਿਗੁਰ ਨਾਲ ਪਿਆਰ ਕਰਕੇ ਮਨ ਵਿੱਚ ਭਾਵਨਾ ਸ਼ਰਧਾ ਲੈ ਕੇ ਆਏ ਹਨ ਭਾਵੇਂ ਗਰਮੀ ਹੈ ਬਾਹਰ ਦੀ ਗਰਮੀ ਦਾ ਇੰਤਜ਼ਾਮ ਹੋ ਰਿਹਾ ਦੁਖੀ ਵੀ ਕਰਦੀ ਹੈ ਉਹ ਗਰਮੀ ਅਤੇ ਜਦੋਂ ਬੰਦਾ ਦੁਖੀ ਹੁੰਦਾ ਫਿਰ ਉਹਨਾਂ ਨੇ ਲੋਕਾਂ ਨੇ ਦੁੱਖ ਦੇ ਵਿੱਚੋਂ ਹੀ ਹੱਲ ਕੱਢਿਆ ਕਿਧਰੇ ਬਿਜਲੀ ਆਈ ਲਾਈਟ ਆਈ ਫਿਰ ਇਹ ਤਕਲੀਫ ਦੇ ਵਿੱਚੋਂ ਹੱਲ ਕੱਢਿਆ ਹੌਲੀ ਹੌਲੀ ਆਪਾਂ ਪੱਖੇ ਬਣਾਏ ਤਰੱਕੀ ਹੋਈ ਹੋਰ ਹੱਲ ਕੱਢਿਆ ਹੌਲੀ ਹੌਲੀ ਕੂਲਰ ਆ ਗਏ ਫਿਰ ਹੋਰ ਯਤਨ ਕੀਤਾ ਤਰੱਕੀ ਹੋਈ ਅਤੇ ਏਸੀ ਦਾ ਸਿਸਟਮ ਏਅਰ ਕੰਡੀਸ਼ਨ ਆ ਗਿਆ ਗੱਡੀਆਂ ਵੀ ਏਅਰ ਕੰਡੀਸ਼ਨ ਹਨ ਕਮਰਿਆਂ ਵਿੱਚ ਵੀ ਏਸੀ ਲੱਗ ਜਾਂਦੇ ਹਨ ਅੱਜ ਕੱਲ੍ਹ ਤਾਂ ਸਾਰੇ ਘਰ ਹੀ ਟੈਂਪਰੇਚਰ ਕੰਟਰੋਲ ਹੋ ਜਾਂਦਾ ਹੈ ਵਿਦੇਸ਼ਾਂ ਦੇ ਵਿੱਚ ਬਾਹਰਲੇ ਸਾਰਾ ਘਰ ਹੀ ਇੱਕ ਥਾਂ ਦੇ ਉੱਤੋਂ ਹੀ ਤੁਸੀਂ ਕਿੰਨਾ ਟੈਂਪਰੇਚਰ ਕਰਦਾ, ਸਾਰੇ ਕਰਦਾ ਹੀ, ਸਾਰੇ ਬਾਥਰੂਮ, ਰਸੋਈ, ਸਾਰੇ ਬੈਡਰੂਮ, ਲੌਬੀ, ਸਾਰਾ ਇਕੱਠਾ ਹੀ ਏਰੀਆ, ਬਾਹਰਲੇ ਪਾਸੇ ਏਡੀ ਕੁ ਡੱਬੀ ਲੱਗੀ ਹੈ, ਉਹਦੇ ਉੱਤੇ ਕਰ ਦੇਣਾ ਵੀ 22 ਤੇ, ਅਤੇ ਸਾਰੇ ਘਰ ਦਾ ਟੈਂਪਰੇਚਰ 22 ਹੋ ਜਾਂਦਾ ਹੈ। ਬਾਹਰ ਭਾਵੇਂ 42 ਹੋਈ ਜਾਏ, ਭਾਵੇਂ 50 ਹੋਈ ਜਾਏ, ਕੋਈ ਫਰਕ ਨਹੀਂ, ਅੰਦਰ 42 ਰਹਿਣਾ। ਘਰ ਦਾ 15 ਕਰ ਲਿਆ ਤਾਂ 15 ਹੀ ਟੈਂਪਰੇਚਰ ਰਹਿਣਾ, ਗਰਮੀ ਹੋਵੇ ਤਾਂ ਵੀ ਅੰਦਰ 22 ਹੀ ਰਹਿਣਾ, ਅਤੇ ਠੰਡ ਹੋਵੇ ਤਾਂ ਵੀ ਅੰਦਰ ਉਹ 22 ਹੀ ਰਹਿਣਾ। ਮਤਲਬ 20 ਤੇ ਕਰ ਲਿਆ ਤਾਂ 20 ਰਹਿਣਾ, ਬਾਹਰ ਜਿੰਨੀ ਮਰਜ਼ੀ ਠੰਡ ਪਈ ਜਾਏ। ਇੱਥੇ ਇੱਕੋ ਜਿਹਾ ਸਾਰੇ ਘਰ ਦੇ ਵਿੱਚ, ਅਮਰੀਕਾ, ਕਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ, ਇਹਨਾਂ ਸਾਰਿਆਂ ਦੇਸ਼ਾਂ 'ਚ ਘਰ ਹੀ ਇੱਦਾਂ ਬਣਦੇ ਨੇ ਕਿ ਸਾਰੇ ਘਰ ਦਾ ਤੁਸੀਂ ਟੈਂਪਰੇਚਰ ਬਾਹਰੋਂ ਹੀ ਕੰਟਰੋਲ ਕਰ ਲਓ। ਇੰਡੀਆ 'ਚ ਵੀ ਇੱਦਾਂ ਹੌਲੀ ਹੌਲੀ ਬਣ ਰਿਹਾ, ਆਉਣ ਵਾਲੇ ਸਮੇਂ 'ਚ ਬਣ ਜਾਣਾ। ਨਵੇਂ ਘਰ ਜਿਹੜੇ ਬਣਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਇੱਦਾਂ ਹੀ ਚੱਲਦਾ ਕਿ ਨਵੇਂ ਘਰਾਂ 'ਚ ਅੰਦਰੋਂ ਹੀ ਘਰ ਟੈਂਪਰੇਚਰ ਕਰ ਲਓ, ਜਿਹੜਾ ਕਰਨਾ, ਬਾਹਰ ਗਰਮੀ ਹੋਵੇ ਬਾਹਰ ਸਰਦੀ ਹੋਵੇ ਕੋਈ ਫਰਕ ਨਹੀਂ ਪੈਂਦਾ। ਚਲੋ ਹੁਣ ਜਿਹੜੀ ਗੱਲ ਕਹਿਣੀ ਹੈ, ਇਸ ਗਰਮੀ ਨੇ ਤੰਗ ਕੀਤਾ, ਅਸੀਂ ਇਹਦਾ ਇਲਾਜ ਕਰ ਲਿਆ, ਕਿਉਂਕਿ ਦੁਖੀ ਹੋਏ, ਦੁਖੀ ਹੋਣ ਕਰਕੇ ਇਲਾਜ ਕਰ ਲਿਆ, ਅਤੇ ਬੰਦੇ ਨੂੰ, ਬੰਦੇ ਦਾ ਵਧਿਆ ਹੋਇਆ ਕਾਮ ਦੁਖੀ ਕਰਦਾ, ਇਹਦਾ ਇਲਾਜ ਨਹੀਂ ਕਰਦਾ। ਵਧਿਆ ਹੋਇਆ ਗੁੱਸਾ ਦੁਖੀ ਕਰਦਾ, ਇਹਦਾ ਇਲਾਜ ਨਹੀਂ ਕਰਦਾ। ਵਧਿਆ ਹੋਇਆ ਲੋਭ ਬੰਦੇ ਨੂੰ ਤੰਗ ਕਰੀ ਜਾਂਦਾ, ਇਹਦਾ ਇੰਤਜ਼ਾਮ ਨਹੀਂ ਕਰਦਾ। ਵਧਿਆ ਹੋਇਆ ਲੋਭ, ਮੋਹ, ਇਹ ਚੀਜ਼ਾਂ ਬਹੁਤ ਤੰਗ ਕਰਦੀਆਂ ਹਨ। ਵਧਿਆ ਹੋਇਆ ਹੰਕਾਰ ਬਹੁਤ ਤੰਗ ਕਰਦਾ ਹੈ, ਬੰਦੇ ਨੂੰ ਸਾੜਦਾ ਹੈ। ਕਾਮ ਕ੍ਰੋਧ ਕਾਇਆ ਕੋ ਗਾਲੇ, ਗਾਲ ਦਿੰਦਾ, ਜਿਉਂ ਕੰਚਨ ਸੁਹਾਗਾ ਢਾਲੇ। ਬਾਹਰੋਂ ਸਰੀਰ ਜਿਵੇਂ ਗਲਦਾ ਹੈ ਨਾ, ਕਾਇਆ ਵੀ ਗਲਦੀ ਹੈ, ਅਤੇ ਅੰਦਰ ਜਿਹੜੀ ਬੇਚੈਨੀ ਮਨ ਨੂੰ ਹੁੰਦੀ ਹੈ ਉਹਦਾ ਤਾਂ ਅੰਤ ਹੀ ਕੋਈ ਨਹੀਂ। ਪਰ ਆਹ ਏਸੀਆਂ ਦਾ ਪ੍ਰਬੰਧ, ਪੱਖਿਆਂ ਦਾ ਅਸੀਂ ਕਰ ਲੈਂਦੇ ਹਾਂ, ਪਰ ਮਨ ਬੇਚੈਨ ਰਹਿੰਦਾ, ਬੇਚੈਨ ਰਹਿੰਦਾ, ਬੇਚੈਨ ਰਹਿੰਦਾ, ਇਹਦੇ ਵਾਸਤੇ ਯਤਨ ਨਹੀਂ ਕਰਦੇ। ਹੁਣ ਆਪਾਂ ਕਿਸੇ ਨੂੰ ਛੇੜ ਕੇ ਵੇਖ ਲਓ, ਮਾੜਾ ਜਿਹਾ ਗਲ ਪੈਣ ਨੂੰ ਪੈਂਦੇ ਨੇ, ਸਾਰੇ ਬੰਦੇ ਇੰਨੇ ਗੁੱਸੇ 'ਚ ਨੇ, ਇੰਨੇ ਹਾਈਪਰ ਹਨ, ਬਰੂਦ ਹੀ ਭਰੇ ਚੱਕੀ ਫਿਰਦੇ ਨੇ, ਮਾੜੀ ਜਿਹੀ ਤੀਲੀ ਲਾਉਣ ਦੀ ਲੋੜ ਹੈ, ਫਟ ਜਾਂਦੇ ਨੇ। ਅਸੀਂ ਕਹਿੰਦੇ ਹਾਂ ਫਲਾਣੇ ਬੰਦੇ ਨੇ ਮੈਨੂੰ ਗੁੱਸਾ ਚੜ੍ਹਾ ਦਿੱਤਾ। ਕੋਈ ਕਿਸੇ ਨੂੰ ਗੁੱਸਾ ਨਹੀਂ ਚੜ੍ਹਾ ਸਕਦਾ, ਅਸਲ 'ਚ ਤੀਲੀ ਉਹਨੇ ਲਾਈ, ਬਰੂਦ ਤੇ ਤੇਰੇ ਕੋਲ ਹੈਗਾ ਸੀ ਤਾਂ ਹੀ ਅੱਗ ਲੱਗੀ ਨਾ। ਤੂੰ ਕਹਿੰਦਾ ਫਲਾਣੇ ਬੰਦੇ ਨੇ ਮੈਨੂੰ ਆਹ ਗੱਲ ਕਹੀ ਤੇ ਮੈਨੂੰ ਉਹਨੇ ਅੱਗ ਲਾ ਦਿੱਤੀ। ਆਪਾਂ ਕਹਿੰਦੇ ਹਾਂ ਨਾ ਵੀ ਫਲਾਣੇ ਬੰਦੇ ਨੇ ਮੈਨੂੰ ਆਹ ਗੱਲ ਕਹਿ ਕੇ ਅੱਗ ਲਾ ਦਿੱਤੀ, ਤੇ ਤੁਸੀਂ ਮੈਨੂੰ ਦੱਸੋ ਕੋਈ ਅੱਗ ਤੇਰੇ ਮਨ ਨੂੰ ਕਿਵੇਂ ਲਾ ਸਕਦਾ। ਕਦੇ ਕਦੇ ਤੇਰੇ ਘਰ ਵਾਲੀ ਤੈਨੂੰ ਕਹਿੰਦੀ ਹੈ ਕੁਛ, ਤੂੰ ਕਹਿੰਦਾ ਵੀ ਚੱਲ ਠੀਕ ਹੀ ਕਹਿੰਦੀ, ਉਦੋਂ ਅੱਗ ਨਹੀਂ ਲੱਗਦੀ। ਕਈ ਬੰਦਿਆਂ ਦਾ ਆਪਾਂ ਗੁੱਸਾ ਨਹੀਂ ਕਰਦੇ, ਕਈਆਂ ਦਾ ਗੁੱਸਾ ਕਰਦੇ ਹਾਂ, ਕਈਆਂ ਨੂੰ ਸੁਣ ਕੇ ਅੱਗ ਲੱਗ ਜਾਂਦੀ ਹੈ, ਕਈਆਂ ਵਾਰੀ ਅਸੀਂ ਚੁੱਪ ਕਰਕੇ ਸੁਣ ਲੈਂਦੇ ਹਾਂ, ਕਈਆਂ ਵਾਰੀ ਅੱਗ ਨਹੀਂ ਲੱਗਦੀ। ਇਹਦਾ ਮਤਲਬ ਇਹ ਹੈ ਤੇਰੇ ਹੱਥ ਵੱਸ ਹੈ, ਇੱਕ ਗਾਲ ਤੈਨੂੰ ਦੁਸ਼ਮਣ ਕੱਢਦਾ ਉਦੋਂ ਅੱਗ ਲੱਗਦੀ ਹੈ, ਇੱਕ ਗਾਲ ਤੈਨੂੰ ਤੇਰਾ ਫਰੈਂਡ ਕੱਢਦਾ ਸੇਮ ਹੀ ਗਾਲ ਕੱਢੀ ਉਦੋਂ ਤੈਨੂੰ ਕੋਈ ਅੱਗ ਨਹੀਂ ਲੱਗੀ। ਗੱਲ ਤੇ ਸਾਰੀ ਤੇਰੇ ਆਪਣੇ ਤੇ ਹੈ, ਕੋਈ ਕੁਛ ਨਹੀਂ ਕਰ ਸਕਦਾ, ਬਰੂਦ ਚੱਕੀ ਫਿਰਦੇ ਆ। ਉਹਨੇ ਮੈਨੂੰ ਇੱਦਾਂ ਕਹਿ ਦਿੱਤਾ, ਮੈਨੂੰ ਅੱਗ ਲਾ ਦਿੱਤੀ, ਮੈਨੂੰ ਉਹਨੇ ਮੋਢਾ ਮਾਰ ਕੇ ਲੰਘ ਗਿਆ, ਉਹਨੇ ਮੇਰੇ ਕੋਲੋਂ ਲੰਘਣ ਲੱਗਿਆ ਆਪਣੀ ਮੁੱਛ ਤੇ ਹੱਥ ਲਾ ਦਿੱਤਾ, ਮੁੱਛਾਂ ਤੇ ਹੱਥ ਫੇਰਦਾ ਮੈਨੂੰ ਵੇਖ ਵੇਖ ਕੇ, ਮੁੱਛਾਂ ਨੂੰ ਵੱਟ ਦਿੰਦਾ ਮੈਨੂੰ ਵੇਖ ਵੇਖ ਕੇ, ਅੱਖਾਂ ਕੱਢਦਾ ਮੇਰੇ ਵੱਲ ਵੇਖ ਵੇਖ ਕੇ, ਸਾਨੂੰ ਗੁੱਸਾ ਚੜ੍ਹਦਾ। ਤੇ ਕਿੰਨੇ ਤੰਗ ਆ ਇਹਨਾਂ ਗੁੱਸਿਆਂ ਤੋਂ, ਇਹਨਾਂ ਪਰੇਸ਼ਾਨੀਆਂ ਤੋਂ ਜਿਹੜੀਆਂ ਬੰਦੇ ਨੂੰ ਅੰਦਰੋਂ ਬੇਚੈਨ ਰੱਖਦੀਆਂ ਹਨ। ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ, ਬੰਦੇ ਦੇ ਅੰਦਰ ਹਿੰਸਾ ਕਰਨੀ, ਹਿੰਸਾ ਇਹ ਅੱਗ ਦੀ ਨਦੀ, ਚਾਰ ਅੱਗ ਦੀਆਂ ਨਦੀਆਂ ਨੇ ਜਿਹੜੀਆਂ ਬੰਦੇ ਦੇ ਅੰਦਰ ਚੱਲਦੀਆਂ ਹਨ। ਹੁਣ ਬਾਹਰ ਅੱਗ ਮਾੜੀ ਜੀ ਵਧੀ, ਅਸੀਂ ਕੂਲਰ ਲਾ ਲਏ, ਅਸੀਂ ਏਸੀ ਲਾ ਲਏ, ਅਸੀਂ ਕਿੰਨਾ ਇੰਤਜ਼ਾਮ ਕਰ ਲਿਆ, ਪਰ ਜਦੋਂ ਬੰਦੇ ਦੇ ਅੰਦਰ ਅੱਗ ਦੀਆਂ ਨਦੀਆਂ ਵਗਦੀਆਂ ਹਨ, ਇਹਦਾ ਇੰਤਜ਼ਾਮ ਅਸੀਂ ਕਰ ਸਕਦੇ ਸੀ। ਇੰਤਜ਼ਾਮ ਹੀ ਹੈ ਸਾਰੀ ਦੀ ਸਾਰੀ 1430 ਅੰਗ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਹਦਾ ਹੀ ਇੰਤਜ਼ਾਮ ਸੀ। ਮਨ ਨੂੰ ਜਿਹੜੀ ਅੱਗ ਲੱਗਦੀ ਹੈ ਇਹਦੇ 'ਤੇ ਕਾਬੂ ਕਿਵੇਂ ਪਾਇਆ ਜਾਵੇ, ਮਨ ਨੂੰ ਕੰਟਰੋਲ ਕਿਵੇਂ ਕੀਤਾ ਜਾਵੇ, ਤੁਸੀਂ ਮੈਨੂੰ ਦੱਸੋ ਜੀ। ਗੁਰਬਾਣੀ ਦੇ ਜਿੰਨੇ ਸ਼ਬਦ ਨੇ ਉਹ ਜ਼ਿਆਦਾਤਰ ਸ਼ਬਦ ਤੁਹਾਨੂੰ ਮਨ ਨੂੰ ਸੰਬੋਧਨ ਕਰਕੇ ਮਿਲਣਗੇ। ਮਨ 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 ਤੇ ਅੱਜ ਸਾਨੂੰ ਸਭ ਤੋਂ ਵੱਧ ਪਰੇਸ਼ਾਨ ਕਰ ਕੌਣ ਕਰ ਰਿਹਾ? ਬੋਲੋ ਸਾਡਾ ਤਨ ਕੇ ਮਨ ਗੱਜ ਕੇ ਬੋਲੋ ਮਨ। ਗੁਆਂਢੀ ਪਰੇਸ਼ਾਨ ਨਹੀਂ ਕਰ ਰਿਹਾ, ਉਹਨੇ ਕੋਠੀ ਬਣਾਈ ਹੈ, ਇੱਟਾਂ ਕੀ ਪਰੇਸ਼ਾਨ ਕਰਨਗੀਆਂ, ਸੀਮਟ ਕੀ ਪਰੇਸ਼ਾਨ ਕਰੂ, ਸਰੀਆ ਕੀ ਪਰੇਸ਼ਾਨ ਕਰੂ। ਗੁਆਂਢੀ ਦੀ ਕੋਠੀ ਨੂੰ ਵੇਖ ਕੇ ਅੰਦਰ ਜਿਹੜੀ ਅੱਗ ਲੱਗੀ ਹੈ, ਈਰਖਾ ਸਾੜਾ ਇਹ ਮਨ ਦੇ ਵਿੱਚ ਜਿਹੜਾ ਭਰਿਆ ਪਿਆ ਹੈ, ਪਰੇਸ਼ਾਨ ਕੋਠੀ ਨਹੀਂ ਕਰ ਰਹੀ, ਕੋਠੀ ਦੇ ਨਾਲ ਜਿਹੜਾ ਸਾੜਾ ਹੈ ਉਹ ਕਰ ਰਿਹਾ। ਕਿਸੇ ਦੀ ਗੱਡੀ ਕੀ ਤੰਗ ਕਰੂ? ਗੱਡੀ ਤੇ ਸੜਕ ਤੇ ਖੜੀ ਹੈ, ਗਰਾਜ ਵਿੱਚ ਖੜੀ ਹੈ, ਗੈਰਜ ਵਿੱਚ ਗੱਡੀ ਖੜੀ ਤੁਹਾਨੂੰ ਕਿੱਦਾਂ ਤੰਗ ਕਰ ਸਕਦੀ? ਲੋਹੇ ਨੇ ਕੀ ਤੰਗ ਕਰਨਾ ਕਿਸੇ? ਉਹਦੇ ਨਾਲ ਜਿਹੜੀ ਈਰਖਾ ਹੈ ਸਾਡੇ ਮਨ ਵਿੱਚ ਉਹ ਸਾਨੂੰ ਤੰਗ ਕਰਦੀ ਹੈ। ਜਿਹੜਾ ਜੈਲਸ, ਜਿਹੜਾ ਸਾੜਾ, ਕਿਸੇ ਦਾ ਧੀ ਪੁੱਤ ਕਨੇਡਾ ਤੁਰ ਗਿਆ, ਅਮਰੀਕਾ ਤੁਰ ਗਿਆ, ਉਹਨੇ ਕਿਸੇ ਨੂੰ ਕੀ ਤੰਗ ਕਰਨਾ? ਉਹ ਤਾਂ ਵਿਚਾਰਾ ਅਮਰੀਕਾ ਬੈਠਾ, ਕਨੇਡਾ ਬੈਠਾ ਹੈ, ਸਾਨੂੰ ਤੰਗ ਕੀ ਕਰਦਾ? ਸਾਡਾ ਉਹਨਾਂ ਗਵਾਂਢੀਆਂ ਦੇ ਨਾਲ ਸਾੜਾ, ਈਰਖਾ, ਜੈਲਸ, ਵੇਖ ਵੇਖ ਸੜਨਾ। ਅਸੀਂ ਸੜ ਰਹੇ ਹਾਂ, ਲੋਕ ਸਾੜ ਰਹੇ ਨੇ। ਅੱਜ ਕੱਲ੍ਹ ਜ਼ਿਆਦਾਤਰ ਚੀਜ਼ਾਂ ਸਾੜਨ ਲਈ ਕੀਤੀਆਂ ਜਾਂਦੀਆਂ, ਸਾੜਨਾ ਗੁਆਂਢੀਆਂ ਨੂੰ, ਪਿੰਡ ਨੂੰ ਪਤਾ ਲੱਗੇ ਪਿੰਡ ਨੂੰ ਸਾੜਨਾ, ਗੁਆਂਢੀਆਂ ਨੂੰ ਸਾੜਨਾ, ਰਿਸ਼ਤੇਦਾਰਾਂ ਨੂੰ ਸਾੜਨਾ। ਬਾਅਦ 'ਚ ਲੋਕੀ ਕਹਿਣਗੇ ਮੈਂ ਜਦੋਂ ਇੱਦਾਂ ਹੋਇਆ ਨਾ ਅੱਗ ਕੋਲੇ ਹੋ ਗਿਆ, ਅੱਗ ਲੱਗ ਗਈ ਉਹਨੂੰ ਸੁਣ ਕੇ, ਖੁਸ਼ੀ ਹੁੰਦੀ ਲੋਕਾਂ ਨੂੰ, ਦੁਨੀਆਂ ਨੂੰ ਸਾੜ ਸਾੜ ਕੇ ਖੁਸ਼ੀ ਹੁੰਦੀ। ਧਿਆਨ ਦੇਣਾ ਗੁਰਮੁਖੋ, ਹੁਣ ਇਹ ਅੱਗ ਦੀਆਂ ਨਦੀਆਂ ਤੇ ਸਾਡੇ ਅੰਦਰ ਨੇ, ਇਹਦਾ ਇੰਤਜ਼ਾਮ ਕਰਨਾ ਸੀ। ਇੱਥੇ ਠੰਡ ਪਾਈ ਕਰਤਾਰੇ, ਉਹ ਠੰਡ ਅੰਦਰ ਕਿਵੇਂ ਪਵੇ? ਮਨ ਮੇਰਾ ਸਮਝ ਦੇ ਨਾਲ, ਅਕਲ ਦੇ ਨਾਲ, ਗੁਰੂ ਜੀ ਦੇ ਦਿੱਤੇ ਗਿਆਨ ਦੇ ਨਾਲ, ਇੱਕ ਗੱਡੀ ਨੂੰ ਵੇਖ ਕੇ ਸੜੀ ਜਾਣਾ, ਇਹ ਕੈਂ ਕਹਿਣਾ ਮਾਲਕਾ ਸਾਰਿਆਂ ਨੂੰ ਦਈ, ਇਹਦੀ ਮਿਹਨਤ ਕੀਤੀ ਹੈ, ਇਹ ਇਹ ਬਹੁਤ ਘਾਲਣਾ ਘਾਲੀ ਹੈ, ਅਮਰੀਕਾ ਟਰੱਕ ਚਲਾ ਚਲਾ ਕੇ ਪਿਓ ਨੂੰ ਗੱਡੀ ਲੈ ਕੇ ਦਿੱਤੀ ਪੁੱਤ ਨੇ, ਮਾਲਕਾ ਸਾਰਿਆਂ ਤੇ ਕਿਰਪਾ ਕਰੀ। ਹੁਣ ਇੱਕ ਭਾਵ ਇਹ ਹੈ, ਇੱਕ ਸਾੜਾ ਹੈ। ਫਲਾਣੇ ਦਾ ਧੀ ਪੁੱਤ ਬਾਹਰ ਗਿਆ, ਬੜੀ ਕਮਾਈ ਕਰ ਰਿਹਾ, ਦਿਨ ਰਾਤ ਟਰੱਕ ਚਲਾ ਰਿਹਾ, ਦਿਨ ਰਾਤ ਟੈਕਸੀ ਚਲਾ ਰਿਹਾ, ਦਿਨ ਰਾਤ ਸ਼ੋਪ ਤੇ ਖੜਾ ਰਹਿੰਦਾ, ਸਟੋਰਾਂ ਤੇ ਖੜਾ ਰਹਿੰਦਾ ਹੈ। ਰੱਬਾ ਉਹਦੇ ਬੱਚਿਆਂ ਨੇ ਕਿੰਨੀ ਮਿਹਨਤ ਕੀਤੀ ਹੈ, ਸਾਰਿਆਂ ਦੇ ਬੱਚੇ ਮਿਹਨਤੀ ਬਣਨ, ਸਭ ਤੇ ਕਿਰਪਾ ਹੋਵੇ। ਇੱਕ ਭਾਵ ਇਹ ਲਿਆਉਣਾ ਹੁੰਦਾ ਤੇ ਇੱਕ ਭਾਵ ਸਾੜੇ ਦਾ ਲਿਆਉਣਾ ਹੁੰਦਾ। ਇੱਕ ਭਾਵ ਸਾਨੂੰ ਸ਼ਾਂਤ ਕਰ ਦਿੰਦਾ ਹੈ, ਭਲਾ ਮੰਗਾਂਗੇ ਜਦੋਂ, ਇੱਕ ਭਾਵ ਜਦੋਂ ਨਫ਼ਰਤ, ਜੈਲਸ, ਈਰਖਾ, ਫਿਰ ਦੁਖੀ ਹੋਵਾਂਗੇ। ਇਸ ਕਰਕੇ ਹੰਸ ਕਹਿੰਦੇ ਆ ਹਿੰਸਾ ਕਰਨੀ, ਧਿਆਨ ਨਾਲ ਸੁਣਨਾ। ਹਿੰਸਾ ਤਿੰਨ ਤਰ੍ਹਾਂ ਦੀ ਹੁੰਦੀ ਹੈ, ਮਨ, ਵਚ, ਕਰਮ, ਤਿੰਨ ਤਰ੍ਹਾਂ ਦੀ ਹਿੰਸਾ, ਮਨ ਕਰਕੇ, ਵਚਨ ਕਰਕੇ, ਕਰਮ ਕਰਕੇ। ਇੱਕ ਹਿੰਸਾ ਹੁੰਦੀ ਹੈ ਨਾ, ਕਿਸੇ ਬੰਦੇ ਨੂੰ ਹਿੱਟ ਕਰਨਾ, ਕਿਸੇ ਨੂੰ ਮਾਰਨਾ, ਥੱਪੜ ਮਾਰਨਾ, ਗੋਲੀ ਮਾਰ ਦੇਣੀ, ਡਾਂਗ ਮਾਰਨੀ, ਸੋਟਾ ਮਾਰਨਾ, ਕਿਸੇ ਨੂੰ ਚੋਟ ਪਹੁੰਚਾਉਣੀ, ਸਰੀਰ ਤੇ ਚੋਟ ਪਹੁੰਚਾਉਣੀ, ਇਹਨੂੰ ਕਹਿੰਦੇ ਨੇ ਤਨ ਦੀ ਹਿੰਸਾ। ਕਿਸੇ ਦੀ ਇੱਦਾਂ ਮਤਲਬ ਮਨ, ਵਚਨ, ਵਚਨ, ਕਰਮ ਕਰਕੇ, ਕਰਮ ਕਰਕੇ ਹਿੰਸਾ ਕਰਨੀ, ਕਿਸੇ ਨੂੰ ਹਿੱਟ ਕਰਨਾ। ਇੱਕ ਹੁੰਦਾ ਹੈ ਬੋਲ ਕੇ ਕਿਸੇ ਦਾ ਦਿਲ ਇੰਨਾ ਇਹੋ ਜਿਹੀ ਗੱਲ ਕਹਿ ਦੇਣੀ ਬੰਦੇ ਨੂੰ ਸਾੜ ਦੇਣਾ, ਮਨ ਬੋਲਣ ਕਰਕੇ ਕਿਸੇ ਦੀ ਹਿੰਸਾ ਕਰਨੀ, ਵਚਨ ਕਰਕੇ। ਇੱਕ ਹੁੰਦੀ ਹੈ ਮਨ ਵਿੱਚ ਹੀ ਸੋਚੀ ਜਾਣਾ ਕਿਸੇ ਬਾਰੇ ਮਾੜਾ, ਮਨ 'ਚ ਹੀ ਸੋਚੀ ਜਾਣਾ। ਇੱਕ ਮਨ 'ਚ ਸੋਚਣਾ, ਇੱਕ ਬੋਲਣਾ, ਇੱਕ ਫਿਰ ਕਰਮ ਕਰਨਾ, ਕਰਮ ਕਰਨਾ, ਕਿਸੇ ਨੂੰ ਹਿੰਸਾ ਕਰਨੀ, ਇਹਨੂੰ ਹਿੰਸ ਕਹਿੰਦੇ। ਹੰਸ ਇਹ ਅੱਗ ਦੀ ਨਦੀ ਹੈ, ਹੇਤ ਕਹੀਏ ਮੋਹ, ਹੰਸ ਹੇਤ ਲੋਭ, ਲਾਲਚ, ਚੰਗਾ ਭਲਾ ਗੁਜ਼ਾਰਾ ਹੁੰਦਾ ਵੀ ਹੈ ਫਿਰ ਵੀ ਲਾਲਚ ਹੀ ਬਣਿਆ ਰਹਿੰਦਾ ਹਰ ਵੇਲੇ। ਕੋਪ ਕਹਿੰਦੇ ਨੇ ਕ੍ਰੋਧ ਨੂੰ, ਗੁੱਸਾ, ਇਹ ਅੱਗ ਦੀਆਂ ਨਦੀਆਂ ਹਨ। ਤੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦੱਜਹਿ ਨਾਨਕਾ ਤਰੀਐ ਕਰਮੀ ਲੱਗ। ਕਹਿੰਦੇ ਕਿਰਪਾ ਦੇ ਨਾਲ ਕਰਮ ਹੋਵੇ, ਕਿਤੇ ਕਿਰਪਾ ਹੋ ਜਾਏ ਤੇ ਬੰਦਾ ਬਚ ਸਕਦਾ, ਨਹੀਂ ਤੇ ਇਹ ਅੱਗ ਦੀਆਂ ਨਦੀਆਂ। ਆ ਧਾਰਨਾ ਇੱਦਾਂ ਪੜ੍ਹਦੇ ਹੁੰਦੇ ਹੈ, ਅੱਜ ਦਾ ਹਾਲਾਤ ਇੱਦਾਂ ਦੇ ਹੈ, ਸਮਾਂ ਇੱਦਾਂ ਦਾ ਹੈ। ਪੈਂਦੇ ਤੇ ਸੜਦੇ ਨੇ ਹਾਲਾਤ। ਆਪਾਂ ਲੋਕਾਂ ਵੱਲ ਨਹੀਂ ਆਪਣੇ ਆਪ ਨੂੰ ਵੀ ਕਹਿਣਾ। ਅਗਨੀ ਦੀਆਂ ਨਦੀਆਂ ਦੇ ਪੈਂਦੇ ਤੇ ਸੜਦੇ ਨੇ, ਅਗਨੀ ਦੀਆਂ ਨਦੀਆਂ ਦੇ ਵਿੱਚ
ਪੈਂਦੇ ਤੇ ਸੜਦੇ ਨੇ।
ਅਗਨੀ ਦੀਆਂ ਨਦੀਆਂ ਦੇ ਵਿੱਚ ਪੈਂਦੇ ਤੇ ਸੜਦੇ ਨੇ, ਅਗਨੀ ਦੀਆਂ ਨਦੀਆਂ ਦੇ ਵਿੱਚ ਪੈਂਦੇ ਤੇ ਸੜਦੇ ਨੇ, ਅਗਨੀ ਦੀਆਂ ਨਦੀਆਂ ਦੇ ਵਿੱਚ
ਪੈਂਦੇ ਤੇ ਸੜਦੇ ਨੇ,
ਅਗਨੀ ਦੀਆਂ ਨਦੀਆਂ ਗੱਜ ਕੇ ਫੜਿਆ ਗੁਰੂ ਗੱਜ ਕੇ।
ਅਗਨੀ ਦੀਆਂ ਨਦੀਆਂ ਦੇ ਵਿੱਚ
ਰੱਖ ਲਈ ਬਾਜਾ ਵਾਲਿਆ, ਰੱਖ ਲਈ ਬਾਜਾ ਵਾਲਿਆ,
ਰੱਖ ਲਈ ਬਾਜਾ ਵਾਲਿਆ, ਰੱਖ ਲਈ ਬਾਜਾ।
ਸਾਨੂੰ ਰੱਖ ਲਿਓ, ਤੁਹਾਡੀ ਕਿਰਪਾ ਦੇ ਨਾਲ ਹੀ ਅਸੀਂ ਇਹਨਾਂ ਅੱਗ ਦੀਆਂ ਨਦੀਆਂ ਤੋਂ ਬਚ ਸਕਦੇ ਹਾਂ। ਹੁਣ ਇੱਥੇ ਕਿੱਡੀਆਂ ਕਿੱਡੀਆਂ ਨਦੀਆਂ ਨਹਿਰਾਂ ਵਗਦੀਆਂ ਤੇ ਸਾਰਿਆਂ ਨੂੰ ਡਰ ਲੱਗਦਾ ਵੀ ਜੇ ਕਿਤੇ ਪੈਰ ਫਿਸਲ ਗਿਆ ਵਿੱਚ ਡਿੱਗ ਗਏ ਤੇ ਬਣੇਗਾ ਕੀ, ਡਰ ਲੱਗਦਾ ਹੈ ਕਿ ਨਹੀਂ? ਪਰ ਜਿਹੜਾ ਤੈਰਨ ਜਾਣਦਾ ਉਹਨੂੰ ਡਰ ਲੱਗਦਾ? ਚੰਗਾ ਤਾਰੂ ਹੈ ਜਿਹੜਾ ਉਹਨੂੰ ਨਦੀਆਂ ਤੋਂ ਡਰ ਲੱਗਦਾ? ਜਿਹੜਾ ਵਿੱਚ ਨਹਿਰਾਂ ਦੇ ਤੈਰਦਾ ਰਿਹਾ ਉਹ ਤੇ ਖੁਸ਼ ਹੋ ਜਾਂਦਾ ਜਦੋਂ ਇਹਨਾਂ ਮਹੀਨਿਆਂ ਦੇ ਵਿੱਚ ਕਿਤੇ ਨਹਿਰ 'ਚ ਤੈਰਨ ਦਾ ਮੌਕਾ ਮਿਲ ਜਾਏ। ਸਾਡੇ ਨੇੜੇ ਭਾਖੜਾ ਹੈ, ਕਿੱਡੀ ਵੱਡੀ ਹੈ ਭਾਖੜਾ, ਤੇ ਜੇ ਉਹਦੇ ਵਿੱਚ ਤੁਸੀਂ ਵੜ ਜਾਓ, ਪੰਜ ਮਿੰਟ ਨੇ ਭਾਖੜਾ 'ਚ ਵੜੋ ਤੇ ਚਾਰ ਘੰਟੇ ਬਾਅਦ ਵਿੱਚ ਠੰਡੀ ਲੱਗੀ ਜਾਂਦੀ, ਚਾਰ ਘੰਟੇ ਪਸੀਨਾ ਨਹੀਂ ਆਉਂਦਾ, ਇੰਨਾ ਠੰਡਾ ਪਾਣੀ ਹੈ ਉਹਦਾ। ਤੇ ਲੋਕ ਨਹਾਉਣ ਆਉਂਦੇ ਆ ਭਾਖੜਾ ਦੇ ਵਿੱਚ, ਇੰਨੀ ਤੇਜ਼ ਚੱਲਦੀ ਹੈ ਤੇ ਤਾਰੂ ਜਿਹੜੇ ਆ ਛਾਲਾਂ ਮਾਰ ਮਾਰ ਨਾਰੀਅਲ ਕੱਢਦੇ ਆ ਉਹਦੇ ਵਿੱਚੋਂ, ਵੇਖ ਕੇ ਡਰ ਲੱਗਦਾ। ਜਿਹੜੇ ਬੰਦੇ ਨੂੰ ਤੈਰਨਾ ਨਹੀਂ ਆਉਂਦਾ ਤੇ ਕੰਬਣ ਲੱਗ ਜਾਂਦਾ ਵੇਖ ਕੇ ਵੀ ਇਹ ਕੀ ਬਣੇਗਾ। ਪਰ ਜਿਸ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਤੈਰਨਾ ਸਿੱਖ ਲਿਆ ਉਹ ਤੇ ਪਾਣੀ ਜਿੰਨੇ ਡੂੰਘੇ ਹੋਣ ਓਨਾ ਜ਼ਿਆਦਾ ਖੁਸ਼ ਹੁੰਦਾ ਵੀ ਇੱਥੇ ਤੈਰਨ ਦਾ ਨਜ਼ਾਰਾ ਜ਼ਿਆਦਾ ਆਊਗਾ। ਇਸ ਕਰਕੇ ਜਦੋਂ ਅਸੀਂ ਸਿੱਖ ਗਏ ਨਾ ਤੈਰਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ, ਸਤਿਗੁਰਾਂ ਤੋਂ, ਤਾਰੂਆਂ ਤੋਂ ਜਦੋਂ ਸਿੱਖ ਗਏ ਵੀ ਸਾਨੂੰ ਵੀ ਸਿਖਾਓ, ਤੇ ਇਹਨਾਂ ਅੱਗ ਦੀਆਂ ਨਦੀਆਂ ਦੇ ਵਿੱਚੋਂ ਜਿਹੜਾ ਡਰ ਲੱਗਦਾ ਹੈ ਇਹ ਤੈਰਨਾ ਸਿੱਖ ਜਾਣਾ। ਇਹੀ ਪਾਣੀ ਜਿਹੜਾ ਮਾਰਦਾ ਹੈ ਨਾ, ਇਹੀ ਪਾਣੀ ਤਾਰਦਾ ਹੈ, ਇਹ ਪਾਣੀ ਜਿਹੜਾ ਦੁਖੀ ਕਰਦਾ ਉਹੀ ਪਾਣੀ ਸਵਾਦ ਦੇਣ ਲੱਗ ਜਾਂਦਾ। ਕਮਾਲ ਦੀ ਗੱਲ ਨੀ, ਨਜ਼ਾਰਾ ਹੀ ਪਾਣੀ ਦੇ ਰਿਹਾ ਤੇ ਮਾਰ ਵੀ ਪਾਣੀ ਹੋ ਹੀ ਰਿਹਾ। ਜਿਹੜੇ ਬੰਦੇ ਨੂੰ ਤੈਰਨਾ ਆਉਂਦਾ ਉਹਨੂੰ ਤੇ ਨਜ਼ਾਰਾ ਹੀ ਬੜਾ ਦਿੰਦਾ। ਇਸੇ ਤਰ੍ਹਾਂ ਇਹ ਅੱਗ ਦੀਆਂ ਨਦੀਆਂ ਜਿਹੜੀਆਂ ਨੇ ਨਾ, ਜਿਹਨੂੰ ਅੱਗ ਦੀਆਂ ਨਦੀਆਂ ਕਹਿੰਦੇ ਆ, ਇਹੀ ਫਿਰ ਨਜ਼ਾਰਾ ਦੇਣ ਲੱਗ ਜਾਂਦੀਆਂ ਜਦੋਂ ਬੰਦੇ ਨੂੰ ਅਕਲ ਹੋਵੇ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਇਹ ਪੰਜ ਜਦੋਂ ਵਸ ਵਿੱਚ ਕਰ ਲਏ ਫਿਰ ਤੇ ਫਾਇਦਾ ਕਰਦੇ ਆ। ਅੱਜ ਸਾਡੇ ਨਾ ਉੱਥੇ ਜਦੋਂ ਮੈਂ ਤੁਰਿਆ ਪਰਮੇਸ਼ਵਰ ਦੁਆਰ ਤੋਂ ਤੇ ਜੋਗੀ ਆਏ ਹੋਏ ਸੀ ਸੱਪ ਫੜਨ ਵਾਲੇ। ਕੱਲ ਇੱਕ ਸੱਪ ਵੇਖਿਆ ਤੇ ਅਸੀਂ ਆਖਿਆ ਜੋਗੀ ਸੱਦੋ, ਉੱਥੇ ਦਰਖਤ ਬੜੇ ਹੈ, ਬਾਗ ਹੈ ਤੇ ਜੋਗੀ। ਅੱਜ ਕੱਲ ਵੈਸੇ ਵੀ ਮੌਸਮ ਇੱਦਾਂ ਦਾ ਹੀ ਹੁੰਦਾ ਹੈ ਤੇ ਮੈਂ ਤੁਰਨ ਲੱਗਿਆ ਸੀ, ਉਦੋਂ ਤੱਕ ਦੋ ਫੜ ਲਏ ਸੀ ਉਹਨਾਂ ਨੇ, ਫਿਰ ਬੀਨ ਵਜਾ ਰਹੇ ਸੀ। ਬਾਅਦ ਚ ਦੱਸਿਆ ਕਹਿੰਦੇ ਪੰਜ ਛੇ ਫੜੇ, ਜਿੱਥੇ ਮੈਂ ਰਹਿੰਦਾ ਉੱਥੇ ਵੀ ਮੇਰੀ ਰਿਹਾਇਸ਼ ਦੇ ਅੱਗੇ ਵੀ ਸੱਪ ਫੜਿਆ। ਉਹ ਇੱਕ ਦੋ ਦਿਨ ਪਹਿਲਾਂ ਵੇਖਿਆ ਸੀ ਤੇ ਲੱਭ ਗਿਆ। ਆਲਣੇ ਨੇ ਚਿੜੀਆਂ ਬੱਚੇ ਦਿੰਦੀਆਂ ਤੇ ਖਾ ਜਾਂਦੇ ਨੇ, ਆ ਜਾਂਦੇ ਨੇ। ਹੁਣ ਸੱਪ ਤੋਂ ਡਰ ਲੱਗਦਾ ਹੈ ਤੇ ਉਹ ਗਲ ਚ ਪਾਈ ਫਿਰੇ, ਜਿਹੜਾ ਸਪਾਇਆ ਉਹ ਜੋਗੀ ਉਹ ਡਰਦੇ ਹੀ ਨਹੀਂ। ਹੁਣ ਇੱਕ ਸੱਪ ਦਾ 500 ਰੁਪਈਆ ਲੈਂਦੇ ਨੇ ਕੱਢਣ ਦਾ, ਪੰਜ ਫੜ ਲਿਆ 2500, 10 ਸੱਪ ਫੜ ਕੇ ਲੈ ਗਏ 5000, ਉਹ ਫੜਨ ਦੇ ਪੈਸੇ ਲੈਂਦੇ ਨੇ। ਤੇ ਸੱਪ ਤੋਂ ਆਪਾਂ ਡਰ ਲੱਗਦਾ ਹੈ ਸਾਨੂੰ, ਉਹਨਾਂ ਦੀ ਰੋਜੀ ਰੋਟੀ ਹੋਈ ਉਹ ਹੈ, ਸਾਨੂੰ ਲੱਗਦਾ ਬਾਬਾ ਦਿਸੇ ਨਾ, ਉਹ ਅਰਦਾਸ ਕੀ ਕਰਦੇ ਹੋਣਗੇ। ਆ ਕਈ ਬੀਬੀਆਂ ਸੇਵੀਆਂ ਸੂਵੀਆਂ ਵਾਲਾ ਕੰਮ ਇੱਥੇ ਵੀ ਹੈਗਾ ਮਾੜਾ ਮੋਟਾ, ਗੁੱਗੇ ਵਾਲਾ ਕਰਦੇ ਨੇ ਆਹੋ, ਤੇ ਜਿਵੇਂ ਗੁੱਗੇ ਨੂੰ ਪੂਜਦੇ ਹਨ ਸਾਡੇ ਮਾਲਵੇ ਚ, ਤੇ ਬਥੇਰੇ ਗੁੱਗੇ ਨੂੰ ਪੀਰ ਨੂੰ ਮੰਨਦੇ ਨੇ। ਦੁਆਬੇ ਚ ਮੈਨੂੰ ਬਹੁਤਾ ਪਤਾ ਨਹੀਂ ਵੀ ਕਿੱਦਾਂ, ਪੀਰਾਂ ਦੀਆਂ ਜਗ੍ਹਾ ਤੇ ਤੁਹਾਡੇ ਬਥੇਰੀਆਂ ਮੰਨਦੇ ਨੇ, ਦੁਆਬੇ ਵਾਲੇ ਬਹੁਤ ਪੀਰਾਂ ਦੀਆਂ ਥਾਵਾਂ ਨੇ, ਸਾਈਂ ਪੀਰ ਕਈ ਕੁਝ ਇੱਧਰ ਹੈਗਾ ਬਹੁਤ। ਤੇ ਉਹ ਆਪਾਂ ਕਹਿੰਦੇ ਹਾਂ ਕਿ ਬਾਬਾ ਦਰਸ਼ਨ ਨਾ ਦੇਵੇ, ਉਹ ਅਰਦਾਸ ਇਹ ਕਰਕੇ ਆਏ ਹੋਣਗੇ ਗੁਰਦੁਆਰੇ ਕੋਲੋਂ ਲੰਘਣ ਲੱਗੇ ਵੀ ਬਾਬਾ ਜ਼ਰੂਰ ਦਿਸੇ, ਦਿਸੇ ਵੱਧ ਤੋਂ ਵੱਧ ਬਾਬੇ ਦਿਸਣ, ਸਾਨੂੰ ਤੇ 10-15 ਮਿਲ ਜਾਣ, 20 ਮਿਲ ਜਾਣ, ਜਿੰਨੇ ਜ਼ਿਆਦਾ ਸੱਪ ਮਿਲਣਗੇ ਓਨੀ ਸਾਡੀ ਦਿਹਾੜੀ ਵਧੀਆ ਪਊ। ਵੇਖੋ ਹੁਣ ਉਹਨਾਂ ਨੂੰ ਸੱਪ ਨੂੰ ਕੀਲਣਾ ਆਉਂਦਾ ਹੈ। ਮਨ ਬੜੀ ਕਮਾਲ ਦੀ ਚੀਜ਼ ਹੈ, ਰੱਬ ਦੇ ਦਰਸ਼ਨ ਵੀ ਇਹੀ ਕਰਾਉਂਦਾ ਹੈ, ਪਰ ਜੇ ਇਹਨੂੰ ਕੀਲਣਾ ਆ ਜਾਵੇ ਸੱਪ ਮਨ, ਇਹ ਜਦੋਂ ਵਸ ਵਿੱਚ ਆ ਜਾਂਦਾ ਨਾ ਮਨ, ਫਿਰ ਮਨ ਤੂੰ ਜੋਤ ਸਰੂਪ ਹੈ, ਇਹ ਆਪਣਾ ਮੂਲ ਪਛਾਣ ਲੈਂਦਾ ਨਾ, ਆਪਣਾ ਮੂਲ ਪਛਾਣ, ਜਦੋਂ ਇਹ ਆਪਣਾ ਮੂਲ ਪਛਾਣ ਲੈਂਦਾ ਹੈ ਫਿਰ ਤੇ ਇਹੀ ਮਨ ਜਿਹੜਾ ਨਜ਼ਾਰੇ ਦੇਣ ਲੱਗ ਜਾਂਦਾ। ਸੁਣ ਮਨ ਮਿੱਤਰ ਪਿਆਰਿਆ, ਇਹ ਮਿੱਤਰ ਬਣਦਾ ਫਿਰ, ਇਹੀ ਮਨ ਜਿਹੜਾ ਦੁਖੀ ਦੁਖੀ ਕਰਦਾ ਇਹੀ ਮਨ ਫਿਰ ਸੁਖੀ ਕਰਨ ਲੱਗ ਜਾਂਦਾ। ਮਨ ਹੱਥੋਂ ਤੰਗ ਆ ਅਸੀਂ ਸਾਰੇ, ਜਿਵੇਂ ਕਈਆਂ ਦਾ ਨਿਆਣਾ ਵਿਗੜ ਜਾਵੇ ਭਾਵੇਂ ਜੰਮਿਆ ਆਪਣਾ ਹੀ ਹੁੰਦਾ ਹੈ, ਆਪਣਾ ਜੰਮਿਆ ਬੱਚਾ ਵੀ ਕਈ ਵਾਰੀ ਦੁਖੀ ਕਰ ਲੈਂਦਾ ਹੈ। ਮਨ ਪੈਦਾ ਆਪਾਂ ਹੀ ਕੀਤਾ ਹੈ, ਆਪਾਂ ਹੀ ਪਾਲਿਆ ਇਹਨੂੰ, ਕਈ ਵਾਰੀ ਆਪਾਂ ਨੂੰ ਹੀ ਤੰਗ ਕਰ ਲੈਂਦਾ। ਕਈਆਂ ਦੇ ਬੱਚੇ ਲਾਇਕ ਨੇ, ਕਈਆਂ ਦੇ ਬੱਚੇ ਨਲਾਇਕ ਨੇ, ਇੱਦਾਂ ਹੀ ਹੈ। ਕਈਆਂ ਦਾ ਮਨ ਲਾਇਕ ਹੈ, ਕਈਆਂ ਦਾ ਮਨ ਨਲਾਇਕ ਹੈ, ਆਪੇ ਹੀ ਪਾਲਿਆ ਸਾਡੇ ਅੰਦਰ ਵਿਕਸਿਤ ਹੋ ਰਿਹਾ ਹੌਲੀ ਹੌਲੀ। ਤੇ ਜੇ ਮੈਲਾ ਇਹ ਮਨ ਫਿਰ ਦੁਖੀ ਕਰ ਲੈਂਦਾ, ਤੇ ਜੇ ਮਨ ਸ਼ੁੱਧ ਸਾਫ਼ ਹੋਵੇ ਫਿਰ ਇਹ ਤੇ ਇਸ ਫੀਲ ਹੀ ਬੜੀ ਵਧੀਆ ਆਉਂਦੀ ਹੈ ਇਹਦੇ ਨਾਲ। ਮਨ ਜੇ ਸ਼ੁੱਧ ਹੋਵੇ, ਮਨ ਵਿੱਚ ਮੈਲ ਨਾ ਹੋਵੇ ਜੇ ਕਿਤੇ, ਤਾਂ ਕਰਕੇ ਸੱਪ ਤੋਂ ਜਿਵੇਂ ਡਰਦੇ ਨਹੀਂ ਨਾ, ਇਸੇ ਤਰ੍ਹਾਂ ਜੋਗੀ ਜਿਵੇਂ ਨਹੀਂ ਡਰਦੇ, ਜਿਹੜੇ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਜਿਹੜੇ ਗੁਰਸਿੱਖ ਜੋਗੀ ਹੁੰਦੇ ਆ ਨਾ ਉਹ ਗੁਰਬਾਣੀ ਨਾਲ ਜੁੜੇ ਹੋਣ ਕਰਕੇ ਉਹ ਨਹੀਂ ਡਰਦੇ ਮਨ ਤੋਂ, ਇਹ ਮਨ ਤੇ ਉਹਨਾਂ ਦੇ ਵਸ ਚ ਹੋ ਜਾਂਦਾ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਇਹ ਮਨ ਸੱਪ ਸਭਨਾ ਤੋਂ ਜ਼ਹਿਰੀ, ਹਰ ਵੇਲੇ ਡੰਗ ਮਾਰਦਾ, ਇਹ ਸੱਪ ਮਾਰਦਾ ਡੰਗ, ਇਹਦੇ ਚ ਸ਼ੱਕ ਕੋਈ ਨਹੀਂ। ਪਰ
ਉਹ ਜਿਹਨੂੰ ਆਉਂਦੀ ਹੈ ਬੀਨ ਵਜਾਉਣੀ,
ਜੇ ਬੀਨ ਵਜਾਉਣੀ ਆਉਂਦੀ ਹੋਵੇ, ਸੱਪ ਡੰਗ ਮਾਰਦਾ। ਪਹਿਲੀ ਗੱਲ ਤੇ ਆ, ਪਹਿਲੀ ਧਾਰਨਾ ਤੇ ਆ ਪੜੋ,
ਮਨ ਸੱਪ ਸਭਨਾ ਤੋਂ ਜ਼ਹਿਰੀ, ਹਰ ਵੇਲੇ ਡੰਗ ਮਾਰਦਾ ਸੱਪ ਸਭਨਾ ਤੋਂ ਜ਼ਹਿਰੀ, ਹਰ ਵੇਲੇ ਡੰਗ ਮਾਰਦਾ ਮਨ ਸੱਪ ਸਭਨਾ ਤੋਂ ਜ਼ਹਿਰੀ, ਹਰ ਵੇਲੇ ਡੰਗ ਮਾਰਦਾ
ਪੜੋ 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 ਗੱਜ ਕੇ ਇੱਕ ਵਾਰ,
ਸੱਪ ਸਭਨਾ ਤੋਂ ਜ਼ਹਿਰੀ, ਹਰ ਵੇਲੇ ਡੰਗ ਮਾਰਦਾ ਸੱਪ ਸਭਨਾ ਤੋਂ ਜ਼ਹਿਰੀ, ਸਭਨਾ ਤੋਂ ਜ਼ਹਿਰੀ, ਹਰ ਵੇਲੇ ਡੰਗ ਮਾਰਦਾ ਮਨ ਸੱਪ ਸਭਨਾ
ਡੰਗ ਤੇ ਮਾਰਦਾ ਪਰ ਜੋਗੀ ਨਹੀਂ ਡਰਦੇ। ਉਹੀ ਜੋਗੀ ਗਲ ਚ ਪਾਈ ਫਿਰਦੇ ਹੈ, ਰੋਜੀ ਰੋਟੀ ਦਾ ਸਾਧਨ ਹੈ। ਇਸੇ ਤਰ੍ਹਾਂ ਮਨ ਨੂੰ, ਮਨ ਜਿਹੜਾ ਨਾ, ਇਹ ਗੁਰਸਿੱਖ ਜੋਗੀ ਨੇ ਜਿਹੜੇ, ਗੁਰਸਿੱਖ ਜੋਗੀ ਉਹ ਨਹੀਂ ਡਰਦੇ, ਉਹਨਾਂ ਨੂੰ ਤੰਗ ਨਹੀਂ ਕਰਦਾ। ਹੁਣ ਆਪਾਂ ਇੱਥੇ ਚੰਗੇ ਭਲੇ ਬੈਠੇ ਹਾਂ, ਇਹ ਨਹੀਂ ਪਤਾ ਬਾਹਰ ਕਿਸੇ ਦੀ ਜੁੱਤੀ ਵੇਖ ਕੇ ਸੱਪ ਅੰਦਰੋਂ ਡੰਗ ਮਾਰੇ ਵੀ ਚੁੱਕ ਲੈ, ਡੰਗ ਮਾਰਦਾ। ਇੱਥੇ ਬੈਠਿਆਂ ਬੈਠਿਆਂ ਹੀ ਲੱਗੇ ਗਰਮੀ ਲੱਗਦੀ ਹੈ, ਕਿੱਥੇ ਫਸੇ ਬੈਠੇ ਹਾਂ, ਡੰਗ ਮਾਰੇ ਤੇ ਲੈ ਜੇ ਬਾਹਰ, ਏਦਾਂ ਵੀ ਹੋ ਸਕਦਾ। ਇਹ ਮਨ ਦਾ ਕੀ ਪਤਾ, ਚੰਗਾ ਭਲਾ ਤੁਰਿਆ ਜਾਂਦਾ, ਲੱਗਿਆ 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 ਕਿਹੜੇ ਪਾਸੇ ਨੂੰ ਹੋ ਜਾਂਦਾ। ਇਹ ਤੇ ਜਦੋਂ ਜੀ ਕਰਦਾ ਫਨ ਚੱਕ ਲੈਂਦਾ, ਜਦੋਂ ਜੀ ਕਰਦਾ ਫਨ ਚੱਕ ਲੈਂਦਾ। ਦਿਨ ਵਿੱਚ ਕਈ ਕਈ ਵਾਰੀ ਮਨ ਡੰਗ ਮਾਰਦਾ ਹੈ, ਪਰ ਇਹਦਾ ਫਨ ਚੱਕਣ ਤੋਂ ਪਹਿਲਾਂ ਹੀ ਗੁਰਬਾਣੀ ਦੀ ਬੀਣ ਜੋਗੀ, ਗੁਰਸਿੱਖ ਜੋਗੀ ਵਜਾਉਂਦੇ ਰਹਿੰਦੇ ਹੈ ਸਾਰਾ ਦਿਨ। ਸਵੇਰੇ 4 ਵਜੇ, 5 ਵਜੇ, 6 ਵਜੇ ਜਦੋਂ ਅੱਖ ਖੁੱਲ੍ਹ ਗਈ ਉੱਠ ਪਏ, ਇਸ਼ਨਾਨ ਕੀਤਾ ਪਹਿਲਾਂ ਸਵੇਰੇ 45 ਮਿੰਟ ਘੰਟਾ ਪੜ੍ਹਨ, ਬੋਲ ਬੋਲ ਕੇ ਗਾ ਗਾ ਕੇ ਪਾਠ ਕਰਨਾ, ਕੋਈ ਵਾਹਿਗੁਰੂ 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 ਦੀ ਧੁਨ ਲਾ ਕੇ ਇਹਦੇ ਵਿੱਚ ਧਿਆਨ ਟਿਕਾ ਕੇ ਕੋਸ਼ਿਸ਼ ਕਰਦੇ ਨੇ। ਫਿਰ ਸਾਰਾ ਦਿਨ ਕੰਮ ਕਰਦੇ ਰਹਿੰਦੇ ਐ, ਕੰਮ ਕਰਦਿਆਂ ਵੀ ਨਾਮਾ ਕਹਿ ਤਲੋਚਨਾ, ਮੁੱਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਇਹ ਸਿਧਾਂਤ ਬੰਨ ਕੇ ਰੱਖਦੇ ਪੱਲੇ ਵੀ ਕੰਮ ਕਾਰ ਕਰਦਿਆਂ ਵੀ ਵਾਹਿਗੁਰੂ ਵਾਹਿਗੁਰੂ, ਮਨ ਨੂੰ ਇੱਧਰ ਹੀ ਜੋੜ ਕੇ ਰੱਖੀਏ। ਫਿਰ ਜਿਉਂ ਹੀ ਸ਼ਾਮ ਹੁੰਦੀ ਹੈ, ਘਰ ਆਏ ਹੈ, ਰਹਿ ਰਸ ਦਾ ਪਾਠ ਕੀਤਾ, ਫਿਰ ਮਨ ਇੱਧਰ ਨੂੰ ਲਾਇਆ, ਬੀਣ ਫਿਰ ਵੱਜੀ। ਹੁਣ ਸੌਣ ਲੱਗੇ ਸੀ, ਸਾਰੇ ਦਿਨ ਦੀ ਮਿੱਟੀ ਘੱਟਾ ਜਿੰਨਾ ਚੜਿਆ ਸੀ, ਸੌਣ ਲੱਗਿਆ ਸੋਹਿਲਾ ਪੜਿਆ, 5 ਸ਼ਬਦ ਪੜ੍ਹੇ। ਉਹਨਾਂ 5 ਸ਼ਬਦਾਂ ਦੇ ਵਿੱਚ ਫਿਰ ਗੁਰੂ ਰਾਮਦਾਸ ਜੀ ਨੂੰ ਵੀ, ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ, ਗੁਰੂ ਅਰਜਨ ਦੇਵ ਮਹਾਰਾਜ ਸਾਰਿਆਂ ਦੇ ਸ਼ਬਦਾਂ ਨੂੰ ਦੁਹਰਾਇਆ, 5 ਸ਼ਬਦ ਸੋਹਿਲੇ ਦੇ ਪੜ੍ਹ ਕੇ ਸੁੱਤੇ। ਫਿਰ ਬੀਣ ਵੱਜੀ, ਮਨ ਆਪੇ ਟਿਕਿਆ ਰਿਹਾ, ਦਬਿਆ ਰਿਹਾ। ਜਦੋਂ ਛੱਡ ਹੀ ਦਿੱਤਾ ਕਰਨਾ ਹੀ ਨਹੀਂ ਕੁਛ, ਫਿਰ ਤੇ ਮਨ ਨਹੀਂ ਹਾਵੀ ਹੋਣਾ ਨਾ ਸਾਡੇ ਦਿੱਤੇ। ਫਿਰ ਮਾੜਾ ਮੋਟਾ ਸਤਸੰਗ ਦੇਣੇ, ਕੋਈ ਨਾ ਕੋਈ ਭੋਗ ਆਇਆ, ਉੱਥੇ ਗਏ, ਉੱਥੇ ਸਤਸੰਗ ਸੁਣਿਆ, ਆਨੰਦ ਕਾਰਜ ਤੇ ਗਏ, ਫਿਰ ਉੱਥੇ ਬੈਠੇ, ਕਦੇ ਕੋਈ ਨੇੜੇ ਦੀਵਾਨ ਆ ਗਿਆ। ਅੱਜ ਕੱਲ੍ਹ ਤੇ ਆ ਨੈੱਟ ਹੈ, ਕਿੰਨਾ ਕੁਝ ਇਹਦੇ ਤੇ ਚੰਗਾ ਚੰਗਾ ਆਉਂਦਾ। ਮਨ ਨੂੰ ਕੋਸ਼ਿਸ਼ ਕਰਨੀ ਵੀ ਇਹਨੂੰ ਲਾ ਕੇ ਰੱਖੀਏ, ਲਾ ਕੇ ਰੱਖੀਏ। ਆਪੇ ਬੀਣ ਵਜਾਉਂਦਾ ਰਹੇਗਾ, ਮਨ ਤੇਰਾ ਕਾਬੂ ਰਹੇਗਾ, ਕਿਸੇ ਦਾ ਮਾੜਾ ਨਾ ਸੋਚਣਾ, ਮੈਲ ਨਾ ਮਨ ਵਿੱਚ ਆ ਜਾਏ, ਓਏ ਮੇਰੀ ਜੁੱਤੀ ਆ ਕਿਸੇ ਦੀ ਨਹੀਂ ਪਾਣੀ, ਮੇਰੀ ਲਾਈਨ ਆ ਮੈਂ ਕਿਸੇ ਦੀ ਲਾਈਨ 'ਚ ਨਹੀਂ ਜਾ ਸਕਦਾ, ਮੇਰਾ ਇੰਨਾ ਕੁ ਹੈਗਾ ਬਹੁਤ ਵਧੀਆ ਹੈ, ਬੜਾ ਵਧੀਆ ਹੈ, ਆਹ ਮੇਰੇ ਘਰ ਵਾਲੀ ਹੈ, ਮੈਂ ਕਿਸੇ ਦੀ ਘਰ ਵਾਲੀ ਵੱਲ ਨਹੀਂ ਵੇਖ ਸਕਦਾ ਮਾੜੀ ਨਜ਼ਰ ਨਾਲ, ਆਹ ਮੇਰੀ ਘਰ ਵਾਲੀ ਹੈ, ਮੈਂ ਕਿਸੇ ਦੀ ਧੀ ਭੈਣ ਵੱਲ ਮਾੜਾ ਨਹੀਂ ਵੇਖ ਸਕਦਾ। ਇੱਦਾਂ ਦੀ ਭਾਵਨਾ ਹਰ ਵੇਲੇ ਮਨ ਦੇ ਵਿੱਚ ਬਣੀ ਰਹੇ ਤੇ ਆਪੇ ਮਨ ਸ਼ੁੱਧ ਹੋ ਗਿਆ, ਸਾਫ਼ ਹੋ ਗਿਆ, ਲੱਗ ਗਿਆ ਇੱਧਰ ਨੂੰ, ਤੇ ਲੱਗੇਗਾ ਤਾਂ ਜੇ ਲਾਓਗੇ। ਆਪਾਂ ਜੇ ਕਿਤੇ ਸਿੱਖ ਲਈਏ, ਆਪਾਂ ਵੀ ਸੱਪ ਫੜ ਸਕਦੇ ਹਾਂ, ਪਰ ਸਿੱਖਣਾ ਪੈਣਾ ਨਾ, ਤੇ ਮਨ ਰੂਪੀ ਸੱਪ ਆਪਾਂ ਵੀ ਫੜ ਸਕਦੇ ਹਾਂ, ਪਰ ਸਿੱਖੀਦਾ ਹੈ ਹੌਲੀ 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 ਕਰਕੇ, ਇਹਨੂੰ ਵੱਸ ਵਿੱਚ ਕਰੀਦਾ ਹੈ। ਇਹ ਤੇ ਬੜੇ ਕੰਮ ਸਵਾਰਦਾ ਜਦੋਂ ਬੰਦਾ ਬਣ ਜਾਏ, ਜਦੋਂ ਮਨ ਸ਼ੁੱਧ ਹੋ ਜਾਏ ਫਿਰ ਤੇ ਬੜੇ ਨਜ਼ਾਰੇ ਦਿੰਦਾ। ਤੇ ਅਸੀਂ ਕਹਿੰਦੇ ਹਾਂ ਗੁਰੂ ਸਾਹਿਬ ਮੇਰੇ ਤੇ ਕਿਰਪਾ ਕਰਨ, ਗੁਰੂ ਤੇ ਸ਼ੁੱਧ ਮਨ ਵਾਲਿਆਂ ਤੇ ਕਿਰਪਾ ਕਰਨ ਨੂੰ ਸਦਾ ਹੀ ਤਿਆਰ ਹੈ। ਮੈਲੇ ਮਨ ਜਿਹੜੇ ਨੇ ਸਾਡੇ ਵੱਲ, ਜੇ ਪਾਤਸ਼ਾਹ ਆਉਣਗੇ ਵੀ ਸਾਡੇ ਮਨ ਦੀ ਮੈਲ ਵੇਖ ਕੇ ਦੂਰ ਚਲੇ ਜਾਣਗੇ, ਜਾ ਤੂੰ ਪਰੇ। ਸਾਡੇ ਕੋਲ 1 ਲੱਖ ਰੁਪਈਆ ਦੇਣ ਵਾਸਤੇ ਗੁਰਦੁਆਰੇ ਹੈਗਾ, 10 ਲੱਖ ਹੈਗਾ, ਉਹ ਕਹਿਣਗੇ ਮਨ ਮੈਲਾ, ਮੈਂ ਕੀ ਕਰਨੇ ਨੇ ਤੇਰੇ ਪੈਸੇ। ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਬੈਕੁੰਠ ਨਾ ਜਾਣਾ, ਮਨ ਮੈਲ ਤੇ ਸਾਰੀ ਮਨ ਵਿੱਚ ਹੈ, ਮੈਲ ਮੈਲਾ ਮਨ ਹੈ, ਮਨ ਸ਼ੁੱਧ ਨਹੀਂ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਏਮਨਾਬਾਦ ਦੀ ਧਰਤੀ ਤੇ ਗਏ, ਮਰਦਾਨਿਆ ਆ ਜਾ ਤੈਨੂੰ ਅੱਜ ਇੱਕ ਮੈਂ ਕਿਰਤੀ ਸਿੱਖ ਨੂੰ ਮਿਲਾਵਾਂ। ਕਿਰਤੀ ਸਿੱਖ ਕੌਣ ਹੈ? ਭਾਈ ਲਾਲੋ, ਗਰੀਬ ਸਿੱਖ। ਹੁਣ ਬਹੁਤਾ ਪੈਸਾ ਤੇ ਹੈ ਨਹੀਂ, ਉਪਜੀਵਕਾ ਬਹੁਤੀ ਨਹੀਂ, ਮਾੜਾ ਮੋਟਾ ਗੁਜ਼ਾਰਾ ਚੱਲਦਾ ਹੈ। ਪੁਰਾਣੇ ਵੇਲਿਆਂ ਵਿੱਚ ਲੋਕਾਂ ਨੇ ਕਿੱਲੇ ਘੜਨ ਵਾਸਤੇ ਲੈ ਆਉਣੇ, ਕਿੱਲੇ ਘੜਦੇ, ਲਾ ਲਓ ਆਹ ਮੰਜੀਆਂ ਨੂੰ ਪਾਵੇ ਬਣਾ ਦੇ ਚੰਗੀ ਤਰ੍ਹਾਂ, ਆਹ ਜਿਹੜਾ ਉਦੋਂ ਦਾ ਇਹੋ ਹੀ ਕੰਮ ਹੁੰਦਾ ਸੀ। ਅੱਜ ਕੱਲ੍ਹ ਤੇ ਮਸ਼ੀਨੀ ਯੁੱਗ ਹੈ, ਉਦੋਂ ਹੱਥਾਂ ਦੇ ਨਾਲ ਜਿਹੜੇ ਤਰਖਾਣ ਮਿਸਤਰੀ ਲੋਕ ਹਨ ਉਹ ਇਹ ਕੰਮ ਕਰਦੇ ਸਨ। ਲਾਲੋ ਆਪਣੀ ਕਿਰਤ ਬਿਰਤ ਕਰਦਾ ਦਸਾਂ ਨੌਵਾਂ ਦੀ ਤੇ ਬੜਾ ਮਨ ਸ਼ੁੱਧ ਰੱਖਦਾ, ਸੱਚ ਦੀ ਹੱਕ ਸੱਚ ਦੀ ਕਮਾਈ ਕਰਦਾ ਹੈ, ਕਿਸੇ ਦੀ ਮਾੜੀ ਨਹੀਂ ਕਿਸੇ ਦੀ ਚੰਗੀ ਨਹੀਂ ਆਪਣਾ ਅੰਦਰ ਤੇ ਕੋਈ ਮਾੜਾ ਨਹੀਂ ਕਿਸੇ ਦਾ, ਸ਼ੁੱਧ ਮਨ, ਸਾਫ ਮਨ, ਮਨ ਨਿਰਮਲ ਹੈ, ਮਨ ਸ਼ੁੱਧ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਚੱਲ ਕੇ ਆਏ। ਇੱਕ ਗੱਲ ਯਾਦ ਰੱਖਿਓ, ਮਨ ਜਦੋਂ ਸ਼ੁੱਧ ਹੋਇਆ ਹੋਵੇ ਫਿਰ ਤੇ ਆਨੰਦ ਆਪਣੇ ਆਪ ਹੀ ਆਈ ਜਾਂਦਾ। ਪਰਮਾਤਮਾ ਆਨੰਦ ਸਰੂਪ ਹੈ, ਹਰ ਬੰਦਾ ਆਨੰਦ ਭਾਲਦਾ, ਰੱਬ ਆਨੰਦ ਸਰੂਪ ਹੈ, ਤੇ ਜਦੋਂ ਮਨ ਸ਼ੁੱਧ ਹੋਇਆ ਹੋਵੇ ਤੇ ਆਨੰਦ ਆਪਣੇ ਆਪ ਹੀ ਆਉਣ ਲੱਗ ਜਾਂਦਾ। ਮੈਲ ਹੀ ਤੰਗ ਕਰਦੀ ਬੰਦੇ ਨੂੰ, ਹਰ ਵੇਲੇ ਦੁਖੀ ਕਰਦੀ। ਹੁਣ ਲਾਲੋ ਇੰਨਾ ਪਿਆਰ ਵਾਲਾ ਤੇ ਗੁਰੂ ਨਾਨਕ ਸਾਹਿਬ ਮਰਦਾਨੇ ਨੂੰ ਨਾਲ ਲੈ ਕੇ, ਮਰਦਾਨੇ ਆ ਜਾ ਮੈਂ ਤੈਨੂੰ ਮਿਲਾਵਾਂ, ਦਰਵਾਜ਼ਾ ਖਟਖਟਾਇਆ, ਭਾਈ ਲਾਲੋ ਨੇ ਖੋਲਿਆ। ਗੁਰੂ ਨਾਨਕ ਸਾਹਿਬ ਦਾ ਤਪ ਤੇਜ ਵੇਖ ਕੇ, ਟਿਕਿਆ ਚਿਹਰਾ ਵੇਖ ਕੇ, ਕੋਈ ਚੜ੍ਹਦੀ ਕਲਾ ਵਾਲਾ, ਕੋਈ ਫਕੀਰ, ਕੋਈ ਐਸੀ ਰੱਬੀ ਰੂਹ ਸਾਡੇ ਘਰ ਆਈ, ਹੱਥ ਜੋੜੇ ਜੀ ਆਇਆਂ ਨੂੰ ਸੱਚੇ ਪਾਤਸ਼ਾਹ। ਮਰਦਾਨਾ ਇਹ ਕੌਣ ਨੇ ਪੁੱਛਦਾ ਹੈ, ਤੇ ਭਾਈ ਮਰਦਾਨੇ ਨੇ ਦੱਸਿਆ ਇਹ ਗੁਰੂ ਨਾਨਕ ਸਾਹਿਬ ਨੇ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਨਾਨਕ ਤਪਾ ਜਿਨ੍ਹਾਂ ਬਾਰੇ ਸੁਣਿਆ ਸੀ ਇਹਨੇ, ਜਿਹੜਾ ਚੰਗਾ ਗੁਰਸਿੱਖ ਹੋਵੇ ਉਹਦੀ ਗਸੋਏ ਆਪੇ ਹੌਲੀ ਹੌਲੀ ਪਹੁੰਚ ਹੀ ਜਾਂਦੀ ਹੈ। ਹੁਣ ਜਦੋਂ ਇੱਦਾਂ ਦੇ ਅੱਗੇ ਅੱਗੇ ਵਿਚਾਰਾਂ ਚੱਲਦੀਆਂ ਨੇ, ਅੱਗੇ ਤੋਂ ਅੱਗੇ ਗੱਲ ਪਹੁੰਚ ਜਾਂਦੀ ਹੈ। ਇਹਨੇ ਨਾਮ ਸੁਣਿਆ ਸੀ, ਧੰਨ ਭਾਗ ਮੇਰੇ, ਮੇਰੇ ਘਰ ਤੁਸੀਂ ਚਰਨ ਪਾਏ ਆਓ, ਮੇਰੀ ਗਰੀਬ ਦੀ ਜਿਹੋ ਜੀ ਵੀ ਕੁੱਲੀ ਹੈ, ਜੋ ਮੇਰੇ ਕੋਲ ਰੁੱਖਾ ਮਿੱਸਾ ਹਾਜ਼ਰ ਹੈ, ਇਹਨੇ ਸਭ ਹਾਜ਼ਰ ਕੀਤਾ। ਕੋਦਰੇ ਦਾ ਪ੍ਰਸ਼ਾਦਾ ਲਿਆਂਦਾ। ਹੁਣ ਕੋਦਰੇ ਦਾ ਪ੍ਰਸ਼ਾਦਾ ਉਹ ਵੀ ਸਵੇਰ ਦਾ ਪੱਕਿਆ ਬਹਿਆ ਪ੍ਰਸ਼ਾਦਾ, ਤਾਜ਼ਾ ਨਹੀਂ ਹੈ। ਤੇ ਮਰਦਾਨੇ ਨੂੰ ਕਿਹਾ ਵੀ ਲਓ ਵੀ ਛਕੋ। ਗੁਰੂ ਨਾਨਕ ਸਾਹਿਬ ਨੇ ਬੜੇ ਪਿਆਰ ਨਾਲ ਉਹਦਾ ਕੋਦਰੇ ਦਾ ਪ੍ਰਸ਼ਾਦਾ ਛਕਿਆ। ਮਰਦਾਨਾ ਕਹਿੰਦਾ ਮਹਾਰਾਜ ਇਹ ਲੰਘਣਾ ਕਿਵੇਂ ਆ ਕੋਦਰਾ, ਇਹ ਤੇ ਲੰਘਣਾ ਹੀ ਨਹੀਂ, ਸੁੱਕਾ ਕੋਦਰਾ, ਰੋਟੀ ਵੀ ਬਈ। ਮਹਾਰਾਜ ਕਹਿੰਦੇ ਮਰਦਾਨਿਆ ਛਕ ਲੈ, ਇਹਦੇ ਵਿੱਚ ਬਹੁਤਾ ਕੁਝ ਨਹੀਂ ਪਾਇਆ, ਪਰ ਇਹਦੇ ਵਿੱਚ ਇਸ ਬੰਦੇ ਦਾ ਪਿਆਰ ਪਾਇਆ ਹੋਇਆ, ਪ੍ਰੇਮ। ਤੂੰ ਕੋਦਰਾ ਨਾ ਵੇਖ, ਤੂੰ ਇਹਦਾ ਪ੍ਰੇਮ ਵੇਖ, ਇਹਦੀ ਸ਼ਰਧਾ ਵੇਖ, ਇਹਦੀ ਹੱਕ ਸੱਚ ਦੀ ਕਮਾਈ ਵੇਖ। ਵੇਖਣ ਚ ਹੀ ਫਰਕ ਹੁੰਦਾ ਜੀ। ਆ ਤੁਸੀਂ ਸਾਰੇ ਇੱਥੇ ਬੈਠੇ ਹੋ, ਆਪਾਂ ਕਹਿੰਦੇ ਹਾਂ ਲੰਗਰਾਂ ਦੀਆਂ ਦਾਲਾਂ ਹਮੇਸ਼ਾ ਸਵਾਦ ਲੱਗਦੀਆਂ, ਕਿਉਂ? ਕਿਉਂਕਿ ਸਾਨੂੰ ਪਤਾ ਵੀ ਗੁਰੂ ਕੇ ਲੰਗਰ ਦੀ ਹੈ, ਆਪਾਂ ਚਾਹ ਨਾਲ ਖਾਂਦੇ ਹਾਂ। ਮਾਂ ਦੇ ਹੱਥਾਂ ਦੀ ਰੋਟੀ ਹਰ ਇੱਕ ਬੱਚੇ ਨੂੰ ਸਵਾਦ ਲੱਗਦੀ ਹੈ। ਕਾਰਨ ਕੀ ਹੁੰਦਾ ਹੈ? ਕਿਉਂਕਿ ਮਾਂ ਵਾਰੀ ਅਸੀਂ ਫਿਰ ਕੋਈ ਬਹੁਤਾ ਕਿੰਤੂ ਪਰੰਤੂ ਨਹੀਂ ਕਰਦੇ, ਮਾਂ ਨਾਲ ਪਿਆਰ ਹੋਣ ਕਰਕੇ ਮਾਂ ਦੇ ਹੱਥ ਦੀ ਰੋਟੀ ਸਵਾਦ ਲੱਗਦੀ। ਉੱਥੇ ਸਵਾਲ ਨਹੀਂ ਫਿਰ ਬਹੁਤੇ ਕਰਦੇ। ਮਾਂ ਦੇ ਹੱਥ ਦੀ ਰੋਟੀ ਸਵਾਦ ਹੋਣ ਦਾ ਕਾਰਨ ਇਹ ਹੈ ਕਿ ਮਾਂ ਨਾਲ ਸਾਡਾ ਪਿਆਰ ਹੈ। ਜਿਸ ਰਿਸ਼ਤੇਦਾਰ ਨਾਲ ਪਿਆਰ ਹੋਵੇ, ਤੁਸੀਂ ਆਪਣੀ ਭੈਣ ਦੇ ਘਰ ਜਾਓ, ਭੈਣ ਨੇ ਰੋਟੀ ਬਣਾਈ ਹੈ, ਜੇ ਕੁਝ ਵਾਧ ਘਾਟ ਵੀ ਹੋਵੇ ਤੁਸੀਂ ਤਾਂ ਵੀ ਚੁੱਪ ਕਰ ਜਾਂਦੇ ਆ, ਪਿਆਰ ਹੈ ਜਦੋਂ ਫਿਰ ਬੰਦਾ ਚੁੱਪ ਕਰ ਜਾਂਦਾ। ਤੁਹਾਡੀ ਧੀ ਨੇ ਰੋਟੀ ਬਣਾਈ ਹੋਵੇ, ਮਾੜੀ ਵੀ ਹੋਵੇ ਕਿਤੇ, ਤਾਂ ਵੀ ਅਸੀਂ ਬੋਲਦੇ ਨਹੀਂ, ਚੁੱਪ ਕਰ ਜਾਂਦੇ। ਜਿੱਥੇ ਪ੍ਰੇਮ ਹੋਵੇ ਉੱਥੇ ਨਗੋਚਾਂ ਨਹੀਂ ਗੱਡੀ ਦੀਆਂ, ਉੱਥੇ ਗਲਤੀਆਂ ਨਹੀਂ ਗੱਡੀ ਦੀਆਂ। ਤੇ ਜਿਸ ਬੰਦੇ ਅੰਦਰ ਪ੍ਰੇਮ ਨਹੀਂ ਹੁੰਦਾ ਉਹ ਉਲੰਭੇ ਹੀ ਦੇਈ ਜਾਏਗਾ, ਆਹ ਠੀਕ ਨਹੀਂ, ਆਹ ਠੀਕ ਨਹੀਂ, ਆਹ ਠੀਕ ਨਹੀਂ। ਜਿਹੜਾ ਬੰਦਾ ਪ੍ਰੇਮ ਕਰਦਾ ਹੋਵੇ ਉਹਦੇ ਲਈ ਸਭ ਕੁਝ ਠੀਕ ਹੋ ਜਾਂਦਾ, ਗਲਤ ਵੀ ਠੀਕ ਹੋ ਜਾਂਦਾ ਜਦੋਂ ਪ੍ਰੇਮ ਹੋਵੇ। ਤੇ ਜਦੋਂ ਨਫ਼ਰਤ ਹੋਵੇ ਮਨ ਵਿੱਚ ਫਿਰ ਠੀਕ ਵੀ ਗਲਤ ਹੋ ਜਾਂਦਾ। ਜਿਹਦੇ ਨਾਲ ਤੁਸੀਂ ਨਫ਼ਰਤ ਕਰਦੇ ਹੋ ਉਹਦੀਆਂ ਸਾਰੀਆਂ ਠੀਕ ਗੱਲਾਂ ਤੁਹਾਨੂੰ ਗਲਤ ਲੱਗਣ। ਤੇ ਜਿਹਦੇ ਨਾਲ ਤੁਸੀਂ ਪ੍ਰੇਮ ਕਰਦੇ ਹੋ ਉਹਦੀਆਂ ਸਾਰੀਆਂ ਗਲਤ ਗੱਲਾਂ ਵੀ ਤੁਹਾਨੂੰ ਠੀਕ ਲੱਗਦੀਆਂ ਕਿਉਂਕਿ ਪ੍ਰੇਮ ਕਰਦੇ ਹੋ। ਤੈਨੂੰ ਰੋਟੀ ਸਵਾਦ ਲੱਗਦੀ ਹੈ ਮੇਰੇ ਮਾਂ ਦੇ ਹੱਥਾਂ ਦੀ ਹੈ, ਤੂੰ ਕਹਿੰਦਾ ਮੇਰੇ ਮਾਂ ਦੇ ਹੱਥਾਂ ਦੀ ਹੈ, ਦੂਜੇ ਬੰਦੇ ਨੂੰ ਨਹੀਂ ਸਵਾਦ ਲੱਗਦੀ ਕਿਉਂਕਿ ਉਹ ਪ੍ਰੇਮ ਨਹੀਂ ਕਰਦਾ। ਸੋ ਜਿੱਥੇ ਪ੍ਰੇਮ ਹੋਵੇ ਉੱਥੇ ਸਭ ਗਲਤ ਠੀਕ ਹੋ ਜਾਂਦਾ ਹੈ, ਜਿੱਥੇ ਨਫ਼ਰਤ ਹੋਵੇ ਉੱਥੇ ਜੋ ਗਲਤ ਠੀਕ ਹੋਵੇ ਉਹ ਸਭ ਗਲਤ ਹੋ ਜਾਂਦਾ, ਸਹੀ ਵੀ ਗਲਤ ਹੋ ਜਾਂਦਾ ਜੀ ਜਦੋਂ ਪ੍ਰੇਮ ਨਾ ਹੋਵੇ। ਲਾਲੋ ਦਾ ਪ੍ਰੇਮ ਵੇਖ, ਮਰਦਾਨਿਆਂ ਪ੍ਰੇਮ ਵੇਖ, ਕੋਧਰਾ ਨਾ ਵੇਖ ਪ੍ਰੇਮ ਵੇਖ। ਜਿਵੇਂ ਕ੍ਰਿਸ਼ਨ ਭਗਵਾਨ ਨੇ ਬਿਦਰ ਦੇ ਘਰ ਵਿੱਚ ਜਾ ਕੇ ਅਲੂਣਾ ਹੀ ਸਾਗ ਖਾਧਾ, ਅਲੂਣਾ ਸਾਗ। ਰਾਜਨ ਕੌਣ ਤੁਮਾਰੇ ਆਵੇ, ਰਾਜਿਆ ਤੇਰੇ ਕਿਹੜਾ ਆਵੇ ਦੁਰਯੋਧਨਾ, ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹ ਪਾਵੇ। ਉਹ ਗਰੀਬ ਅਲੂਣਾ ਹੀ ਸਾਗ ਖਵਾਤਾ, ਉਹ ਵੀ ਮੈਂ ਖਾ ਲਿਆ ਖੁਸ਼ ਹੋ ਗਿਆ। ਤੇ ਗੁਰੂ ਨਾਨਕ ਸਾਹਿਬ ਲਾਲੋ ਦੇ ਘਰ ਵਿੱਚ ਏਦਾਂ ਹੀ ਬੈਠੇ ਆ, ਕਹਿੰਦੇ ਇੱਥੇ ਪ੍ਰੇਮ ਵੇਖਣਾ, ਪ੍ਰੇਮ ਇੱਥੇ। ਲਾਲੋ ਦੇ ਘਰ ਦੀ ਕੋਧਰੇ ਦੀ ਰੋਟੀ ਨਹੀਂ, ਲਾਲੋ ਦੇ ਘਰ ਦਾ ਪ੍ਰੇਮ ਵੇਖਿਆ ਜਾਣਾ। ਬੜੇ ਖੁਸ਼ ਹੋ ਕੇ ਗੁਰੂ ਨਾਨਕ ਸਾਹਿਬ ਉਹਦੇ ਘਰ ਰੋਟੀ ਖਾਧੀ, ਕਈ ਦਿਨ ਰਹੇ, ਲਾਲੋ ਨਾਲ ਵਾਰਤਾਲਾਪ ਕਰਨੀਆਂ, ਡੂੰਘੀਆਂ ਡੂੰਘੀਆਂ ਗੱਲਾਂ ਕਰਨੀਆਂ, ਗਹਿਰੇ ਰਹੱਸ ਜਾਣਨੇ, ਗਹਿਰਾਈਆਂ ਜਾਣਨੀਆਂ, ਅੰਦਰ ਦੀਆਂ ਵੀ ਬਾਹਰ ਦੀਆਂ ਵੀ। ਮਨ ਜੋੜ ਲਿਆ ਲਾਲੋ ਨੇ, ਮਹਾਰਾਜ ਦਾ ਮਨ ਵੀ ਬੜਾ ਲਾਲੋ ਦੇ ਘਰ ਚ ਲੱਗਿਆ, ਇਹ ਸ਼ੁੱਧ ਮਨ ਵਾਲਾ ਲਾਲੋ ਤੇ ਦੂਜੇ ਪਾਸੇ ਅਸ਼ੁੱਧ ਮਨ ਵਾਲਾ ਮਲਕ ਭਾਗੋ। ਉੱਥੇ ਰਹਿਣ ਵਾਲਾ ਮਲਕ ਭਾਗੋ ਉਹਨੇ ਵੀ ਗੁਰੂ ਨਾਨਕ ਸਾਹਿਬ ਨੂੰ ਵਰਜੇ ਬੁਲਾਇਆ ਵੀ ਮੇਰੇ ਘਰ ਦੇ ਵਿੱਚ ਜੱਗ ਹੋਣਾ ਹੈ, ਬ੍ਰਹਮ ਭੋਜ ਹੋਣਾ ਤੇ ਆ ਕੇ ਛਕੋ। ਬੰਦੇ ਉਹਦੇ ਸੱਦਣ ਆਏ ਕਿ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਮਲਕ ਭਾਗੋ ਜੀ ਨੇ ਸੱਦਿਆ, ਉਹਦੇ ਘਰ ਵਿੱਚ ਜੱਗ ਹੋਣਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਨਹੀਂ ਆਉਣਾ, ਨਾ ਕਰਦੀ। ਸਾਰੇ ਨੇੜੇ ਤੇੜੇ ਦੇ ਪੰਡਿਤ ਬਾਬੇ ਜਿੰਨੇ ਫਕੀਰ ਸਭ ਉੱਥੇ ਗਏ, ਗੁਰੂ ਨਾਨਕ ਨਹੀਂ ਗਏ, ਗੁਰੂ ਨਾਨਕ ਸਾਹਿਬ ਨਹੀਂ ਗਏ। ਇਹਨੇ ਬੰਦੇ ਭੇਜੇ ਜ਼ਬਰਦਸਤੀ ਲੈ ਆਓ ਉਠਾ ਕੇ, ਗੁਰੂ ਨਾਨਕ ਸਾਹਿਬ ਨੂੰ ਜ਼ਬਰਦਸਤੀ ਉਠਾ ਕੇ ਲੈ ਕੇ ਗਏ ਧੱਕੇ ਨਾਲ, ਲਾਲੋ ਦੇ ਸਾਹਮਣੇ, ਮਲਕ ਭਾਗੋ ਦੇ ਸਾਹਮਣੇ ਪੇਸ਼ ਕੀਤਾ। ਗੁਰੂ ਨਾਨਕ ਸਾਹਿਬ ਗਏ ਜਦੋਂ ਤੇ ਮਲਕ ਭਾਗੋ ਕਹਿਣ ਲੱਗਿਆ ਮੇਰੇ ਬੁਲਾਇਆਂ ਤੇ ਕਿਉਂ ਨਹੀਂ ਸੀ ਆਉਂਦੇ? ਗੁਰੂ ਨਾਨਕ ਕਹਿਣ ਲੱਗੇ ਤੇਰੇ ਘਰ ਦਾ ਬ੍ਰਹਮ ਭੋਜ ਮੈਨੂੰ ਸਵਾਦ ਨਹੀਂ ਲੱਗਦਾ। ਕਹਿੰਦੇ ਉਹ ਲਾਲੋ ਦੀ ਛੱਪਰੀ 'ਚ ਬੈਠੇ ਹੋ, ਕੋਧਰੇ ਦੀਆਂ ਰੋਟੀਆਂ ਖਾਣ ਨੂੰ ਕੁਝ ਹੈ ਨਹੀਂ, ਉੱਥੇ ਬੜੇ ਖੁਸ਼ ਹੋ, ਉੱਥੇ ਤੁਹਾਡਾ ਬੜਾ ਜੀ ਲੱਗਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨਾ ਹੀ ਮੁੱਦਾ ਛੇੜ, ਉਹਦੇ ਨਾਲ ਸਾਡਾ ਪ੍ਰੇਮ ਹੈ, ਪ੍ਰੇਮ ਵਿੱਚ ਕੋਈ ਨੇਮ ਨਹੀਂ, ਉੱਥੇ ਬੜੇ ਆਨੰਦ 'ਚ ਬੜੀ ਮਸਤੀ 'ਚ ਬੈਠੇ ਸੀ, ਬੜੇ ਖੁਸ਼ ਸੀ ਅਸੀਂ, ਤੇ ਤੂੰ ਇਹ ਮੁੱਦਾ ਨਾ ਹੀ ਛੇੜ, ਨਾ ਇਹ ਗੱਲਬਾਤ ਕਰ, ਜਿਵੇਂ ਹੈਗਾ ਠੀਕ ਹੈ ਬਸ। ਕਹਿਣ ਲੱਗਾ ਇੱਦਾਂ ਕਿਵੇਂ, ਇੰਨੇ ਬੰਦਿਆਂ ਨੇ ਵਿੱਚ ਤੁਹਾਨੂੰ ਬਸੋ ਦਾ ਸੱਦਿਆ ਭੇ ਸੱਦਾ ਭੇਜਿਆ, ਤੁਸੀਂ ਸਾਡੇ ਘਰ ਹੀ ਨਹੀਂ ਆਉਂਦੇ, ਮਹਾਰਾਜ ਆਏ ਕਿਉਂ ਨਹੀਂ ਤੁਸੀਂ ਇਹ ਦੱਸੋ। ਮਹਾਰਾਜ ਕਹਿੰਦੇ ਰਹਿਣ ਦੇ, ਟਿਕੇ ਰਹਿਣ ਦੇ, ਸਾਰਾ ਨਹੀਂ ਕਹਿੰਦਾ, ਦੱਸੋ ਫਿਰ। ਇਹ ਅੜਿਊਈ ਕਰਕੇ ਬਹਿ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਜਿਹੜੀਆਂ ਪੂੜੀਆਂ ਖੀਰ ਤਰ੍ਹਾਂ ਤਰ੍ਹਾਂ ਦੇ ਭੋਜਨ ਨੇ ਨਾ, ਇਹਨਾਂ ਵਿੱਚੋਂ ਮੈਨੂੰ ਗਰੀਬਾਂ ਦੇ ਖੂਨ ਦੀ ਬਦਬੂ ਆਉਂਦੀ। ਕਹਿੰਦੇ ਗਰੀਬਾਂ ਦਾ ਖੂਨ? ਉਹ ਕਹਿੰਦੇ ਤੇਰੇ ਹੱਕ ਸੱਚ ਦੀ ਕਮਾਈ ਨਹੀਂ, ਤੂੰ ਗਰੀਬਾਂ ਤੋਂ ਲੁੱਟ ਲੁੱਟ ਕੇ ਇੰਨਾ ਧਨ ਇਕੱਠਾ ਕਰਕੇ ਸਾਲ ਬਾਅਦ ਬ੍ਰਹਮ ਭੋਜ ਕਰਾ ਕੇ ਕਹਿੰਦਾ ਮੇਰੇ ਪਾਪ ਲਹਿ ਗਏ ਸਾਰੇ। ਜਿਵੇਂ ਆਪਾਂ ਕਰੀਏ ਵੀ ਸਾਰਾ ਸਾਲ ਠੱਗੀਆਂ ਮਾਰੀ ਜਾਈਏ, ਸਾਲ ਪਿੱਛੋਂ ਖੰਡ ਪਾਠ ਕਰਾ ਕੇ ਕਹਿ ਦਈਏ ਪਾਪ ਲੈ ਗਏ ਸਾਡੇ, ਆਪਾਂ ਜਿਵੇਂ ਇੱਦਾਂ ਸੋਚੀਏ। ਉਹ ਕਹਿੰਦੇ ਸਾਰਾ ਹੀ ਸਾਲ ਗਲਤ ਕੰਮ ਕਰਦਾ ਹੈ, ਦੋ ਨੰਬਰ ਦੇ ਕੰਮ ਕਰਦਾ ਹੈ, ਪਰਾਇਆ ਹੱਕ ਖਾਨਾ ਹੈ, ਢੇਰ ਲਾਏ ਹੋਏ ਨੇ ਪਰਾਏ ਹੱਕ ਦੇ, ਤੇ ਇਹ ਜਿਹੜਾ ਤੂੰ ਬ੍ਰਹਮ ਭੋਜ ਕਰਾ ਦਿੰਦਾ ਇਹਦੇ ਨਾਲ ਤੇਰੇ ਪਾਪ ਨਹੀਂ ਲੈ ਗਏ, ਇਹਦੇ ਨਾਲ ਤੂੰ ਸਾਫ਼ ਨਹੀਂ ਹੋ ਗਿਆ, ਇਹਦੇ ਨਾਲ ਤੂੰ ਸੁੱਚਾ ਨਹੀਂ ਹੋ ਗਿਆ। ਮਲਕ ਭਾਗੋ ਤੇਰੇ ਘਰ ਦੇ ਖਾਣੇ ਦੇ ਵਿੱਚੋਂ ਮੈਨੂੰ ਬਦਬੂ ਆਉਂਦੀ ਹੈ, ਐਦਾਂ ਮਹਾਰਾਜ ਤੁਸੀਂ ਕਿਵੇਂ ਕਹਿਤਾ? ਫਿਰ ਭਾਈ ਮਹਾਰਾਜ ਨੇ ਕਿਹਾ, ਲਾਲੋ ਜਾ ਤੇਰੇ ਘਰੋਂ ਕੋਦਰੇ ਦੀ ਰੋਟੀ ਲੈ ਕੇ ਆ। ਲਾਲੋ ਭੱਜਿਆ, ਕੋਦਰੇ ਦੀ ਰੋਟੀ ਲੈ ਆਇਆ। ਮਲਕ ਭਾਗੋ ਦੇ ਪੂੜੇ ਐਦਾਂ ਹੱਥ ਚ ਫੜ ਲਏ, ਲਾਲੋ ਦੀ ਕੋਦਰੇ ਦੀ ਰੋਟੀ ਫੜ ਲਈ। ਇਹ ਹੱਕ ਸੱਚ ਦੀ ਕਮਾਈ ਕਰਦਾ ਹੈ। ਇਹ ਰੋਟੀ ਕਿਵੇਂ ਆਈ ਹੈ ਸਾਡੇ ਹੱਥ ਤੱਕ? ਇਹਨੇ ਕਿੰਨੀ ਮਿਹਨਤ ਕੀਤੀ ਹੈ? ਗੁਰੂ ਨਾਨਕ ਸਾਹਿਬ ਲਗਾਤਾਰ ਬੋਲਦੇ ਰਹੇ, ਸਾਰੇ ਲੋਕ ਉਪਦੇਸ਼ ਸੁਣ ਰਹੇ ਆ, ਤੇ ਐਦਾਂ ਹੱਥ ਦੇ ਵਿੱਚ ਫੜ ਕੇ ਉਹਦਾ ਪ੍ਰਸ਼ਾਦਾ। ਕਹਿੰਦੇ ਤੂੰ ਲੋਕਾਂ ਨੂੰ ਕਿੱਥੇ ਕਿੱਥੇ ਤੰਗ ਕੀਤਾ, ਕਿਵੇਂ ਕਿਵੇਂ ਤੂੰ ਲੋਕਾਂ ਨੂੰ ਲੁੱਟਦਾ, ਕਿੱਦਾਂ ਕਿੱਦਾਂ ਬੇਈਮਾਨੀਆਂ ਕਰਦਾ ਹੈ। ਐਦਾਂ ਦਾ ਉਪਦੇਸ਼ ਦਿੱਤਾ ਕਿ ਮਲਕ ਭਾਗੋ ਨੂੰ ਐਦਾਂ ਜਾਪਦਾ ਹੈ, ਲਾਲੋ ਦੇ ਕੋਧਰੇ ਦੀ ਰੋਟੀ ਦੇ ਵਿੱਚੋਂ ਦੁੱਧ ਨਿਕਲ ਰਿਹਾ ਤੇ ਮੇਰੇ ਜਿਹੜਾ ਪੂੜਿਆਂ ਦੇ ਵਿੱਚੋਂ ਖੂਨ ਨਿਕਲ ਰਿਹਾ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ, ਜਿਵੇਂ ਕਈ ਵਾਰੀ ਆਪਾਂ ਗੱਲ ਇਹੋ ਜਿਹੀ ਕਈ ਬੰਦੇ ਕਰਦੇ ਆ, ਦੁੱਧ ਦਾ ਦੁੱਧ ਕਰ ਦੇਣਗੇ, ਪਾਣੀ ਦਾ ਪਾਣੀ ਕਰ ਦੇਣਗੇ, ਦਿਮਾਗ ਟਿਕਾਣੇ ਲਿਆ ਦਿੰਦੇ ਆ। ਜਦੋਂ ਫਿਰ ਉਹਦਾ ਚਿੱਤਰਨ ਕੀਤਾ ਗਿਆ, ਜਦੋਂ ਚਿੱਤਰ ਬਣਾਇਆ ਗਿਆ, ਜਦੋਂ ਚਿੱਤਰ ਬਣੇਗਾ ਫਿਰ ਇੱਦਾਂ ਹੀ ਬਣੇਗਾ। ਦੁੱਧ ਦੇ ਉਹਦੀਆਂ ਰੋਟੀਆਂ ਦੇ ਵਿੱਚੋਂ, ਮਲਕ ਭਾਗੋ ਦੀਆਂ ਖੀਰ ਪੂੜਿਆਂ ਵਿੱਚੋਂ ਖੂਨ ਸਿਮਦਾ ਨਜ਼ਰ ਆਉਂਦਾ, ਤੇ ਜਿਹੜਾ ਲਾਲੋ ਦਾ ਕੋਧਰੇ ਦਾ ਪ੍ਰਸ਼ਾਦਾ ਉਹਦੇ ਵਿੱਚੋਂ ਦੁੱਧ ਨਜ਼ਰ ਆਉਂਦਾ। ਕਿਉਂਕਿ ਜਦੋਂ ਚਿੱਤਰ ਬਣਾਇਆ ਜਾਏਗਾ ਉਦੋਂ ਫਿਰ ਇੱਦਾਂ ਹੀ ਬਣਾਇਆ ਜਾਂਦਾ, ਫੋਟੋ ਬਣਾਈ ਜਾਂਦੀ ਹੈ ਇੱਦਾਂ ਹੀ ਬਣਾਈ ਜਾਏਗੀ, ਇਤਿਹਾਸ ਵਿੱਚ ਫਿਰ ਇੱਦਾਂ ਦਾ ਜ਼ਿਕਰ ਆਉਂਦਾ। ਪਰ ਗੁਰੂ ਨਾਨਕ ਸਾਹਿਬ ਨੇ ਆਖਿਆ, ਮਲਕ ਭਾਗੋ ਓਏ ਤੇਰੇ ਏਡੇ ਏਡੇ ਬ੍ਰਹਮ ਭੋਜ ਕਿਸੇ ਕੰਮ ਦੇ ਨਹੀਂ ਲੱਗਦੇ, ਜਿਵੇਂ ਭਗਵਾਨ ਕ੍ਰਿਸ਼ਨ ਨੇ ਬਿਦਰ ਨੂੰ ਕਿਹਾ ਸੀ ਤੇਰੇ ਘਰ ਦਾ ਦੁੱਧ, ਤੇਰੇ ਘਰ ਦਾ ਪਾਣੀ ਮੈਨੂੰ ਦੁੱਧ ਵਰਗਾ ਲੱਗਦਾ, ਤੇ ਰਾਜਨਾ ਤੇਰੇ ਘਰ ਦਾ ਦੁੱਧ ਵੀ ਮੈਨੂੰ ਪਾਣੀ ਵਰਗਾ ਲੱਗਦਾ, ਇਹ ਬੜਾ ਫਰਕ ਹੈ। ਤਾਂ ਕਰਕੇ ਭਾਈ ਹੱਕ ਸੱਚ ਦੀ ਕਮਾਈ ਕਰਨੀ ਤੇ ਮਨ ਸ਼ੁੱਧ ਰੱਖਣਾ, ਜੇ ਮਨ ਸ਼ੁੱਧ ਰੱਖਾਂਗੇ ਫਿਰ ਇਹ ਵੀ ਸੱਚ ਹੈ। ਗੁਰੂ ਨਾਨਕ ਯਾਰ ਗਰੀਬਾਂ ਦਾ, 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 ਪੜੋ ਗੁਰੂ ਨਾਨਕ ਯਾਰ ਗਰੀਬਾਂ ਦਾ, 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 ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ, ਭਾਵੇਂ ਵੇਖ ਲਵੋ ਅਜਮਾਕੇ, ਭਾਵੇਂ ਵੇਖ ਲਵੋ ਅਜਮਾਕੇ, ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ, ਗੁਰੂ ਨਾਨਕ ਯਾਰ ਗਰੀਬਾਂ ਦਾ, ਮਲਕ ਭਾਗੋ ਦੇ ਛੱਡ ਕੇ ਪੂੜੇ, ਮਲਕ ਭਾਗੋ ਦੇ ਛੱਡ ਕੇ ਪੂੜੇ,
ਮਲਕ ਭਾਗੋ ਦੇ ਛੱਡ ਕੇ ਪੂੜੇ, ਮਲਕ ਭਾਗੋ ਦੇ ਦੇਖ ਲਵੋ ਅਜਮਾ ਕੇ, ਗੁਰੂ ਨਾਨਕ ਯਾਰ
ਗੁਰੂ ਨਾਨਕ ਸਾਹਿਬ ਬੈਠੇ ਲਾਲੋ ਘਰ। ਮਨ ਦੀ ਗਰੀਬੀ ਰੱਖੋ, ਪੈਸਾ ਭਾਵੇਂ ਜਿੰਨਾ ਮਰਜ਼ੀ ਕਮਾ ਲਓ, ਕੋਈ ਮਾੜੀ ਗੱਲ ਨਹੀਂ, ਮਾਣ ਨਾ ਕਰੋ ਉਸ ਪੈਸੇ ਦਾ। ਅੰਦਰੋਂ ਇੱਦਾਂ ਹੋਵੇ ਜਿਹੋ ਜਿਹਾ ਹੈ ਜਿਹੋ ਜਿਹਾ ਨਹੀਂ ਹੈ, ਮਨ ਇੱਦਾਂ ਰਹਿਣਾ ਚਾਹੀਦਾ। ਪੈਸਾ ਕਮਾ ਲੈਣਾ ਮਾੜੀ ਗੱਲ ਨਹੀਂ, ਪੈਸੇ ਦਾ ਮਾਣ ਨਾ ਕਰਿਓ। ਵਡਿਆਈਆਂ ਹੋ ਜਾਣ, ਵਡਿਆਈਆਂ ਦਾ ਮਾਣ ਨਾ ਕਰੀਏ। ਗੁਰੂ ਨਾਨਕ ਦੇ ਘਰ ਦੇ ਗੋਲੇ ਬਣ ਕੇ, ਦਾਸ ਬਣ ਕੇ ਰਹਿਣਾ ਚਾਹੀਦਾ। ਤੇ ਸੰਗਤ ਜੀ, ਮਨ ਸ਼ੁੱਧ ਸੀ ਤੇ ਗੁਰੂ ਨਾਨਕ ਸਾਹਿਬ ਲਾਲੋ ਦੇ ਘਰ ਆਪੇ ਚੱਲ ਕੇ ਗਏ। ਤੇ ਜਿਸ ਬੰਦੇ ਦਾ ਮਨ ਮੈਲਾ ਹੈ, ਮੈਲੇ ਮਨ ਨਾਲ ਕੀਤਾ ਹੋਇਆ ਧਨ ਇਕੱਠਾ ਜ਼ਹਿਰ ਬਣ ਜਾਂਦਾ। ਤੇ ਸ਼ੁੱਧ ਮਨ ਦੇ ਨਾਲ ਕਮਾਈ ਕਰੋ, ਮਨ ਸ਼ੁੱਧ ਰੱਖੋਗੇ ਕਮਾਈ ਹੱਕ ਸੱਚ ਦੀ ਹੋਏਗੀ, ਫਿਰ ਦਸਾਂ ਨੌਵਾਂ ਦੀ ਕਿਰਤ ਹੋਏਗੀ। ਤੇ ਪਰਾਇਆ ਹੱਕ ਖਾਵਾਂਗੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਮੁਸਲਮਾਨ ਸੂਰ ਨਹੀਂ ਖਾਂਦੇ, ਹਿੰਦੂ ਗਾਂ ਨਹੀਂ ਖਾਂਦੇ। ਗੁਰੂ ਸਾਹਿਬ ਕਹਿੰਦੇ ਪਰਾਇਆ ਹੱਕ ਖਾਂਦਾ ਹਿੰਦੂ, ਤੇ ਕਹਿੰਦਾ ਇਹ ਹੈ ਮੈਂ ਗਾਂ ਨਹੀਂ ਖਾਂਦਾ। ਜੇ ਪਰਾਇਆ ਹੱਕ ਖਾਂਦਾ ਤੇ ਸਮਝ ਲਓ ਉਹਨੇ ਗਾਂ ਖਾ ਲਈ। ਤੇ ਜੇ ਮੁਸਲਮਾਨ ਸੂਰ ਉਦਾਂ ਨਹੀਂ ਖਾਂਦੇ, ਪਰ ਜੇ ਪਰਾਇਆ ਹੱਕ ਖਾ ਲੈਣ ਤੇ ਸਮਝ ਲਓ ਉਹਨਾਂ ਨੇ ਸੂਰ ਖਾ ਲਿਆ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਗੁਰਪੀਰ ਹਾਮਾ ਤਾਂ ਭਰੇ ਜੋ ਮੁਰਦਾਰ ਨਾ ਖਾਏ। ਮੁਰਦਾਰ ਜਿਹੜਾ ਇਹ ਜਿਹੜਾ ਪਰਾਇਆ ਹੱਕ ਖਾਣਾ ਮੁਰਦਾਰ ਖਾਣ ਦੇ ਬਰਾਬਰ ਹੈ। ਤਾਂ ਕਰਕੇ ਹੱਕ ਸੱਚ ਦੀ ਕਮਾਈ ਕਰਨੀ, ਮਨ ਚ ਮੈਲ ਨਾ ਕਿਸੇ ਦੇ ਪ੍ਰਤੀ ਰੱਖੋ, ਜ਼ਹਿਰ ਨਾ ਰੱਖੋ, ਈਰਖਾ ਨਾ ਰੱਖੋ, ਸਾੜਾ ਨਾ ਰੱਖੋ। ਹਰ ਬੰਦੇ ਦਾ ਭਲਾ ਮੰਗੋ, ਭਲਾ ਤੇ ਸਾਡਾ ਭਲਾ ਆਪੇ ਹੋ ਜਾਣਾ। ਮੈਂ ਪਿਛਲੇ ਐਤਵਾਰ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਦੀਵਾਨ ਵਿੱਚ ਬੇਨਤੀ ਕੀਤੀ ਸੀ, ਕਿਸੇ ਨੂੰ ਵੇਖ ਕੇ, ਕਿਸੇ ਦੀ ਚੜ੍ਹਦੀ ਕਲਾ ਵੇਖ ਕੇ ਸਾੜਾ ਨਾ ਕਰ। ਸਾੜਾ ਕਾਹਦੇ ਨਾਲ ਕਰਦੇ ਹੋ ਤੁਸੀਂ? ਬੰਦੇ ਨਾਲ ਕਿ ਉਹਦੀ ਚੜ੍ਹਦੀ ਕਲਾ ਨਾਲ? ਬੋਲੋ, ਬੰਦੇ ਨਾਲ ਕਿ ਉਹਦੀ ਚੜ੍ਹਦੀ ਕਲਾ ਨਾਲ? ਚੜ੍ਹਦੀ ਕਲਾ ਨਾਲ। ਫਿਰ ਜੇ ਚੜ੍ਹਦੀ ਕਲਾ ਨਾਲ ਸਾੜਾ ਕਰੋਗੇ, ਚੜ੍ਹਦੀ ਕਲਾ ਤੁਹਾਡੇ ਨੇੜੇ ਆਏਗੀ ਕਿ ਦੂਰ ਜਾਏਗੀ? ਅੱਛਾ, ਫਿਰ ਦੱਸੋ, ਕਿਸੇ ਨੇ ਵਧੀਆ ਘਰ ਬਣਾ ਲਿਆ, ਤੁਸੀਂ ਘਰ ਉਹਦੇ ਘਰ ਨਾਲ ਵੇਖ ਵੇਖ ਸਾੜਾ ਕਰੀ ਜਾਂਦੇ ਹੋ, ਸਾੜਾ ਕਾਹਦੇ ਨਾਲ ਕਰ ਰਹੇ ਆ? ਕਿਸੇ ਦੇ ਵਧੀਆ ਘਰ ਨਾਲ। ਤੇ ਉਹ ਘਰ ਨੂੰ ਅਟਰੈਕਟ ਕਰੋਗੇ, ਆਪਣੇ ਨੇੜੇ ਕਰ ਰਹੇ ਹੋ ਕਿ ਦੂਰ ਭੇਜ ਰਹੇ ਹੋ? ਆਪਣੇ ਆਪ ਦੂਰ ਭੇਜ ਰਹੇ ਹੋ। ਕੋਈ ਬੰਦਾ ਚੰਗਾ ਵਿਆਹ ਕਰਾਇਆ, ਸੈੱਟ ਹੋ ਗਿਆ, ਖੁਸ਼ ਖੁਸ਼ ਰਹਿੰਦਾ, ਤੂੰ ਉਹਨੂੰ ਵੇਖ ਵੇਖ ਸੜਦਾ ਹੈ? ਤੇ ਸੜਦਾ ਬੰਦੇ ਤੋਂ ਆ ਕਿ ਉਹਦੀ ਖੁਸ਼ੀ ਤੋਂ? ਤੇ ਜਿਹੜਾ ਖੁਸ਼ੀਆਂ ਤੋਂ ਸੜੇਗਾ, ਖੁਸ਼ੀਆਂ ਦੂਰ ਘੱਲੇਗਾ ਕਿ ਨੇੜੇ ਲਿਆਏਗਾ? ਕਿਸੇ ਦੀਆਂ ਖੁਸ਼ੀਆਂ ਨੂੰ ਵੇਖ ਕੇ ਸੜੋਗੇ, ਖੁਸ਼ੀਆਂ ਤੁਹਾਡੇ ਤੋਂ ਦੂਰ ਜਾਣਗੀਆਂ। ਸੜਨੀ ਤਾਂ ਨਹੀਂ, ਖੁਸ਼ੀਆਂ ਨੂੰ ਵੇਖ ਕੇ ਖੁਸ਼ ਹੋਵੋ, ਖੁਸ਼ੀਆਂ ਤੇਰੇ ਵੱਲ ਆਉਣਗੀਆਂ। ਖੁਸ਼ ਹੋ। ਆ ਕਿਸੇ ਕੁੱਤੇ ਨੂੰ ਵੇਖ ਕੇ ਗੁੱਸਾ ਚੜਾ ਲਾ, ਕੁੱਤਾ ਦੂਰ ਭੱਜ ਜਾਂਦਾ, ਖੁਸ਼ ਹੋ ਜਾ, ਤੇਰੇ ਨੇੜੇ ਆ ਜਾਏਗਾ ਪੂਛ ਲਾਉਂਦਾ। ਆ ਖੁਸ਼ੀਆਂ ਤੇ ਤੇਰੇ ਮਗਰ ਮਗਰ ਆਉਣਗੀਆਂ, ਪਰ ਤੂੰ ਵੇਖ ਕੇ ਸੜਨ ਲੱਗ ਜਾਂਦਾ, ਖੁਸ਼ੀਆਂ ਤੇਰੇ ਤੋਂ ਦੂਰ ਚਲੇ ਜਾਂਦੀਆਂ। ਸੜੀ ਦਾ ਥੋੜਾ ਹੁੰਦਾ, ਕਿਸੇ ਦੀਆਂ ਖੁਸ਼ੀਆਂ ਵੇਖ ਕੇ ਸੜੀ ਦਾ ਨਹੀਂ, ਖੁਸ਼ੀਆਂ ਨੂੰ ਦੂਰ ਘੱਲਦੇ ਹੋ ਜਦੋਂ ਸੜਦੇ ਹੋ ਵੇਖ। ਤੂੰ ਕਿਸੇ ਦੀ ਗੱਡੀ ਨੂੰ ਵੇਖ ਕੇ ਸੜੀ ਜਾਂਦਾ, ਗੱਡੀ ਤੇਰੇ ਤੋਂ ਹੋਰ ਦੂਰ ਹੋ ਜਾਣੀ, ਖੁਸ਼ ਹੋ, ਤੇਰੇ ਕੋਲ ਵੀ ਆਏਗਾ, ਸਭ ਕੁਛ ਆਏਗਾ, ਸੜੀ ਚੈਲ ਸੈਣਾ। ਸਭ ਦਾ ਭਲਾ ਮੰਗੀ ਚੱਲੀ, ਤੇਰਾ ਭਲਾ ਫਿਰ ਆਪੇ ਹੋ ਜਾਂਦਾ। ਮੈਂ ਕਿਹਾ ਸੀ ਬਿਲੀਅਨੇਅਰ ਜਿਹੜੇ ਬੰਦੇ ਬਣਦੇ ਨੇ ਨਾ, ਉਹ ਤਾਂ ਬਣਦੇ ਨੇ, ਨਾਲਦਿਆਂ ਨੂੰ ਮਿਲੀਅਨੇਅਰ ਬਣਾਉਂਦੇ ਨੇ, ਤਾਂ ਬਿਲੀਅਨੇਅਰ ਬਣਦੇ। ਜਿਹੜੇ ਕਰੋੜਾਂਪਤੀ ਬਣਦੇ ਨੇ, ਨਾਲਦਿਆਂ ਨੂੰ ਲੱਖਾਂਪਤੀ ਬਣਾਉਂਦੇ ਨੇ, ਤਾਂ ਉਹ ਕਰੋੜਾਂਪਤੀ ਬਣਦੇ, ਨਹੀਂ ਤੇ ਬਣ ਨਹੀਂ ਸਕਦੇ। ਆਪਣਾ ਹੀ ਨਾ ਸੋਚੋ, ਸਾਰਿਆਂ ਦਾ ਸੋਚੋ, ਆਪਣੇ ਆਲੇ ਦੁਆਲੇ ਦਾ, ਆਪਣੇ ਪਰਿਵਾਰ ਦਾ, ਰਿਸ਼ਤੇਦਾਰਾਂ ਦਾ, ਪਿੰਡ ਦਾ, ਇਲਾਕੇ ਦਾ, ਆਪਣੇ ਦੇਸ਼ ਤੱਕ ਦਾ ਵੀ ਭਲਾ ਸੋਚਣਾ ਚਾਹੀਦਾ। ਸਾਡਾ ਦੇਸ਼ ਹੈ, ਦੇਸ਼ ਦਾ ਵੀ ਭਲਾ ਸੋਚਣਾ ਚਾਹੀਦਾ ਬੰਦੇ ਨੂੰ। ਤੇ ਦੇਸ਼ ਤੋਂ ਅੱਗੇ ਹੋਰ ਅੱਗੇ ਜਾ ਕੇ ਫਿਰ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਵੈਰੀ ਨਾਹੇ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਵਰਲਡ ਦਾ ਭਲਾ ਸੋਚਣਾ, ਆਪਣੇ ਆਪ ਨੂੰ ਦੇਸ਼ ਵਾਸੀ ਤੱਕ ਨਾ ਰੋਕ ਕੇ ਰੱਖਣਾ। ਅਸੀਂ ਤੇ ਸਾਰੀ ਦੁਨੀਆ ਦੇ ਵਾਸੀ ਬਣਨਾ, ਆਪਣੇ ਆਪ ਨੂੰ ਏਦਾਂ ਬਣਾ ਕੇ ਵਿਸ਼ਵ ਵਾਸੀ ਬਣਨਾ, ਵਿਸ਼ਵ ਵਾਸੀ, ਵਿਸ਼ਵ ਦਾ ਭਲਾ ਮੰਗਣਾ, ਏਦਾਂ ਦਾ ਸੁਭਾਅ ਬਣਾ ਕੇ ਰੱਖੀਏ। ਜਿਉਂ ਹੀ ਤੁਸੀਂ ਭਲਾ ਮੰਗਣ ਲੱਗਾਂਗੇ ਸਾਡਾ ਭਲਾ ਹੋਣਾ। ਪਿਆਰ ਕਰੋਗੇ ਤੁਹਾਨੂੰ ਲੱਗਣਾ ਸਾਰੀ ਦੁਨੀਆ ਮੈਨੂੰ ਪਿਆਰ ਕਰਦੀ ਹੈ, ਨਫ਼ਰਤ ਕਰੋਗੇ ਤੁਹਾਨੂੰ ਲੱਗਣਾ ਸਾਰੀ ਦੁਨੀਆ ਮੇਰੇ ਨਾਲ ਕਿੰਨੀ ਨਫ਼ਰਤ ਕਰਦੀ ਹੈ। ਜਿਹੜਾ ਵੀ ਬੰਦਾ ਇੱਦਾਂ ਨਹੀਂ ਕਹਿੰਦਾ, ਸਾਰੇ ਹੀ ਮੇਰੇ ਨਾਲ ਨਫ਼ਰਤ ਕਰਦੇ ਨੇ, ਸਾਰੇ ਹੀ ਨਫ਼ਰਤ ਕਰਦੇ ਨੇ, ਇਹਦਾ ਆਪਣਾ ਭਾਂਡਾ ਨਫ਼ਰਤ ਨਾਲ ਭਰ ਗਿਆ, ਇਹਨੂੰ ਐਂ ਲੱਗਦਾ ਸਾਰੇ ਹੀ ਨਫ਼ਰਤ ਕਰਦੇ ਨੇ। ਮੈਨੂੰ ਇੱਕ ਮਿਲਿਆ ਕਹਿੰਦਾ ਬੜੀ ਨਫ਼ਰਤ ਕਰਦੀ ਦੁਨੀਆ ਮੇਰੇ ਨਾਲ, ਮੈਨੂੰ ਬੜਾ ਸੜਦੇ ਨੇ ਵੇਖ ਵੇਖ। ਮੈਂ ਕਿਹਾ ਘਰੋਂ ਬਾਹਰ ਨਿਕਲਦਾ ਸੂਰਜ ਰੋਸ਼ਨੀ ਦਿੰਦਾ ਤੈਨੂੰ? ਕਹਿੰਦਾ ਹਾਂ। ਮੈਂ ਕਿਹਾ ਨਫ਼ਰਤ ਕਰਦਾ ਫਿਰ ਕਿਵੇਂ ਰੋਸ਼ਨੀ ਦੇਈ ਜਾਂਦਾ? ਸਾਹ ਚੱਲੀ ਜਾਂਦਾ, ਅੱਧਾ ਦਰਖਤ ਆਕਸੀਜਨ ਦੇਈ ਜਾਂਦਾ ਤੈਨੂੰ? ਕਹਿੰਦਾ ਦਿੰਦਾ। ਮੈਂ ਕਿਹਾ ਰੋਟੀ ਖਾਂਦਾ ਤਾਕਤ ਵੀ ਸਰੀਰ ਨੂੰ ਮਿਲੀ ਜਾਂਦੀ? ਕਹਿੰਦਾ ਉਹ ਵੀ ਮਿਲੀ ਜਾਂਦੀ। ਪਾਣੀ ਵੀ ਆਪਣਾ ਕੰਮ ਤੇਰੇ ਲਈ ਪੂਰਾ ਕਰਦਾ ਕਹਿੰਦਾ। ਮੈਂ ਕਿਹਾ ਨਫ਼ਰਤ ਫਿਰ ਕਿਵੇਂ ਹੋਈ? ਦੋ ਚਾਰ ਬੰਦੇ ਆਪਣੇ ਅੰਦਰ ਕੀ ਸੋਚਦੇ ਨੇ ਤੂੰ ਐਵੇਂ ਹੀ ਸੋਚੀ ਜਾਂਦਾ? ਸਾਰੀ ਕਾਇਨਾਤ ਤੇਰੇ ਨਾਲ ਪਿਆਰ ਕਰਦੀ ਹੈ, ਤੂੰ ਦੋ ਚਾਰ ਬੰਦਿਆਂ ਨੂੰ ਹੀ ਵੇਖੀ ਜਾਂਦਾ? ਦੋ ਚਾਰ ਦਸ ਬੰਦੇ ਤੈਨੂੰ ਨਫ਼ਰਤ ਕਰਦੇ ਨੇ, ਫਿਰ ਕੀ ਹੋ ਗਿਆ? ਐਡਾ ਸੂਰਜ ਤੈਨੂੰ ਪਿਆਰ ਕਰਦਾ, ਆ ਹਵਾਵਾਂ ਤੈਨੂੰ ਪਿਆਰ ਕਰਦੀਆਂ ਨੇ, ਆ ਦਰਖਤ ਤੈਨੂੰ ਪਿਆਰ ਕਰਦੇ ਨੇ, ਆ ਮਿੱਟੀ ਤੈਨੂੰ ਪਿਆਰ ਕਰਦੀ ਹੈ। ਇਹਦੇ ਚ ਬੀਜਿਆ ਅੰਨ ਰੋਜ਼ ਖਾਂਦਾ ਹੈ, ਇਹਦੇ ਚ ਉੱਗੀਆਂ ਸਬਜ਼ੀਆਂ ਰੋਜ਼ ਖਾਂਦਾ, ਤੇ ਤੂੰ ਕਹਿੰਦਾ ਮੈਨੂੰ ਨਫ਼ਰਤ ਕਰਦੇ ਨੇ ਸਾਰੇ? ਸਾਰੇ ਕਿੰਨੇ ਕਿੰਨੇ? ਦੋ ਚਾਰ ਦਸ ਨੇ, ਕਿੰਨੇ ਕਿੰਨੇ? ਸਾਰੇ ਦੋ ਚਾਰ ਨੂੰ ਤੂੰ ਛੱਡ, ਜਿਹੜੇ ਇੰਨੇ ਪਿਆਰ ਕਰਦੇ ਨੇ ਉੱਧਰ ਕਿਉਂ ਨਹੀਂ ਵੇਖਦਾ? ਇੰਨਾ ਪਿਆਰ ਹੋ ਰਿਹਾ, ਕੁਦਰਤ ਤੇ ਤੈਨੂੰ ਪਿਆਰ ਕਰਦੀ ਹੈ, ਕੁਦਰਤ ਦਾ ਤੇ ਤੂੰ ਬੱਚਾ, ਉਹਨੇ ਤੈਨੂੰ ਪੈਦਾ ਕੀਤਾ। ਉਹਨੂੰ ਪਰਮਾਤਮਾ ਸ਼ਬਦ ਵਰਤੋ, ਰੱਬ ਵਰਤੋ, ਕੁਦਰਤ ਵਰਤੋ, ਤੇ ਤੂੰ ਐਵੇਂ ਸੋਚੀ ਜਾਂਦਾ ਮੈਨੂੰ ਸਾਰੇ ਨਫ਼ਰਤਾਂ ਕਰਦੇ ਨੇ, ਵੈਰ ਕਰਦੇ ਨੇ? ਨਾ, ਮਾੜਾ ਜਿਹਾ ਠੰਡੇ ਮਤੇ ਨਾਲ ਸੋਚੋ। ਪਿਆਰ ਬੜਾ ਆਲੇ ਦੁਆਲੇ, ਪਰ ਅਸੀਂ ਨਫ਼ਰਤ ਨਾਲ ਜਦੋਂ ਭਰ ਜਾਂਦੇ ਹਾਂ ਫਿਰ ਸਾਨੂੰ ਨਫ਼ਰਤ ਹੀ ਨਫ਼ਰਤ ਆਲੇ ਦੁਆਲੇ ਲੱਗਣ ਲੱਗ ਜਾਂਦੀ ਹੈ। ਐਂ ਲੱਗਦਾ ਸਾਰਾ ਸੰਸਾਰ ਹੀ ਮਾੜਾ ਹੈ, ਜਦੋਂ ਚੰਗੇ ਬਣੇ ਹੋਈਏ ਫਿਰ ਸਾਰਾ ਸੰਸਾਰ ਹੀ ਚੰਗਾ ਲੱਗਦਾ। ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ, ਜਿੱਦਾਂ ਦੀ ਬੰਦੇ ਦੀ ਦ੍ਰਿਸ਼ਟੀ ਹੁੰਦੀ ਹੈ ਉਦਾਂ ਦੀ ਫਿਰ ਸ੍ਰਿਸ਼ਟੀ ਲੱਗਣ ਲੱਗ ਜਾਂਦੀ ਹੈ। ਸ੍ਰਿਸ਼ਟੀ ਨਹੀਂ ਬਦਲਣੀ, ਦ੍ਰਿਸ਼ਟੀ ਬਦਲਣੀ ਹੈ। ਦੁਨੀਆ ਨਹੀਂ ਬਦਲੇਗੀ, ਆਪਣੀ ਅੱਖ ਬਦਲੋ, ਸੋਚ ਬਦਲੋ ਆਪਣੀ। ਕਿਹਨੂੰ ਕਿਹਨੂੰ ਖੁਸ਼ ਕਰੇਗਾ, ਕਿਹਦੇ ਦਿਮਾਗ 'ਚ ਵੜ ਕੇ ਸਫਾਈ ਕਰਕੇ ਆਏਗਾ? ਸਫਾਈ ਤਾਂ ਤੇਰੇ ਤੋਂ ਤੇਰੇ ਘਰ ਦੀ ਨਹੀਂ ਹੁੰਦੀ, ਅਗਲੇ ਦੇ ਦਿਮਾਗ ਵਿੱਚ ਕਿਵੇਂ ਵੜੇਗਾ ਤੇ ਕਿਵੇਂ ਸਫਾਈ ਕਰਕੇ ਆਏਗਾ? ਐਵੇਂ ਟੈਨਸ਼ਨ ਨਾ ਲਓ, ਅਗਲਾ ਤੇਰੇ ਬਾਰੇ ਕੀ ਸੋਚਦਾ ਸੋਚੀ ਜਾਣ ਦੇ, ਤੂੰ ਆਪਣਾ ਦਿਮਾਗ ਠੀਕ ਰੱਖ। ਅਗਲਾ ਗਾਲਾਂ ਕੱਢ ਰਿਹਾ ਤੈਨੂੰ ਆਪਣੇ ਮਨ 'ਚ ਕੱਢਦਾ ਕੱਢੀ ਜਾਣ ਦੇ, ਤੇਰੇ ਬਾਰੇ ਵੈਰ ਰੱਖਦਾ ਰੱਖੀ ਜਾਣ ਦੇ, ਤੂੰ ਆਪਣੇ ਅੰਦਰ ਨੂੰ ਠੀਕ ਰੱਖ। ਸਭ ਦਾ ਭਲਾ ਮੰਗ, ਮਾੜਾ ਕਰਨ ਵਾਲੇ ਦਾ ਵੀ ਭਲਾ ਹੀ ਮੰਗ, ਵੀ ਮਹਾਰਾਜ ਇਹਦਾ ਭਲਾ ਹੀ ਹੋਵੇ, ਬਸ ਇਹ ਸੋਚੋ, ਫਿਰ ਆਪੇ ਹੀ ਭਲਾ ਸਾਡਾ ਹੋ ਜਾਣਾ। ਤਾਂ ਕਰਕੇ ਮਨ ਦੀ ਸ਼ੁੱਧਤਾ ਸੀ ਤੇ ਲਾਲੋ ਦੇ ਘਰ 'ਚ ਗਏ ਤੇ ਮਨ ਦਾ ਮੈਲਾ ਹੋਣ ਕਰਕੇ ਮਲਕ ਭਾਗੋ ਗੁਰੂ ਨਾਨਕ ਨੂੰ ਪਸੰਦ ਨਹੀਂ ਆਇਆ, ਤੇ ਅਸੀਂ ਮਲਕ ਭਾਗੋ ਵਰਗਾ ਮਨ ਰੱਖਾਂਗੇ ਕਿੱਥੇ ਪਸੰਦ ਆਵਾਂਗੇ? ਕਿਸੇ ਦਾ ਮਾੜਾ ਨਾ ਸੋਚੋ, ਵੈਰ ਵਿਰੋਧ ਮਨ 'ਚ ਨਾ ਰੱਖੋ, ਸਰਬੱਤ ਦਾ ਭਲਾ ਮੰਗੀਏ, ਗੁਰੂ ਕੇ ਪੱਕੇ ਸਿੱਖ ਬਣੀਏ। ਆ ਸੁਭਾਖਿਆ ਜਿਹੜੀ ਸ਼ਬਦ ਆਪਾਂ ਸ਼ੁਰੂ ਵਾਲਾ ਪੜ੍ਹ ਦਿੰਦੇ ਹਾਂ ਇੱਕ ਵਾਰੀ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਇਹ ਚੰਗੀ ਭਾਖਿਆ। ਕਈ ਕਹਿੰਦੇ ਨਾ ਮੂੰਹ 'ਚੋਂ ਚੰਗੀ ਭਾਖਿਆ ਕੱਢਿਆ ਕਰੋ, ਇਹ ਮਾੜਾ ਨਾ ਬੋਲਿਆ ਕਰ, ਚੰਗੀ ਭਾਖਿਆ ਮੂੰਹ 'ਚੋਂ ਕੱਢਿਆ ਕਰ। ਕਈ ਕਹਿੰਦੇ ਨੇ ਇਹ ਜਿਹੜੀ ਗੁਰਬਾਣੀ ਹੈ ਇਹ ਚੰਗੀ ਭਾਖਿਆ ਹੈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਪ੍ਰਭ ਬਾਣੀ ਸ਼ਬਦ ਸੁਭਾਖਿਆ, ਇਹ ਸ਼ੁਭ ਭਾਖਿਆ, ਚੰਗੀ ਭਾਖਿਆ ਹੈ। ਗਾਵਹੋ ਸੁਣਹੋ ਪੜ੍ਹੋ ਨਿਤ ਭਾਈ ਗੁਰਪੂਰੇ ਤੂੰ ਰੱਖ। ਫਿਰ ਰੋਜ਼ ਏਦਾਂ ਕਰਿਆ ਕਰ, ਸ਼ੁਰੂ ਵਾਲੀਆਂ
ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ।
ਪਾਣੀ ਦੇ ਨਾਲ ਇਸ਼ਨਾਨ ਕਰ, ਤਨ ਦਾ ਇਸ਼ਨਾਨ ਪਾਣੀ ਨਾਲ ਕਰ, ਬਾਣੀ ਨਾਲ ਮਨ ਦਾ ਇਸ਼ਨਾਨ ਕਰਾ। ਫਿਰ ਤਨ ਵੀ ਅਰੋਗ ਤੇ ਮਨ ਵੀ ਅਰੋਗ ਰਹੇਗਾ। ਅੱਗੇ
ਕੋਟ ਬਿਘਨ ਲਾਥੇ ਪ੍ਰਭ ਸ਼ਰਣਾ ਪ੍ਰਗਟੇ ਭਲੇ ਸੰਜੋਗਾ।
ਕਰੋੜਾਂ ਹੀ ਵਿਘਨ ਲੈ ਜਾਣਗੇ, ਇੱਕ ਵਿਘਨ ਨਹੀਂ ਕਰੋੜਾਂ ਹੀ ਵਿਘਨ। ਤੁਸੀਂ ਕਹੋਗੇ ਵੀ ਵਿਘਨ ਮਤਲਬ ਜਿਵੇਂ ਹੁਣ ਗਰਮੀ ਲੱਗ ਰਹੀ ਹੈ ਤੇ ਵਿਘਨ ਹੈ, ਮਨ ਕਾਲਾ ਪੈਂਦਾ ਵੀ ਫਿਰ ਗਰਮੀ ਲੱਗੇਗੀ ਨੀ, ਗਰਮੀ ਤੇ ਲੱਗੇਗੀ ਪਰ ਮਨ ਖੁਸ਼ ਖੁਸ਼ ਰਹਿਣ ਲੱਗ ਜਾਏਗਾ, ਗਰਮੀ ਚ ਵੀ ਨਜ਼ਾਰਾ ਜਿਹਾ ਆਈ ਜਾਏ। ਹੁਣ ਮੈਨੂੰ ਇੱਕ ਗੱਲ ਦੱਸੋ, ਅੱਜ ਪਤਾ ਲੱਗ ਜਾਏ ਵੀ ਅਮਰੀਕਾ ਦਾ ਤੇਰਾ ਵੀਜ਼ਾ ਆ ਗਿਆ, ਫਿਰ ਗਰਮੀ ਲੱਗੇਗੀ? ਵੀ 15 ਦਿਨਾਂ ਨੂੰ ਅਮਰੀਕਾ ਦੀ ਤੇਰੀ ਫਲਾਈਟ ਹੈ, ਤੂੰ ਜਾ ਰਿਹਾ, ਤੈਨੂੰ ਗਰਮੀ ਲੱਗਣੀ ਹੀ ਨਹੀਂ। ਜਿਹੜਾ ਜਿਹਦਾ ਵਿਆਹ ਨਹੀਂ ਹੋ ਰਿਹਾ ਉਹਦੇ ਆਨੰਦ ਕਾਰਜ ਰੱਖ ਦਿੰਦੇ ਹਾਂ, ਉਹ ਧੁੱਪ 'ਚ ਆਨੰਦ ਕਾਰਜ ਕਰਾਵਾਂਗੇ। ਮੰਨ ਲਓ ਕਈ ਸਾਲਾਂ ਦਾ ਹੋ ਗਿਆ, 35 ਦਾ ਹੋ ਗਿਆ, ਅਜੇ ਵਿਆਹ ਹੀ ਨਹੀਂ ਹੋਇਆ ਤੇ ਉਹਦਾ ਵਿਆਹ ਰੱਖ ਦਿੰਦੇ ਹਾਂ, ਤਪ ਐ ਧੁੱਪ ਦੇ ਵਿੱਚ ਉਹਨੂੰ ਗਰਮੀ ਲੱਗੇਗੀ? ਬੋਲੋ, ਨਹੀਂ ਲੱਗਣੀ। ਇੱਕ ਸਾਰੀ ਖੇਡ ਕਾਹਦੀ ਹੁੰਦੀ ਹੈ ਭਲਾ? ਮਨ ਦੀ। ਤੇ ਜਦੋਂ ਮਨ ਆਨੰਦ ਚ ਕਰ ਦਿੱਤਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਫਿਰ ਕੋਟ ਵਿਘਨ ਆਪਾਂ ਹੀ ਲੈ ਗਏ। ਵਿਘਨ ਬੁਗਨ ਇਹ ਥੋੜਾ ਵੀ ਵਿਘਨ ਆਉਂਦੇ ਨਹੀਂ ਹੁੰਦੇ, ਵਿਘਨ ਤੇ ਅਹੀਂ ਆਉਣਗੇ, ਆਪਾਂ ਹੀ ਬਾਹਲੇ ਕਾਇਮ ਹੋ ਜਾਵਾਂਗੇ, ਵਿਘਨਾਂ ਦੀ ਫਿਰ ਪਰਵਾਹ ਨਹੀਂ ਕਰਾਂਗੇ। ਹੋਰ ਇਹ ਥੋੜਾ ਹੁੰਦਾ ਵਿਘਨ ਨਹੀਂ ਆਉਣੇ, ਵਿਘਨ ਆਉਂਦੇ ਕਿਤੇ ਤੇ ਨਹੀਂ। ਹੁਣ ਮੈਂ ਆਇਆ ਤੇ ਗੱਡੀ 'ਚ ਤੇਲ ਪਵਾਇਆ ਕਿ ਨਹੀਂ ਪਵਾਇਆ, ਤੇ ਤੇਰੇ ਵਾਲੀ 'ਚ ਵੀ ਓਨਾ ਹੀ ਮਚਣਾ, ਮੇਰੇ ਵਾਲੀ ਹੋ ਸਕਦਾ ਤੇਰੇ ਤੋਂ ਵੱਧ ਹੀ ਖਾਵੇ। ਵਿਘਨ ਤੇ ਸਾਰਿਆਂ ਦੀ ਜ਼ਿੰਦਗੀ 'ਚ ਹੀ ਆਉਂਦੇ ਨੇ। ਮੈਨੂੰ ਕੀ ਭੁੱਖ ਨਹੀਂ ਲੱਗਣੀ? ਮੈਨੂੰ ਵੀ ਲੱਗਣੀ, ਤੈਨੂੰ ਵੀ ਲੱਗਣੀ। ਦੁੱਖ ਸਾਡੇ 'ਤੇ ਵੀ ਆਉਂਦੇ ਆ, ਮੇਰੇ 'ਤੇ ਕੇਸ ਪੈ ਗਿਆ, ਮੈਂ ਕਹਿੰਦਾ ਮੇਰੇ ਵਾਲਾ ਕੇਸ ਤੂੰ ਲੈ ਲੈ, ਫਿਰ ਐਡੇ ਭੈੜੇ ਸੋਹਣੇ, ਮਤਲਬ ਸ਼ਰਮ ਆਉਂਦੀ ਸੁਣ ਕੇ ਵੀ ਐਡੇ ਐਡੇ ਭੈੜੇ ਕੇਸ ਪੈ ਜਾਂਦੇ, ਸੋਚਿਆ ਵੀ ਨਹੀਂ ਹੁੰਦਾ। ਮੇਰੇ ਵਰਗੇ ਬੰਦੇ ਨੇ ਸਾਰੀ ਜ਼ਿੰਦਗੀ 'ਚ ਕਿਸੇ ਔਰਤ ਨੂੰ ਮੈਂ ਇਕੱਲਾ ਨਹੀਂ ਮਿਲਿਆ, ਸਾਰੀ ਜ਼ਿੰਦਗੀ 'ਚ, ਮਤਲਬ ਐਡੇ ਸੋਚ ਕੇ ਵੀ ਸ਼ਰਮ ਆਉਂਦੀ ਹੈ ਬੰਦੇ ਨੂੰ, ਸੋਚਣ 'ਤੇ ਵੀ ਐ ਜਿਵੇਂ ਹੋਰ ਤਰ੍ਹਾਂ ਲੱਗਦਾ ਵੀ ਕਿੱਦਾਂ ਦੀਆਂ ਗੱਲਾਂ ਆਉਂਦੀਆਂ। ਪਰ ਪ੍ਰੋਬਲਮਾਂ ਕਿਹਦੇ 'ਤੇ ਨਹੀਂ ਆਉਂਦੀਆਂ? ਸਭ 'ਤੇ ਆ ਜਾਂਦੀਆਂ। ਇਸ ਕਰਕੇ ਕੋਟ ਵਿਘਨ ਤੂੰ ਸ਼ਰਨ ਵਿੱਚ ਮਨ ਰੱਖ, ਮੇਰੀ ਸੁਣੋ। ਵਿਘਨ ਕਿਹਨੂੰ ਲੱਗਣਾ ਸੀ? ਮਨ ਨੂੰ। ਤੇ ਮਨ ਕਾਹਦੇ 'ਚ ਹੈ? ਗੁਰੂ ਦੀ ਸ਼ਰਨ ਵਿੱਚ ਹੈ, ਉਹ ਕਹਿੰਦਾ ਮੈਂ ਖੁਸ਼ ਹਾਂ। ਵਿਘਨ ਵੁਗਨ ਤੇ ਕਾਹਦਾ ਲੱਗਣਾ? ਵਿਘਨ ਤੇ ਤਾਂ ਲੱਗੇ ਜੇ ਦੁਨੀਆਂ 'ਚ ਰੱਖੇਗਾ ਆਪਣੇ ਮਨ ਨੂੰ। ਪ੍ਰੋਬਲਮਾਂ ਦੇ ਵਿੱਚ ਹੀ ਫਸਿਆ ਰਿਹਾ, ਹਾਏ ਪ੍ਰੋਬਲਮ ਆ ਗਈ, ਪ੍ਰੋਬਲਮ ਆ ਗਈ, ਮੈਂ ਪ੍ਰੋਬਲਮ 'ਚ ਹਾਂ, ਮੈਂ ਦੁਖੀ ਹਾਂ, ਮੈਂ ਪਰੇਸ਼ਾਨ ਹਾਂ, ਮੈਂ ਅਸ਼ਾਂਤ ਹਾਂ। ਇੱਕ ਕਹਿੰਦਾ ਹੈ ਮੈਂ ਗੁਰੂ ਦੀ ਸ਼ਰਨ ਵਿੱਚ ਹਾਂ, ਮਨ ਕਹਿੰਦਾ ਮੈਂ ਗੁਰੂ ਦੀ ਸ਼ਰਨ ਵਿੱਚ, ਬਸ ਫਿਰ ਕਾਹਦੀ ਪ੍ਰੋਬਲਮ? ਕੋਟ ਵਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ, ਆਪੇ ਭਲੇ ਸੰਜੋਗ ਬਣ ਜਾਂਦੇ ਹਨ। ਸੰਜੋਗ ਦੀ ਵਿਆਖਿਆ ਕਰਨ ਲੱਗਾ ਤਾਂ ਥੋੜ੍ਹਾ ਜਿਹਾ ਲੰਮਾ ਟਾਈਮ ਲੱਗਣਾ, ਸੰਜੋਗ ਕਿਸਮਤ ਇਹਨੂੰ ਮੈਂ ਫਿਰ ਆਪਾਂ ਵਿਚਾਰਾਂਗੇ। ਅਗਲੀਆਂ ਪੰਕਤੀਆਂ ਸੁਣੋ ਜੀ।
ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜ੍ਹੋ ਨਿਤ ਪਾਈ ਗੁਰਪੂਰੇ ਤੂੰ ਰੱਖਿਆ।
ਭਾਈ ਇਹ ਚੰਗੀ ਭਾਖਿਆ, ਚੰਗੀ ਸਿੱਖਿਆ ਹੈ ਗੁਰਬਾਣੀ, ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੇ ਤੂੰ ਰੱਖਿਆ, ਫਿਰ ਰੱਖਿਆ ਰੱਖਿਆ ਹੋਏਗੀ ਤੇਰੀ। ਹੁਣ ਆਹ ਗੱਲ ਸੁਣ ਲਈ, ਗਾਵੋ ਪੜ੍ਹੋ। ਇੱਥੋਂ ਫੋਨ ਗੱਡੀ ਦੇ ਵਿੱਚ ਬਹਿਣਾ, ਫੋਨ ਦੇ ਉੱਤੇ ਉਂਗਲਾਂ ਮਾਰਨੀਆਂ ਸ਼ੁਰੂ ਕਰ ਦੇਣੀਆਂ, ਭਾਵੇਂ 2 ਘੰਟੇ ਦਾ ਸਫ਼ਰ ਹੈ ਭਾਵੇਂ 3 ਘੰਟੇ ਦਾ, ਫੋਨ ਹੀ ਵੇਖੀ ਜਾਣਾ ਤੇ ਬੋਲਣਾ ਕੀ ਹੈ? ਗਾਵੋ ਪੜ੍ਹੋ ਸੁਣੋ ਨਿਤ ਭਾਈ। ਕਿਸੇ ਨੇ ਨਹੀਂ ਪੜ੍ਹਨੀ, ਕੋਈ ਨਹੀਂ ਗਾਉਂਦਾ। ਬੀਬੀਆਂ ਵੀ ਘੱਟ ਨਹੀਂ, ਆਪਣੇ ਆਪਣੇ ਫੋਨ ਸਮਾਰਟ ਰੱਖੇ ਨੇ, ਕਦੇ ਕੁਝ ਲਾ ਲੈ, ਕਦੇ ਕੁਝ ਲਾ ਲੈ, ਕਦੇ ਕੁਝ ਲਾ ਲੈ, ਆਪਾਂ ਵੀ ਇਹੀ ਕਰਦੇ ਹਾਂ। ਤੇ ਬੀਬੀ ਉਹ ਗੁਰੂ ਸਾਹਿਬ ਕਹਿੰਦੇ ਨੇ ਮਨ ਆਪਣਾ ਗੁਰਬਾਣੀ ਵਾਲੇ ਪਾਸੇ ਨੂੰ ਲਾ ਕੇ ਰੱਖੋ। ਆ ਜਿੰਨੀਆਂ ਬੀਬੀਆਂ ਬੱਚੇ ਵਿਆਹ ਵਿਊ ਲਏ ਆ, ਤੁਸੀਂ ਤੇ ਪਾਠ ਹੀ ਕਰੀ ਜਾਇਆ ਕਰੋ ਸਾਰਾ ਦਿਨ, ਟੈਨਸ਼ਨਾਂ ਤੋਂ ਬਚੀਆਂ ਰਹੋ। ਆਪਣਾ ਮਨ ਹੀ ਹੋ, ਤੇਰਾ ਮੁੰਡਾ ਇੱਦਾਂ, ਤੇਰੀ ਕੁੜੀ ਇੱਦਾਂ, ਕੋ ਪਤਾ ਕੀ ਕਿਹਾ ਕਰ, ਆਪਾਂ ਤੇ ਬਾਣੀ ਵਾਲੇ ਪਾਸੇ ਲੱਗ ਗਏ ਹਾਂ, ਇੱਦਾਂ ਕਿਹਾ ਕਰ, ਅਸੀਂ ਤੇ ਬਾਣੀ ਵਾਲੇ ਪਾਸੇ ਲੱਗੇ ਹਾਂ, ਸਵੇਰ ਸਾਡਾ ਮਨ ਪਾਠ ਵਾਲੇ ਪਾਸੇ ਲੱਗਿਆ ਰਹਿੰਦਾ, ਧੀਆਂ ਪੁੱਤ ਕੀ ਕਰਦੇ ਨੇ ਕਰੀ ਜਾਣ ਦਿਓ, ਹੁਣ ਅਸੀਂ ਐਵੇਂ ਰੋਂਦੇ ਰੋਂਦੇ ਰਹੀਏ, ਐਂ ਕਰਦੇ ਨੇ ਐਂ ਕਰਦੇ ਨੇ ਐਂ ਕਰਦੇ ਨੇ, ਅਸੀਂ ਤੇ ਪਾਠ ਵਾਲੇ ਪਾਸੇ ਲੱਗੇ। ਮਨ ਇੱਧਰ ਲਾਓ ਫਿਰ ਜ਼ਿਆਦਾ, ਜਿੰਨਾ ਦੁਖੀ ਕਰਦੇ ਨੇ ਪਰਿਵਾਰ ਵਾਲੇ, ਇਹ ਤੇ ਫਿਰ ਤੈਨੂੰ ਇਸ਼ਾਰਾ ਹੈ ਵੀ ਇੱਧਰ ਨੂੰ ਲੱਗ ਜਾ, ਤੈਨੂੰ ਵਾਜਾਂ ਮਾਰੀਆਂ ਜਾ ਰਹੀਆਂ ਨੇ ਇੱਧਰ ਨੂੰ ਲੱਗ ਜਾ, ਆ ਜਾ, ਤੈਨੂੰ ਸਾਰੇ ਟੱਬਰ ਤੰਗ ਕਰਦਾ ਇੱਧਰ ਨੂੰ ਲੱਗ, ਫਿਰ ਲੱਗ, ਜਿਹਦਾ ਬਣੇ ਨਾ ਜਗਤ ਵਿੱਚ ਕੋਈ ਚਰਨੀ ਲੱਗ ਜੇ ਸਤਿਗੁਰਾਂ ਦੇ, ਜੇ ਤੇਰਾ ਕੋਈ ਨਹੀਂ ਬਣਦਾ ਤੇ ਇੱਧਰ ਨੂੰ ਲੱਗ ਫਿਰ, ਇਹ ਤੇ ਇਸ਼ਾਰਾ ਹੈ। ਸਾਰੇ ਹੀ ਧੋਖਾ ਦੇਈ ਜਾਂਦੇ ਨੇ, ਚੰਗਾ ਹੋਇਆ ਸਾਰਿਆਂ ਤੋਂ ਧੋਖਾ ਮਿਲ ਗਿਆ, ਹੁਣ ਇੱਧਰ ਨੂੰ ਲੱਗ ਫਿਰ, ਆ ਜਾ ਇੱਧਰ ਫਿਰ ਲੱਗ। ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰ ਪੂਰੇ ਤੂੰ ਰੱਖਿਆ। ਅਗਲੀਆਂ ਪੰਗਤੀਆਂ,
ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਇਆਲਾ।
ਉਹ ਸੱਚਾ ਸਾਹਿਬ ਹੈ, ਉਹਦੀ ਵਡਿਆਈ ਸਦਾ ਰਹਿਣ ਵਾਲੀ ਹੈ, ਭਗਤਾਂ ਦੇ ਉੱਤੇ ਕਿਰਪਾ ਕਰਨ ਵਾਲਾ ਹੈ, ਜੇ ਉਹਦੇ ਵੱਲ ਲੱਗਾ ਰਵੇਗਾ ਤੇਰੇ ਤੇ ਵੀ ਕਿਰਪਾ ਕਰੇਗਾ।
ਸੰਤਾਂ ਕੀ ਪੈਦ ਰੱਖਦਾ ਆਇਆ ਆਦ ਬਿਰਦ ਪ੍ਰਤਪਾਲਾ।
ਉਹ ਸਦਾ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਆਇਆ, ਸ਼ੁਰੂ ਤੋਂ ਉਹਦਾ ਬਿਰਦ ਹੈ ਆਪਣੇ ਪਿਆਰਿਆਂ ਦੀ ਲਾਜ ਰੱਖਣੀ। ਉਹਦਾ ਪਿਆਰਾ ਬਣ ਤੇ ਸਹੀ, ਪ੍ਰੇਮੀ ਬਣ, ਗੁਰੂ ਦਾ ਪ੍ਰੇਮੀ ਬਣ। ਅਸੀਂ ਬੱਚਿਆਂ ਦੇ ਪ੍ਰੇਮੀ ਹਾਂ, ਅਸੀਂ ਆਪਣੇ ਪਰਿਵਾਰ ਦੇ ਪ੍ਰੇਮੀ ਹਾਂ, ਅਸੀਂ ਮਾਇਆ ਦੇ ਪ੍ਰੇਮੀ ਹਾਂ, ਗੁਰੂ ਦਾ ਪ੍ਰੇਮੀ ਬਣ, ਫਿਰ ਉਹ ਤੇਰੀ ਲਾਜ ਆਪੇ ਰੱਖੇਗਾ। ਹਾਂਜੀ,
ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ।
ਹਰ ਅੰਮ੍ਰਿਤ ਨਾਮ ਹਰ ਵੇਲੇ ਧਿਆਨ ਵਿੱਚ ਰੱਖਿਆ ਕਰ, ਜਪਦਾ ਰਿਹਾ ਕਰ, ਬਾਣੀ ਵਾਲੇ ਪਾਸੇ ਨੂੰ ਲੱਗਿਆ ਰਿਹਾ ਕਰ। ਪੁੰਚੋ ਪਚਾਇ ਨੂੰ ਪੁੰਚਣਾ, ਜੇ ਕੋ ਖਾਵੈ ਜੇ ਕੋ ਪੁੰਚੈ, ਪੁੰਚੈ ਹੁੰਦਾ ਪਚਣਾ, ਇਹ ਰੋਜ਼ ਪੁੰਚਣਾ ਚਾਹੀਦਾ, ਖਾਇਆ ਕਰ। ਸਰਬ ਵੇਲਾ ਮੁੱਖ ਪਾਵੋ, ਕਦੀ ਕਦੀ ਨਹੀਂ, ਸਰਬ ਵੇਲਾ ਸਾਰੇ ਵੇਲੇ ਇੱਧਰ ਨੂੰ ਆਪਣਾ ਧਿਆਨ ਰੱਖ, ਮੁੱਖ ਵਿੱਚ ਪਾਇਆ ਕਰ, ਬਾਣੀ ਨਾਲ ਪਾਸੇ ਲੱਗਿਆ ਰਿਹਾ ਕਰ। ਇਹਦਾ ਫਾਇਦਾ ਕੀ ਹੋਵੇਗਾ?
ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ।
ਕਹਿੰਦੇ ਨਿਤ ਗੋਬਿੰਦ ਦੇ ਗੁਣ ਗਾਉਂਦਾ ਰਹਿ, ਫਿਰ ਬੜੇਪਾ ਨਹੀਂ ਆਉਣਾ, ਮੌਤ ਨਹੀਂ ਆਉਣੀ, ਅੰਦਰੋਂ ਮਰਿਆ ਮਰਿਆ ਨਹੀਂ ਰਹੇਗਾ, ਤੇ ਤਾਪ ਤੇਰੇ ਸਾਰੇ ਲਹਿ ਜਾਣਗੇ। ਕਈ ਏਦਾਂ ਨੇ ਜੀ, ਵੇਖੋ ਸੁਣੋ, ਇੱਕ ਤੇ ਕਈ ਬੁੱਢੇ ਹੋ ਗਏ ਨੇ, ਆ ਮੈਂ ਕਈਆਂ ਨੂੰ ਜਾਣਦਾ, ਮੇਰੇ ਸਾਹਮਣੇ ਕਾਲੀਆਂ ਦਾੜੀਆਂ ਵਾਲੇ ਸੀ, ਹੁਣ ਚਿੱਟੀਆਂ ਵਾਲੇ ਹੋ ਗਏ। ਕਈਆਂ ਨੂੰ ਮੈਂ ਜਾਣਦਾ ਅਣਦਾੜੀਏ ਸੀ, ਮੈਂ ਵੇਖੇ ਨੇ ਅਣਦਾੜੀਏ, ਹੁਣ ਚਿੱਟੀਆਂ ਵਾਲੇ ਹੋ ਗਏ, ਇਹ ਬੁਢੇਪਾ ਹੈ। ਕਈਆਂ ਦੇ ਅੰਦਰੋਂ ਬੜਾ ਸਰੂਰ ਹੁੰਦਾ ਸੀ, ਪਰ ਹੁਣ ਉੱਥੋਂ ਬੁਢੇਪਾ, ਬੁੱਢੇ ਹੋ ਗਏ ਨੇ। ਜਿਵੇਂ ਜਵਾਨੀ ਨਹੀਂ ਹੁੰਦੀ, ਬਾਹਰ ਜਵਾਨੀ ਹੁੰਦੀ, ਇੱਕ ਅੰਦਰ ਵੀ ਜਵਾਨੀ ਹੁੰਦੀ ਹੈ। ਅੰਦਰ ਬੜਾ ਪਿਆਰ ਸੀ ਗੁਰੂ ਨਾਲ, ਮਨ ਬੜਾ ਖੁਸ਼ ਖੁਸ਼ ਰਹਿੰਦਾ, ਹੁਣ ਅੰਦਰੋਂ ਅੰਦਰੋਂ ਖੁੰਡੇ ਹੋ ਗਏ ਨੇ, ਬੁੱਢੇ ਹੋ ਗਏ, ਅੰਦਰੋਂ ਜਿਵੇਂ ਬੁਢੇਪਾ ਆ ਗਿਆ ਹੁੰਦਾ, ਇਹੋ ਜਿਹਾ ਹਾਲ ਹੋ ਗਿਆ। ਜਰਾ ਕਹਿੰਦੇ ਨੇ ਬੁਢੇਪੇ ਨੂੰ, ਕਹਿੰਦੇ ਅੰਦਰੋਂ ਕਦੇ ਬੁੱਢਾ ਨਹੀਂ ਹੋਏਗਾ, ਅੰਦਰ ਤੇਰੇ ਰਸ ਬਣਿਆ ਹੀ ਰਹੇਗਾ, ਸਰੀਰ ਭਾਵੇਂ ਬੁੱਢਾ ਹੋ ਜਾਏ, ਨਾ ਅੰਦਰੋਂ ਕਦੇ ਮੌਤ ਆਏਗੀ, ਅੰਦਰੋਂ ਨਹੀਂ ਮਰੇਗਾ। ਕਈ ਅੰਦਰੋਂ ਮਰੇ ਮਰੇ ਨੇ, ਇਹ ਵੀ ਨਹੀਂ ਹੋਏਗਾ ਤੇਰੇ ਨਾਲ ਕਦੇ। ਤਾਪ ਤੇਰੇ ਸਾਰੇ ਦੁੱਖ ਖਤਮ ਹੋ ਜਾਣਗੇ। ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨੇ ਤਗਾਵੋ, ਜੇ ਗਾਉਂਦਾ ਰਹੇਗਾ। ਲਾਸਟ ਪੰਗਤੀਆਂ ਹਨ।
ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ।
ਉਹਨੇ ਮੇਰੀ ਅਰਦਾਸ ਸੁਣ ਲਈ, ਕਿਰਪਾ ਹੋ ਗਈ ਮੇਰੇ ਉੱਤੇ, ਸਾਰੇ ਥਾਵਾਂ ਉੱਤੇ ਬਣ ਆਉਣ ਲੱਗ ਗਈ, ਸਰਬ ਕਲਾ ਬਣ ਆਈ। ਨਹੀਂ ਤੇ ਅੱਗੇ ਮਨ ਉਪਰਾਮ ਉਪਰਾਮ ਰਹਿੰਦਾ ਸੀ, ਹੁਣ ਜ਼ਿੰਦਗੀ 'ਚ ਰਸ ਆ ਗਿਆ। ਅੱਗੇ
ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ।
ਇਹ ਵਡਿਆਈ ਗੁਰੂ ਨਾਨਕ ਦੀ ਅੱਜ ਦੇ ਯੁੱਗ ਵਿੱਚ ਹੈ, ਸਾਰੇ ਯੁੱਗ ਵਿੱਚ ਪ੍ਰਗਟ ਹੋ ਗਈ। ਜੇ ਕੋਈ ਬੰਦਾ ਇਹ ਵਿਚਾਰਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਵੇ ਤੇ ਗੁਰਬਾਣੀ ਦੀ ਯੁੱਗ ਯੁੱਗ ਸੋਭਾ ਹੋਵੇ, ਹਰ ਥਾਂ ਦੇ ਉੱਤੇ ਪ੍ਰਗਟ ਹੋਵੇ ਇਹ ਵਡਿਆਈ ਵੀ ਹਾਂ ਐਦਾਂ ਸਾਰੇ ਵਿਘਨ ਮਨ ਤੋਂ ਲੈ ਜਾਂਦੇ ਐ ਬਾਹਰ ਭਾਵੇਂ ਜਿੰਨੀਆਂ ਮਰਜ਼ੀ ਤਕਲੀਫਾਂ ਆਉਣ ਮਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਇਸ ਕਰਕੇ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੇ ਬਾਣੀ ਪੜ੍ਹੇ ਗੱਜ ਕੇ ਸੁਣਨ ਵਾਲੇ ਪਾਸੇ ਮੰਨਣਾ ਤੇ ਬਾਅਦ ਚ ਆਉਣਾ ਹੈ ਪੜ੍ਹਨਾ ਤੇ ਸੁਣਨਾ ਗੁਰਬਾਣੀ ਨੂੰ ਸ਼ੁਰੂ ਕਰੋ ਅੰਦਰ ਚਾਅ ਪੈਦਾ ਕਰੋ ਬਾਣੀ ਪੜ੍ਹਦਿਆਂ 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 ਲਗਨ ਲੱਗੇਗੀ ਫਿਰ ਮਨ ਸ਼ੁੱਧ ਹੋਏਗਾ ਹੌਲੀ ਹੌਲੀ ਮਨ ਸਾਫ਼ ਹੁੰਦਾ ਜਾਏਗਾ ਬਾਣੀ ਪੜ੍ਹਨੀ ਹੈ ਅਮਲ ਕਰਨਾ ਹੌਲੀ ਹੌਲੀ ਮਹਾਰਾਜ ਨੇ ਕਿਹਾ ਮੈਂ ਆਹ ਗਲਤ ਕੰਮ ਨਹੀਂ ਕਰਨੇ ਮੈਂ ਪੁੱਠੇ ਕੰਮ ਨਹੀਂ ਕਰਨੇ ਮੈਂ ਆਪਣੇ ਆਪ ਨੂੰ ਇੱਧਰ ਨੂੰ ਲਾ ਕੇ ਰੱਖਣਾ ਜਿਵੇਂ ਜਿਵੇਂ ਮਨ ਸ਼ੁੱਧ ਹੁੰਦਾ ਜਾਂਦਾ ਓਨਾ ਹੀ ਫਿਰ ਆਨੰਦ ਆਉਂਦਾ ਜ਼ਿੰਦਗੀ 'ਚ ਕਈ ਬੰਦਿਆਂ ਨੇ ਬਾਣੀ ਬਹੁਤ ਗਾਈ ਪੜ੍ਹੀ ਹੈ ਪਰ ਗਾਏ ਬੋ ਸੁਣਾਏ ਬੋ ਵਜਾਏ ਬੋ ਨਾ ਕਛੂ ਤੈਸੇ ਗੁਰ ਉਪਦੇਸ਼ ਬਿਨ ਧ੍ਰਿਗ ਚੁਤਰਾਈ ਪੈ ਗਾਉਣਾ ਵਜਾਉਣਾ ਕਿਸੇ ਲੇਖੇ ਨਹੀਂ ਪਿਆ ਅੰਦਰ ਚਤੁਰ ਚਲਾਕੀਆਂ ਕਮਾਈ ਸੀ ਸਿਰਫ ਕਮਾਈ ਦਾ ਸਾਧਨ ਬਣਾਵਾਂਗੇ ਪਰ ਜੇ ਅਸੀਂ ਗੁਰਬਾਣੀ ਆਪਣੇ ਭਲੇ ਲਈ ਫਿਰ ਭਲਾ ਸਾਡਾ ਜ਼ਰੂਰ ਹੋਏਗਾ ਮੈਂ ਬਾਣੀ ਕਿਉਂ ਪੜ੍ਹਦਾ ਮੇਰਾ ਭਲਾ ਹੋਵੇ ਮੇਰਾ ਮਨ ਸ਼ੁੱਧ ਹੋਵੇ ਮੈਂ ਫਿਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਬਾਣੀ ਪੜ੍ਹਨੀ ਹੈ ਜਾਂ ਸੁਣਨੀ ਹੈ ਹੁਣ ਅਗਲਾ ਸਵਾਲ ਬਾਣੀ ਪੜ੍ਹਨੀ ਸੁਣਨੀ ਕਿਉਂ ਹੈ ਕਿਉਂਕਿ ਮੇਰਾ ਮਨ ਸ਼ੁੱਧ ਹੋਵੇ ਤਾਂ ਕਰ ਪੜ੍ਹਨੀ ਹੈ ਮਨ ਸ਼ੁੱਧ ਕਰ ਲੈ ਬਾਕੀ ਕੰਮ ਹੁੰਦੇ ਰਹਿਣਗੇ ਆ ਵੀ ਹੋ ਜਾਏ ਆ ਵੀ ਹੋ ਜਾਏ ਹੋ ਜਾਣ ਕੰਮ ਵੀ ਹੋ ਜਾਣਗੇ ਪਰ ਪਹਿਲੇ ਨੰਬਰ ਤੇ ਮੇਰਾ ਮਨ ਸ਼ੁੱਧ ਹੋਵੇ ਮੇਰੇ ਮਨ 'ਚ ਕਿਸੇ ਪ੍ਰਤੀ ਈਰਖਾ ਦੁਵੈਸ਼ ਸਾੜਾ ਲੋਭ ਲਾਲਚ ਹੰਕਾਰ ਨਾ ਰਵੇ ਇਹਦੇ ਲਈ ਮੈਂ ਬਾਣੀ ਪੜ੍ਹਾਂ। ਸੋ ਸਾਰੀਆਂ ਸੰਗਤਾਂ ਨੇ ਅੱਜ ਨਡਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਦਿੱਤੇ ਹਨ, ਬੜੀ ਕਿਰਪਾ ਕੀਤੀ ਹੈ। ਗਰਮੀ ਦੇ ਮੌਸਮ ਵਿੱਚ ਆਪ ਸਾਰੇ ਦੂਰੋਂ ਨੇੜਿਓਂ ਚੱਲ ਕੇ ਆਏ ਹੋ ਜੀ ਆਇਆਂ ਨੂੰ ਸਾਰਿਆਂ ਨੂੰ। ਅਪ੍ਰੈਲ ਦੇ ਵਿੱਚ ਆਪਾਂ ਗੁਰਦੁਆਰਾ ਸਾਹਿਬ ਦਾ ਉਦਘਾਟਨ ਕੀਤਾ ਸੀ, ਮੁੜ ਕੇ ਮਈ ਆਈ, ਫਿਰ ਜੂਨ ਆਇਆ, ਫਿਰ ਜੁਲਾਈ ਆਈ। ਇਹ ਤਿੰਨ ਮਹੀਨੇ ਹੋ ਗਏ ਤਕਰੀਬਨ, ਤਿੰਨ ਮਹੀਨਿਆਂ ਬਾਅਦ ਆਪਾਂ ਦੀਵਾਨ ਤੇ ਐਤਕੀ ਆਏ ਹਾਂ। ਹੁਣ ਤਿੰਨ ਮਹੀਨੇ ਨਹੀਂ ਲੱਗਣਗੇ, ਅਗਲਾ ਦੀਵਾਨ ਜਿਹੜਾ ਹੈ ਉਹ ਆਪਾਂ ਕੋਸ਼ਿਸ਼ ਕਰਾਂਗੇ ਕਿ ਦੋ ਮਹੀਨਿਆਂ ਤੋਂ ਪਹਿਲਾਂ ਪਹਿਲਾਂ ਲੱਗ ਜਾਏ, ਤੇ ਛੇ ਸਾਲ ਦੇ ਵਿੱਚ ਘੱਟ ਤੋਂ ਘੱਟ ਸੱਤ ਅੱਠ ਦੀਵਾਨ ਆਪਾਂ ਹਾਜ਼ਰੀ ਭਰਿਆ ਕਰੀਏ। ਹਰ ਮਹੀਨੇ ਕੋਸ਼ਿਸ਼ ਕਰਾਂਗਾ, ਪਰ ਪੱਕਾ ਵਾਅਦਾ ਨਹੀਂ ਹੁੰਦਾ, ਦੋ ਮਹੀਨਿਆਂ ਬਾਅਦ ਤੇ ਆ ਹੀ ਸਕਦੇ ਹਾਂ। ਸੋ ਦੀਵਾਨ ਆਪਣਾ ਜਗ੍ਹਾ ਸਾਰੀ ਬਣੀ ਹੋਈ ਹੈ, ਸਾਰੀ ਸੰਗਤ ਜੁੜੀ ਹੈ, ਤੇ ਦੋ ਮਹੀਨਿਆਂ ਚ ਇੱਕ ਵਾਰੀ ਤੇ ਜ਼ਰੂਰ ਮੈਂ ਹਾਜ਼ਰੀ ਭਰਿਆ ਹੀ ਕਰਾਂਗਾ। ਸਤਿਗੁਰੂ ਜੀ ਨੇ ਮਿਹਰ ਕਰ ਦੇਣੀ ਹੈ, ਭਰਾ ਲੈਣੀ ਹਾਜ਼ਰੀ। ਤੇ ਬਾਕੀ ਜਿਹੜੀ ਹਰ ਐਤਵਾਰ ਦਾ ਪ੍ਰੋਗਰਾਮ ਹੁੰਦਾ ਹੈ, ਇੱਥੇ ਭਾਈ ਸੁਰਿੰਦਰ ਸਿੰਘ ਹੋਣੀ ਆ ਜਾਂਦੇ ਨੇ, ਜਾਂ ਭਾਈ ਗੁਰਪ੍ਰੀਤ ਸਿੰਘ ਹੋਣੀ, ਜਾਂ ਕੋਈ ਹੋਰ ਜਥੇ, ਤੇ ਇੱਥੇ ਦੀਵਾਨ ਐਤਵਾਰ ਦਾ ਲੱਗਦਾ ਹੀ ਲੱਗਦਾ। ਸਵੇਰੇ ਪ੍ਰੋਗਰਾਮ ਹੋ ਜਾਂਦਾ, ਸਵੇਰੇ 10 ਵਜੇ ਤੋਂ ਲੈ ਕੇ 12 ਸਾਢੇ 12 ਵਜੇ 1 ਵਜੇ ਤੱਕ ਪ੍ਰੋਗਰਾਮ ਹੁੰਦਾ ਹੀ ਹੈ। ਤੇ ਮੇਰੀ ਆਪ ਸਰਬ ਸੰਗਤਾਂ ਨੂੰ ਬੇਨਤੀ ਹੈ, ਦੂਰੋਂ ਨੇੜਿਓਂ ਚੱਲ ਕੇ ਜਦੋਂ ਪਤਾ ਹੁੰਦਾ ਵੀ ਜਥਾ ਆਇਆ, ਫਿਰ ਮਹੀਨੇ ਦੇ ਮਹੀਨੇ ਆਪਾਂ ਹਰ ਐਤਵਾਰ ਨੂੰ ਵੀ ਹਾਜ਼ਰੀ ਭਰ ਸਕਦੇ ਹਾਂ। ਬਾਕੀ ਜਦੋਂ ਮੈਂ ਵੀ ਆਉਣਾ ਹੈ ਉਦੋਂ ਵੀ ਪਤਾ ਲੱਗ ਜਾਂਦਾ, ਨੈੱਟ ਦੇ ਉੱਤੇ ਇਸ਼ਤਿਹਾਰ ਪੈ ਜਾਂਦਾ ਹੈ, ਇੱਕ ਦੋ ਦਿਨ ਪਹਿਲਾਂ ਦੱਸ ਦਿਆ ਕਰਾਂਗੇ, ਫਿਰ ਪਤਾ ਲੱਗ ਜਾਂਦਾ ਸਾਰੇ ਪਾਸੇ ਆ ਸਕਦੀ ਸੰਗਤ। ਆਪਾਂ ਕੋਸ਼ਿਸ਼ ਵੀ ਕਰਾਂਗੇ ਸਿਆਲਾਂ ਦੇ ਵਿੱਚ ਇੱਕ ਪ੍ਰੋਗਰਾਮ ਵੱਡਾ ਕਰੀਏ, ਕਿਉਂਕਿ ਜਦੋਂ ਓਪਨਿੰਗ ਵੀ ਕੀਤੀ ਉਦੋਂ ਵੀ ਨਹੀਂ ਦੱਸਿਆ ਕਿਸੇ ਨੂੰ ਬਹੁਤਾ, ਜਦੋਂ ਫਸਲਾਂ ਵੱਡੀਆਂ ਹੁੰਦੀਆਂ ਨੇ ਉਦੋਂ ਆਪਾਂ ਫਿਰ ਦੋ ਕੁ ਦਿਨ ਦਾ ਪ੍ਰੋਗਰਾਮ ਬਾਹਰ ਖੁੱਲ੍ਹੇ ਪੰਡਾਲ ਵਿੱਚ ਕਰ ਲਵਾਂਗੇ, ਉਹ ਅੱਗੇ ਜਾ ਕੇ ਆਪਾਂ ਫਿਰ ਵਿਚਾਰ ਕਰਦੇ ਹਾਂ। ਅਗਲੇ ਮੌਸਮ ਥੋੜ੍ਹਾ ਬਦਲ ਜਾਇਆ, ਦੋ ਕੁ ਮਹੀਨਿਆਂ ਦੀ ਗਰਮੀ ਰਹਿੰਦੀ ਹੈ, ਹੁਣ ਜੁਲਾਈ ਚੱਲਦੀ ਹੈ, ਅਗਸਤ ਦਾ ਮਹੀਨਾ ਰਹਿ ਗਿਆ ਵਿਚਾਲੇ, ਫਿਰ ਮੁੜ ਕੇ ਮੌਸਮ ਠੰਡਾ ਹੋਣ ਲੱਗ ਜਾਂਦਾ ਹੈ, ਠੰਡ ਆ ਜਾਣੀ ਹੈ। ਹੁਣ ਵੇਖੋ ਆਪਾਂ ਨੂੰ ਖੁਸ਼ੀ ਹੁੰਦੀ ਵੀ ਦੋ ਮਹੀਨਿਆਂ ਨੂੰ ਠੰਡ ਆ ਜਾਣੀ, ਇੱਦਾਂ ਹੀ ਆਪਾਂ ਕਹੀਏ ਕਿ ਮੇਰੇ ਮਨ ਨੂੰ ਵੀ ਠੰਡ ਪੈ ਜਾਣੀ ਜਦੋਂ ਮੈਂ ਇੱਧਰ ਨੂੰ ਲੱਗਾਂਗਾ ਨਾ ਬਾਣੀ ਵਾਲੇ ਪਾਸੇ ਨੂੰ, ਤੇ ਮੇਰਾ ਮਨ ਵੀ ਟਿਕ ਜਾਣਾ, ਸਾਡਾ ਮਨ ਵੀ ਠੰਡਾ ਠਾਰ ਹੋ ਜਾਂਦਾ, ਹੌਲੀ ਹੌਲੀ ਲੱਗੇ ਰਵਾਂਗੇ ਤੇ ਸਭ ਕੁਛ ਬਣ ਜਾਣਾ। ਤੇ ਅੱਜ ਲੰਗਰ ਹਾਲ ਰਸੋਈ ਦਾ ਨੀਂਹ ਪੱਥਰ ਰੱਖਣਾ, ਅੱਛਾ ਚਲੋ ਅੱਜ ਰਸੋਈ ਦਾ ਨੀਂਹ ਪੱਥਰ ਵੀ ਰੱਖਣਾ, ਛੋਟੀ ਜਿਹੀ ਰਸੋਈ ਇੱਕ ਬਣ ਜਾਏ, ਸੰਗਤ ਨੂੰ ਮੁਸ਼ਕਲ ਨਾ ਹੋਵੇ। ਅੱਗੇ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਇੱਧਰ ਦੀਵਾਨ ਲਾਉਣ ਆਈਦਾ ਸੀ ਨਾ, ਅੱਜ ਤੋਂ 10-12-15 ਸਾਲ ਪਹਿਲਾਂ, 20 ਸਾਲ ਪਹਿਲਾਂ, ਤੇ ਉਦੋਂ ਇੱਥੇ ਕੋਠੀ ਇਹਨਾਂ ਨੇ ਪਾ ਦਿੱਤੀ, ਸੰਗਤ ਨੇ ਬਾਹਰ ਇੱਥੇ ਬੈਠੇ ਰਹਿਣਾ ਸੜਕ ਤੇ, ਵਧੀਆ ਨਹੀਂ ਸੀ ਲੱਗਦਾ। ਮੈਨੂੰ ਲੱਗਦਾ ਸੀ ਵੀ ਸੰਗਤ ਗੁਰਦੁਆਰੇ ਆਵੇ, ਮੱਥਾ ਟੇਕਿਆ, ਗੇਟ ਅੱਗੇ ਬੈਠੇ ਰਹਿੰਦੇ ਨੇ, ਵੈਸੇ ਹੀ ਭੈੜਾ ਲੱਗਦਾ ਕਿ ਮੇਰੇ ਬਾਹਰ ਗੇਟ ਸੜਕ ਤੇ ਬਹਿਣਾ। ਤਾਂ ਕਰਕੇ ਉਦੋਂ ਸੋਚਿਆ ਵੀ ਦਰਬਾਰ ਸਾਹਿਬ ਬਣਾ ਲਈਏ, ਗੁਰਦੁਆਰਾ ਸਾਹਿਬ ਹੌਲੀ ਹੌਲੀ ਤੁਸੀਂ ਸਾਰੇ ਇਲਾਕੇ ਦੀ ਸੰਗਤ ਨੇ ਬਣਾਇਆ। ਭਾਈ ਕੁਲਵੀਰ ਸਿੰਘ ਹੋਣਾ ਨੇ ਅੱਗੇ ਲੱਗ ਕੇ ਪੂਰਾ ਮਿਹਨਤ ਕੀਤੀ, ਭਾਈ ਮਹਿੰਦਰ ਸਿੰਘ ਜਲੰਧਰ ਵਾਲੇ, ਸਾਰੀ ਇਲਾਕੇ ਦੀ ਸਾਰੀ ਸੰਗਤ ਦਾ ਬੜਾ ਸਹਿਯੋਗ ਹੋਇਆ, ਤੇ ਬੜਾ ਸੁੰਦਰ ਆਪ ਜੀ ਨੇ ਅਸਥਾਨ ਆਪਣੇ ਲਈ ਤੁਸੀਂ ਬਣਾਇਆ। ਤੇ ਉਸ ਤੋਂ ਬਾਅਦ ਲੰਗਰ ਵੀ ਉਧਰਲੇ ਪਾਸੇ, ਹੁਣ ਉਹਦੀਆਂ ਜਿਹੜੇ ਜਿਹੜੇ ਕੰਮ ਰਹਿੰਦੇ ਨੇ ਆਉਣ ਵਾਲੇ ਦਿਨਾਂ 'ਚ ਤਿਆਰ ਹੋ ਜਾਣਗੇ। ਇੱਧਰਲੇ ਪਾਸੇ ਪਿੱਛੇ 5-7 ਕਮਰੇ ਵੀ ਬਣਾਉਣੇ ਨੇ ਤਾਂ ਜੋ ਮੁਸ਼ਕਲ ਨਾ ਹੋਵੇ, ਜਥਾ ਵੀ ਆਉਂਦਾ ਠਹਿਰਦਾ ਫਿਰ ਦਿੱਕਤ ਨਾ ਆਵੇ, 5-7 ਕਮਰੇ ਅਟੈਚ ਬਾਥਰੂਮ ਬਣਨਗੇ। ਜਿਵੇਂ ਸਹਿਯੋਗ ਸੰਗਤਾਂ ਦੇ ਰਹੀਆਂ ਨੇ ਇਸ ਇਲਾਕੇ ਦੀਆਂ ਇਸ ਗੁਰਦੁਆਰੇ ਲਈ, 2 ਸਾਲ ਅਜੇ ਹੋਰ ਸਹਿਯੋਗ ਦਿਓ ਤਕੜੇ ਹੋ ਕੇ, ਤਾਂ ਜੋ ਕਮਰੇ ਕੁਮਰੇ ਵੀ ਪਾ ਲਈਏ 5-7, ਫਿਰ ਆਉਣਾ ਸੌਖਾ ਹੋ ਜਾਂਦਾ, ਫਿਰ ਇੱਥੇ 5-4 ਦਿਨ ਰਹਿ ਵੀ ਸਕਦੇ ਹਾਂ ਜਦੋਂ ਦੀਵਾਨ ਹੁੰਦੇ ਨੇੜੇ ਤੇੜੇ, ਫਿਰ ਸੌਖੇ ਰਹੀਦਾ। ਹੁਣ ਕੋਠੀ ਦੇ ਵਿੱਚ ਹੀ ਸਾਰੀ ਸਿਕਿਉਰਿਟੀ ਵਾਲੇ, ਵਿੱਚ ਹੀ ਮੇਰੇ ਵਾਲੇ ਸਿੰਘ ਵੀ, ਉਹ ਹੈ ਕਮਰੇ 3-4 ਹੀ ਨੇ ਤੇ ਅੰਦਰ ਭਰ ਜਾਂਦਾ ਸਾਰਾ, ਨਾ ਕਿਤੇ ਬਾਹਰ ਘੁੰਮਿਆ ਜਾਵੇ ਨਾ ਸੈਰ ਹੋਵੇ, ਫਿਰ ਮੈਂ ਤਾਂ ਹੀ ਆਉਂਦਾ ਹੀ ਨਹੀਂ ਇਸ ਕਰਕੇ, ਤੇ ਬਾਹਰ ਕਮਰੇ ਕੁਮਰੇ ਬਣ ਜਾਣ ਫਿਰ ਚਲੋ ਸਾਰਿਆਂ ਲਈ ਰਾਹ ਖੁੱਲ੍ਹਾ ਹੋ ਜਾਂਦਾ, ਰਹਿਣਾ ਸੌਖਾ ਹੋ ਜਾਂਦਾ, ਸਹੂਲਤ ਹੋ ਜਾਂਦੀ ਹੈ। ਤੇ ਆਪਾਂ ਜਿਹੜੀ ਸੰਗਤ ਸਹਿਯੋਗ ਦੇ ਰਹੇ ਹੋ ਉਹ ਤਕੜੇ ਹੋ ਕੇ 2 ਸਾਲ ਹੋਰ ਅਗਰਾਈਆਂ ਕਰਕੇ ਤੇ ਇਹਦਾ ਆਪਾਂ ਕੰਪਲੀਟ ਕਰ ਲਈਏ। ਫਿਰ ਤੁਹਾਡੀ ਮਰਜ਼ੀ ਹੋਏਗੀ ਲੰਗਰ ਲਈ, ਜਿੰਨਾ ਜੀ ਕਰੇ ਹਿੱਸਾ ਪਾਤਾ, ਪਾਤਾ ਪਾਤਾ ਨਾ ਪਾਤਾ ਨਾ ਸਹੀ, ਪਰ 2 ਸਾਲ ਇਹਨੂੰ ਆਪਾਂ ਬਣਾ ਲਈਏ, ਜਿਹੜੇ ਕੰਮ ਰਹਿੰਦੇ ਨੇ ਇਹਨੂੰ ਕਰ ਲਈਏ ਕੰਪਲੀਟ। ਤੇ ਸਾਰੀਆਂ ਸੰਗਤਾਂ ਦਾ ਬੜਾ ਧੰਨਵਾਦ, ਹਰ ਐਤਵਾਰ ਨੂੰ ਪ੍ਰੋਗਰਾਮ ਹੁੰਦਾ ਹੀ ਹੈ, ਜ਼ਰੂਰ ਦਰਸ਼ਨ ਦਿਆ ਕਰੋ। ਜਦੋਂ ਮਹੀਨੇ ਵਾਲਾ ਦੀਵਾਨ ਹੋਵੇ ਲੰਗਰ ਦੀ ਸੇਵਾ ਵੀ ਲੈ ਲੈਣੀ, ਜਿਵੇਂ ਅੱਜ ਮੈਂ ਆਇਆ, ਜਦੋਂ ਵੱਡਾ ਪ੍ਰੋਗਰਾਮ ਹੋਵੇ ਉਦੋਂ ਫਿਰ ਲੰਗਰ ਦੀ ਸੇਵਾ ਵੀ ਨਾਲ ਆ ਕੇ ਪਹਿਲਾਂ 1-2 ਦਿਨ ਸਾਰੀ ਤਿਆਰੀ ਕਰਕੇ ਵੀ ਐਤਕੀ ਦਾ ਲੰਗਰ ਅਸੀਂ ਕਰਾ ਸਕਦੇ ਹਾਂ, ਇੱਦਾਂ ਵਾਰੀ ਵਾਰੀ ਸਿਰ ਸਾਰੀ ਸੰਗਤ ਸੇਵਾ ਕਰ ਸਕਦੀ। ਸਾਰਿਆਂ ਦਾ ਧੰਨਵਾਦ। ਬਥੇਰੇ ਤਕੜੇ ਕਈਆਂ ਦੇ ਧੀਆਂ ਪੁੱਤ ਬਾਹਰ ਦੇਸ਼ਾਂ ਵਿਦੇਸ਼ਾਂ 'ਚ ਗਏ ਹੈ, ਅਮਰੀਕਾ ਕਨੇਡਾ ਦੁਆਬੇ ਵਾਲੇ ਹੈ ਅਤੇ ਸਾਰੇ ਸੈਟਲ ਨੇ, ਕੋਈ ਕੋਈ ਹੋਏਗਾ ਮਾੜਾ ਮੋਟਾ, ਬਾਕੀ ਤਾਂ ਸਾਰੇ ਕਾਇਮ ਨੇ। ਤਾਂ ਕਰਕੇ ਤਕੜੇ ਹੋ ਕੇ ਆਪ ਜੀ ਨੇ ਸਹਿਯੋਗ ਸਾਰਿਆਂ ਨੇ ਦੇਣਾ। ਕੱਲ੍ਹ ਨੂੰ ਦੀਵਾਨ ਗੁਰਦੁਆਰਾ ਪਰਮੇਸ਼ੁਰ ਦੁਆਰ ਸਾਹਿਬ ਹੈ, ਐਤਵਾਰ ਦਾ ਦੀਵਾਨ ਹੁੰਦਾ ਹੀ ਹੈ, ਹਰ ਐਤਵਾਰ ਉੱਥੇ ਪ੍ਰੋਗਰਾਮ ਹੈ। ਬਾਕੀ ਦੀਵਾਨ ਅਜੇ ਸ਼ੁਰੂ ਨਹੀਂ ਕੀਤੇ, ਕਈ ਥਾਵਾਂ ਤੋਂ ਸੰਗਤ ਕਹਿੰਦੀ ਹੈ, ਅਤੇ ਮੈਂ ਸਤੰਬਰ ਦੇ ਵਿੱਚ ਮੌਸਮ ਥੋੜ੍ਹਾ ਖੁੱਲ੍ਹ ਜਾਏਗਾ, ਰਾਤ ਦੇ ਦੀਵਾਨ ਫਿਰ ਸ਼ੁਰੂ ਕਰ ਸਕਦੇ ਹਾਂ। ਹਜੇ ਨਹੀਂ ਕੀਤੇ, ਸਤੰਬਰ ਤੋਂ ਸ਼ੁਰੂ ਕਰਾਂਗੇ। ਸਤੰਬਰ ਦਾ ਮਹੀਨਾ ਫਿਰ ਅੱਗੇ ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਤੱਕ ਫਿਰ ਲਗਾਤਾਰ ਪੰਜਾਬ ਦੇ ਵਿੱਚ ਵੱਖ ਵੱਖ ਸ਼ਹਿਰਾਂ 'ਚ ਅੰਮ੍ਰਿਤ ਸੰਚਾਰ, ਅਤੇ ਜਿੰਨਾ ਕੁ ਹੋ ਸਕਦਾ ਆਪਾਂ ਕੋਸ਼ਿਸ਼ ਕਰਾਂਗੇ ਉਹ ਪ੍ਰੋਗਰਾਮ ਜਿਹੜੇ ਹਨ ਅਗਲੇ ਮਹੀਨਿਆਂ 'ਚ ਰੱਖੇ ਜਾਣਗੇ। ਸੋ ਜਿੰਨੇ ਸਹਿਯੋਗ ਦੇ ਰਹੇ ਹੋ ਤੁਹਾਡੀ ਸਭ ਦੀ ਸੇਵਾ ਥਾਂ ਪਵੇ, ਤਕੜੇ ਹੋ ਕੇ ਕਰ ਰਹੇ ਹੋ ਇਸੇ ਤਰ੍ਹਾਂ ਹੀ ਤੁਸੀਂ ਕਰਦੇ ਰਹਿਣਾ। ਬਾਬਾ ਭਾਈ ਕੁਲਵੀਰ ਸਿੰਘ ਹੋਣਾ ਦੇ ਭਾਈ ਸਾਹਿਬ ਵੀ ਇੱਥੇ ਕੀਰਤਨ ਕਰਦੇ ਨੇ, ਆਉਂਦੇ ਜਾਂਦੇ ਆ, ਪਹਿਲਾਂ ਵੀ ਹਾਜ਼ਰੀ ਭਰੀ, ਅੱਜ ਵੀ ਉਹਨਾਂ ਨੇ, ਬੜਾ ਆਨੰਦ ਬਣਿਆ ਰਹਿੰਦਾ। ਅਤੇ ਸਾਰਿਆਂ ਦਾ ਹੀ ਬੜਾ ਧੰਨਵਾਦ, ਬੜੇ ਪਿਆਰ ਨਾਲ ਸਾਰੇ ਇਸੇ ਤਰ੍ਹਾਂ ਰਲ ਮਿਲ ਕੇ ਸੇਵਾ ਕਰਦੇ ਰਹੋ ਜਿਵੇਂ ਆਪ ਜੀ ਕਰ ਰਹੇ ਹੋ। ਪਹਿਲਾਂ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛਕ ਲਿਓ, ਗੁਰਮੁਖੋ ਇੱਥੋਂ ਨਿਕਲ ਕੇ ਪਹਿਲਾਂ ਪ੍ਰਸ਼ਾਦਾ ਛਕਿਓ। ਮੈਂ ਵੀ ਕੁਝ ਛਕ ਲਵਾਂ, ਅਸੀਂ ਵੀ ਸਫ਼ਰ ਕਰਕੇ ਆਏ ਹਾਂ ਲੰਬਾ। ਮੈਂ ਅੰਦਰ ਜਾਣ ਸਾਰ ਹੀ ਸਟੇਜ 'ਤੇ ਆ ਗਿਆ ਅਤੇ ਮੈਂ ਵੀ ਚਾਹ ਵਗੈਰਾ ਪੀ ਲਾਂ, ਤੁਸੀਂ ਵੀ ਚਾਹ ਚੂਹ ਪੀ ਲਓ, ਚਾਹ ਹੀ ਪੀਣੀ ਹੈ, ਚੂਹ ਤਾਂ ਨਹੀਂ, ਚਲੋ ਚਾਹ ਤੁਸੀਂ ਛਕੋ। ਜਿਹੜੇ ਕੋਈ ਸ਼ਾਮ ਨੂੰ ਹੈਗੇ ਵੀ ਨੇ ਚਾਹ ਚੂਹ ਪੀਣ ਵਾਲੇ, ਉਹਨਾਂ ਨੂੰ ਬੇਨਤੀ ਹੈ ਵੀ ਚਾਹ 'ਤੇ ਹੀ ਆ ਜਾਓ, ਬਸ ਇੱਥੇ ਹੀ ਕੰਮ ਖਿਲਾਰੀ। ਜੇ ਕੋਈ ਵਿੱਚ ਹੈਗਾ ਵੀ ਪੈਗ ਪੁੱਗ ਬਿਨਾਂ ਨੀਂਦ ਨਹੀਂ ਆਉਂਦੀ, ਉਹਨਾਂ ਨੂੰ ਬੇਨਤੀ ਹੈ ਵੀ ਛੱਡੋ ਇਹਨਾਂ ਦਾ ਖਹਿੜਾ। ਇਹਨਾਂ ਪਿਆਲੀਆਂ ਦੇ ਵਿੱਚੋਂ ਕਿਸੇ ਨੇ ਕੁਛ ਨਹੀਂ ਨਿਕਲਦਾ ਵੇਖਿਆ, ਡੁੱਬਦਾ ਬੜਾ ਕੁਛ ਵੇਖਿਆ, ਘਰਾਂ ਦੇ ਘਰ ਇਹਦੇ ਪਿਆਲੀਆਂ ਦੇ ਵਿੱਚ ਵੜ ਗਏ ਹੈ। ਨਸ਼ਾ ਕੋਈ ਵੀ ਹੋਵੇ ਮਾੜਾ, ਮਾਵਾਂ ਅਰਦਾਸਾਂ ਕਰਾਉਂਦੀਆਂ ਨਹੀਂ ਥੱਕਦੀਆਂ, ਭੈਣਾਂ ਧੀਆਂ ਬੱਚੇ ਸਾਡੇ ਜੀ ਨਸ਼ੇ ਕਰਦੇ ਹੈ, ਅਤੇ ਤੁਹਾਨੂੰ ਸਭ ਨੂੰ ਬੇਨਤੀ ਹੈ ਵੀ ਜੇ ਕੋਈ ਨਸ਼ਾ ਨੁਸ਼ਾ ਕਰਨ ਵਾਲਾ ਛੱਡ ਦਿਓ ਆਪਾਂ ਖਹਿੜਾ, ਇਹਦਾ ਮਾੜਾ ਹੀ ਮਾੜਾ, ਇਹਦੇ 'ਚੋਂ ਕਿਸੇ ਨੇ ਕੁਛ ਨਹੀਂ ਕੱਢਿਆ। ਆਓ ਨਸ਼ੇ ਛੱਡੀਏ, ਗੁਰੂ ਸਾਹਿਬ ਦੇ ਪਿਆਰ ਦਾ ਨਸ਼ਾ ਕਰੀਏ। ਪਿਆਰ ਦਾ ਨਸ਼ਾ ਬੜਾ ਕਮਾਲ ਦਾ ਨਸ਼ਾ ਹੁੰਦਾ ਹੈ, ਐਸਾ ਨਸ਼ਾ ਜਿਹੜਾ ਕਦੇ ਲੈਂਦਾ ਹੀ ਨਹੀਂ। ਸਤਿਗੁਰੂ ਨਾਲ ਪਿਆਰ ਕਰੋ, ਇਹਦੇ ਵਰਗਾ ਕੋਈ ਨਸ਼ਾ ਨਹੀਂ। ਪਿਆਰ ਦਾ ਇੱਕ ਆਪਣਾ ਹੀ ਲੋਰ ਹੁੰਦਾ, ਆਪਣਾ ਹੀ ਨਸ਼ਾ ਹੁੰਦਾ। ਅਤੇ ਮੇਰੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਅੰਮ੍ਰਿਤ ਛਕੀਏ ਜਿਹੜੇ ਕੋਈ ਰਹਿ ਗਏ ਹੈ। ਜੇ ਕੋਈ ਬੁੱਢਾ ਹੋ ਗਿਆ ਅੰਦਰੋਂ, ਜਿਹਨੇ ਕਿਸੇ ਵੇਲੇ ਅੰਮ੍ਰਿਤ ਛਕਿਆ ਸੀ, ਮੁੜ ਕੇ ਪਾਠ ਵੀ ਕਰਦਾ ਸੀ, ਅੰਦਰ ਪੂਰੇ ਹੁਲਾਰੇ ਸੀ, ਖੁਸ਼ ਰਹਿੰਦਾ ਸੀ, ਪਿਆਰ ਘੱਟ ਗਿਆ ਮਤਲਬ ਅੰਦਰੋਂ ਬੁੱਢਾ ਹੋ ਗਿਆ, ਉਹ ਰਸ ਨਹੀਂ ਪਹਿਲਾਂ ਵਾਲਾ ਰਿਹਾ, ਉਹ ਦੁਬਾਰਾ ਮਨ ਕਾਇਮ ਕਰੇ। ਬਾਹਰੋਂ ਦਾੜੀਆਂ ਚਿੱਟੀਆਂ ਹੋ ਗਈਆਂ, ਕਾਲੀਆਂ ਨਹੀਂ ਹੁੰਦੀਆਂ, ਆ ਨਕਲੀ ਕਰ ਵੀ ਲਓਗੇ ਪਤਾ ਲੱਗ ਜਾਂਦਾ, ਫੇਕ ਫੇਕ ਲੱਗਦਾ ਬੰਦਾ, ਉੱਤੋਂ ਨਹੀਂ ਬਦਲਿਆ ਜਾਂਦਾ ਬੰਦਾ, ਪਰ ਅੰਦਰ ਵਾਲਾ ਬੁਢੇਪਾ ਇੱਦਾਂ ਦਾ ਜਿਹੜਾ ਜਰਾ ਮਰਾ ਤਾਪ ਸਭ ਨੱਠ, ਅੰਦਰਲੀ ਜਰ ਜਿਹੜੀ ਹੈ ਦੂਰ ਕੀਤੀ ਜਾ ਸਕਦੀ, ਇਹ ਜਰ ਲਾਈ ਜਾ ਸਕਦੀ ਹੈ। ਅੰਦਰੋਂ ਬੰਦਾ ਬੁੱਢਾ ਜਿਹਾ ਹੋ ਗਿਆ ਹੋਵੇ ਨਾ, ਵੀ ਅੱਗੇ ਬੜਾ ਪਿਆਰ ਸੀ ਗੁਰਦੁਆਰੇ ਜਾਣਾ, 2-2 ਘੰਟੇ ਬੈਠੇ ਰਹਿਣਾ, ਸਵੇਰੇ ਨਹਾਉਣਾ, ਇਸ਼ਨਾਨ ਕਰਨਾ, ਪਾਠ ਉੱਚੀ ਉੱਚੀ ਸੁਰ 'ਚ ਕਰਨਾ, ਹੁਣ ਨਹੀਂ ਗੱਲ ਦਿਲ ਕਰਦਾ, ਇਹ ਦੁਬਾਰਾ ਕਾਇਮ ਹੋ ਸਕਦਾ, ਦੁਬਾਰਾ ਸ਼ੁਰੂ ਹੋ ਸਕਦਾ, ਅੰਦਰਲੇ ਬੁਢੇਪੇ 'ਤੇ ਦੁਬਾਰਾ ਫਤਿਹ ਪਾਈ ਜਾ ਸਕਦੀ ਹੈ, ਫਿਰ ਜਵਾਨੀ ਆ ਸਕਦੀ ਹੈ, ਅੰਦਰੋਂ ਬੰਦਾ ਫਿਰ ਉਵੇਂ ਦਾ ਹੀ ਬਣ ਸਕਦਾ। ਆਉਂਦਾ ਹੀ ਨਹੀਂ ਕਦੇ, ਕਹਿੰਦੇ ਅੰਦਰ 'ਤੇ ਬੁਢੇਪਾ ਬੰਦੇ ਨੂੰ ਆਉਂਦਾ ਹੀ ਨਹੀਂ, ਜੇ ਲੱਗਾ ਰਵੇ। ਅੰਦਰੋਂ 'ਤੇ ਬੰਦਾ ਸਗੋਂ ਹੋਰ ਜਵਾਨ ਹੁੰਦਾ ਜਾਂਦਾ, ਹੋਰ ਉਹਦਾ ਪਿਆਰ ਵੱਧਦਾ ਜਾਂਦਾ, ਹੋਰ ਆਨੰਦ ਬਣਦਾ ਜਾਂਦਾ। ਇਸ ਕਰਕੇ ਜੇ ਕੋਈ ਢਿੱਲ ਕਰ ਰਹੇ ਹੋ ਤੇ ਆਓ ਆਪਾਂ ਆਪਣੇ ਆਪ ਨੂੰ ਕਾਇਮ ਕਰੀਏ ਸਤਿਗੁਰੂ ਦੇ ਘਰ ਦੀ ਸਤਿਗੁਰੂ ਦੇ ਦਰ ਦੀ ਸਰਬ ਸੰਗਤਾਂ ਦੀ ਚੜ੍ਹਦੀ ਕਲਾ ਹੋਵੇ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ ਆਓ ਸਰਬ ਸੰਗਤਾਂ ਦਾ ਧੰਨਵਾਦ ਇੱਕ ਇੱਕ ਚੱਲਿਆ ਕਦਮ ਤੁਹਾਡਾ ਸਾਡੇ ਸਾਰਿਆਂ ਦੇ ਸਿਰ ਮੱਥੇ ਤੇ ਲੰਗਰ 'ਚ ਬੈਠ ਕੇ ਪ੍ਰਸ਼ਾਦਾ ਛਕ ਕੇ ਫਿਰ ਸਾਰਿਆਂ ਨੇ ਮਿਲਣਾ ਪਹਿਲਾਂ ਨਹੀਂ ਮਿਲਣਾ ਪਹਿਲਾਂ ਪ੍ਰਸ਼ਾਦਾ ਛਕ ਲਿਓ ਬਸ ਫਿਰ ਅੱਧੇ ਘੰਟੇ 'ਚ ਸਾਰਿਆਂ ਨੇ ਮਿਲ ਲੈਣਾ ਕੋਈ ਬਹੁਤਾ ਟਾਈਮ ਨਹੀਂ ਲੱਗਣਾ ਬਸ ਫਟਾਫਟ ਤੁਹਾਨੂੰ ਸੇਵਾਦਾਰਾਂ ਨੇ ਮਿਲਾ ਦੇਣਾ ਜਿਨ੍ਹਾਂ ਨੇ ਫਤਿਹ ਬੁਲਾਉਣੀ ਹੋਈ ਫਤਿਹ ਬੁਲਾ ਲਿਓ ਬਸ ਆਰਾਮ ਨਾਲ ਪ੍ਰਸ਼ਾਦਾ ਛਕ ਕੇ ਗੁਰੂ ਗੁਰੂ ਜਪਦੇ ਆਪੋ ਆਪਣੇ ਘਰਾਂ ਨੂੰ ਜਾਓ ਉਹ ਵੀ ਦਿਨ ਚੇਤਾ ਕਰੋ ਜਦੋਂ ਟਰੈਕਟਰਾਂ ਦੇ ਟਰਾਲੀਆਂ ਦੇ ਉੱਤੇ ਬਹਿ ਬਹਿ ਦੀਵਾਨ ਸੁਣ ਆਉਂਦੇ ਰਹੇ ਅਤੇ ਅੱਜ ਕੱਲ੍ਹ ਤਾਂ ਸਾਰੇ ਗੱਡੀਆਂ 'ਤੇ ਆਏ ਸਾਈਕਲਾਂ ਵਾਲੇ ਹੁਣ ਮੋਟਰਸਾਈਕਲਾਂ 'ਤੇ ਆਏ ਉਦੋਂ ਜਿਹੜੇ ਟਰਾਲੀਆਂ 'ਤੇ ਆਉਂਦੇ ਸੀ ਹੁਣ ਗੱਡੀਆਂ ਆਪੋ ਆਪਣੀਆਂ ਏ ਸੀ ਦੇ ਵਿੱਚ ਆਉਂਦੇ ਹਾਂ ਅਸੀਂ ਇੱਥੇ ਬਹਿਣ ਨੂੰ ਵੀ ਪੋਲਾ ਪੋਲਾ ਉਦੋਂ ਪਰਾਲੀਆਂ 'ਤੇ ਬਹਿੰਦੇ ਰਹੇ ਤੁਸੀਂ ਪਰਾਲੀਆਂ ਦੇ ਉੱਤੇ ਇੱਦਾਂ ਹੀ ਬਹਿ ਜਾਣਾ ਆਹ ਤੁਹਾਡੇ ਆ ਖੇਤਾਂ ਦੇ ਵਿੱਚੋਂ ਕਮਾਦ ਦਾ ਜਿਹੜਾ ਉਹ ਹੁੰਦਾ ਉਤਲਾ ਹੈ ਕੋਰੀ ਉਹ ਵਿਛਾ ਦਿੰਦੇ ਹੁੰਦੇ ਸੀ ਕਸੀਰ ਕਿੱਦਾਂ ਦੇ ਹੁੰਦੇ ਸੀ ਉਹਦੇ ਵਿੱਚ ਚੁੱਭਦਾ ਹੁੰਦਾ ਸੀ ਫਿਰ ਵੀ ਮਨ ਲੱਗਿਆ ਰਹਿੰਦਾ ਸੀ ਅਸਲ 'ਚ ਸਹੂਲਤਾਂ ਬਹੁਤੀਆਂ ਆ ਗਈਆਂ ਆਪਾਂ ਸੋਹਲ ਜ਼ਿਆਦਾ ਹੋ ਗਏ ਹਾਂ ਹੌਲੀ ਹੌਲੀ ਸਾਡਾ ਹੀ ਮਨ ਜਿਹੜਾ ਹੈ ਨਾ ਉਹ ਸੋਹਲ ਬਹੁਤਾ ਹੋ ਗਿਆ ਨਹੀਂ ਤੇ ਕਿੰਨੀਆਂ ਤਕਲੀਫਾਂ ਦੇ ਵਿੱਚ ਵੀ ਬੰਦਾ ਭੱਜ ਭੱਜ ਜਾਂਦਾ ਤੁਰਿਆ ਰਹਿੰਦਾ ਹੈ ਤੇ ਇਸ ਕਰਕੇ ਆਪਾਂ ਢਿੱਲ ਨਾ ਕਰੀਏ ਮਨ ਆਪਣਾ ਕਾਇਮ ਕਰੀਏ ਸਤਿਗੁਰ ਦੇ ਪਿਆਰ ਵਿੱਚ ਲਾ ਕੇ ਰੱਖੀਏ ਸਰਬ ਸੰਗਤਾਂ ਦਾ ਧੰਨਵਾਦ ਆਨੰਦ ਸਾਹਿਬ ਅਰਦਾਸ ਮੁੱਖ ਵਾਕ ਪਾਤਸ਼ਾਹ ਦੇ ਸਰਵਣ ਕਰਕੇ ਲੰਗਰ 'ਚ ਬੈਠ ਪ੍ਰਸ਼ਾਦਾ ਛਕ ਕੇ ਫਿਰ ਮਿਲਣਾ ਪਹਿਲਾਂ ਨਹੀਂ ਕਿਸੇ ਨੇ ਹਿੱਲਣਾ ਨਹੀਂ ਟਕਾ ਬਣਾ ਕੇ ਰੱਖਣਾ ਹੈ ਅੱਗੇ ਫਿਰ ਦੀਵਾਨ ਜੇ ਹੋ ਸਕੇ ਆਪਾਂ ਰਾਤ ਦਾ ਲਾਵਾਂਗੇ ਜਾਂ ਦਿਨ ਦਾ ਇਸ਼ਤਿਹਾਰ ਨੈੱਟ 'ਤੇ ਪੈ ਜਾ ਕਰੇ ਪਤਾ ਲੱਗ ਜਾਂਦਾ ਅਤੇ ਆਪ ਜੀ ਧਿਆਨ ਰੱਖਿਓ ਸਾਰਿਆਂ ਦਾ ਧੰਨਵਾਦ ਸਤਿਗੁਰੂ ਜੀ ਦਾ ਸ਼ੁਕਰ ਹੈ ਜਿਨ੍ਹਾਂ ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸਮਾਂ ਦਿੱਤਾ ਰਾਮਕਲੀ ਮਹੱਲਾ ਤੀਜਾ ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਸਾਰੇ ਬੋਲ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਸਤਿਗੁਰ ਤਾਂ ਰਾਗ ਰਤਨ ਗੱਜ ਕੇ ਸ਼ਬਦੋ ਤਾਂ ਗਾਵੋ ਕਹਿ ਨਾਨਕ
ਸਤਿਗੁਰੂ ਮੈਂ
ਪਾਇਆ ਏ ਮਨ ਹਰ ਨਾਲ ਰਹੋ ਤੂੰ ਗੱਜ ਕੇ ਅੰਗੀਕਾਰੋ ਕਰੇ ਤੇਰਾ ਸਭਨਾ ਗੱਲਾਂ
ਸਵਾਮੀ ਸੋ ਕਿਉਂ ਮਨੋ
ਵਿਸਾਰੇ ਹੈ
ਨਾਨਕ
ਸਾਚੇ ਕਰਦਾ ਤੇਰਾ ਸਦਾ ਸਿਫਤ ਸਲਾਹਾ ਤੇਰੀ ਨਾਮ ਜਿਨਕ
ਸ਼ਬਦ
ਕਹਿ ਨਾਨਕ ਸਾਚਾ ਨਾਮ ਮੇਰਾ ਸਾਚ ਨਾਮ ਆਧਾਰ ਮੇਰਾ ਨਿਨ ਭੁਖਾਂ ਹਰ ਸ਼ਾਂਤ ਸੁਖ ਮਨ ਵਾਇਮ ਦਿਨੇ ਸ਼ਾਂਤ ਸਦਾ ਗੁਰਬਾਣ ਕੀਤਾ ਗੁਰੂ ਜਿਸ ਦੀਆਂ ਇਹ ਵੱਡੀਆਂ ਕਹਿ ਨਾਨਕ ਸੁਣੋ ਸੰਤੋ ਸਾਚਾ ਨਾਮ ਮੇਰਾ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗ ਕਲਾ ਜਿਤ ਕਰ ਪੰਚ ਦੂਤ ਤੁਧ ਵਸ ਕੀਤੇ ਤੁਰ ਕਰਮ ਪਾਇਆ ਸੇ ਨਾਮ ਹਰ ਕੈ ਕਹਿ
ਨਾਨਕ
ਆਨੰਦ ਸੁਣੋ ਵਟ ਭਾਗੀ ਹੋ
ਮਨੋਰਥ ਪੂਰੇ
ਹਰ ਬ੍ਰਹਮ ਪ੍ਰਭ
ਉਤਰੇ ਸਗਲ ਸੂਰੇ
ਦੁਖ ਰੋਗ ਸੰਤਾਪ ਉਤਰੇ
ਸੱਚੀ ਬਾਣੀ
ਸੰਤ ਸਾਜਨ ਭਏ ਸਰਸੇ
ਪੂਰੇ ਗੁਰ ਤੇ ਜਾਣੀ
सुनते पुनीत कहते सतगुर रहया बिनवंत नानक गुर वाजे सुनते पुनीत कहते पवित सतगुर रहया बिनवंत नानक गुर चरण लागे वाजे धन है धन है धन है गुरु नानक साहिब जी धन है पढ़ो भैणा धन है धन है गुरु अंगद साहिब जी धन है धन है धन है गुरु अमरदास जी धन है धन है धन है धन है गुरु रामदास जी धन है धन है धन है धन है गुरु अर्जन साहिब जी धन है धन है धन है धन है श्री हरगोबिंद साहिब धन है गुरु श्री हर धन है धन है धन है श्री हर राय संतन है गज के धन है धन है धन है गुरु श्री हर कृष्ण साहिब धन है गज के हाँ जी धन है धन है धन है गुरु तेग बहादुर साहिब धन है गज के जी मेरे बाजा वाले धन है संत सिपाही धन है मेरे बाजा भैणा गज के बाजा वाले हां जी कलगियां वाले धन है गुरु गोविंद सिंह साहिब धन है गुरु गोविंद सिंह साहिब धन है धन है धन है गुरु ग्रंथ साहिब जी धन है धन है ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ
ਗੱਜ ਕੇ ਸਿੰਘੋ ਗੱਜ ਕੇ
ਧੰਨ ਹੈ ਧੰਨ ਹੈ ਧੰਨ ਹੈ ਸਾਧ ਸੰਗਤ ਜੀ ਧੰਨ ਹੈ ਗੁਰਾਂ ਦੀ ਧੰਨ ਹੈ ਸਤਨਾਮ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਬੋਲ ਪਿਆਰਿਆ ਗੱਜ ਕੇ ਬੋਲ ਪਿਆਰਿਆ ਤੇਰੇ ਪਿਆਰੇ ਲਗਨ ਦੇ ਬੋਲ ਪਿਆਰਿਆ ਤੇਰੇ ਪਿਆਰੇ ਲਗਨ ਦੇ ਬੋਲ
ਪਿਆਰਿਆ ਵਾਹ ਵਾਹ
ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਜਪ ਲੋ
ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਖੁਜਾਏ, ਤੇ ਬਹਾਦਰ ਸਿਮਰਿਐ ਕਰਨਵਨ ਦਿਆ ਵੈ ਧਾਏ, ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਬੰਨ ਕੇ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੰਡਿਤ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰੱਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਚਿਤੇ ਆਵੇ ਚਿਤੇ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇ ਤਿਕ ਪਤੇ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ। ਹਿਨਮਾਣਿਆਂ ਦੇ ਮਾਣ ਨੇ, ਤਾਣਿਆਂ ਦੇ ਤਾਣ ਨੇ, ਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ ਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਸਤਿਗੁਰੂ ਜੀ ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ, ਗੁਰਦੁਆਰਾ ਪਰਮੇਸ਼ਵਰ ਦੁਆਰ ਨਡਾਲਾ ਸੱਚੇ ਪਾਤਸ਼ਾਹ ਜੀ, ਇੱਕ ਦਿਨ ਦਾ ਗੁਰਮਤ ਸਮਾਗਮ ਰੱਖਿਆ, ਸਤਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਨਾਲ ਸੰਗਤਾਂ ਨੇ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਜਥਿਆਂ ਵੱਲੋਂ ਦੀਵਾਨ ਸਜਾਏ, ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ, ਹਰੀ ਜਸ ਕੀਰਤਨ ਹੋਇਆ, ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ, ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ, ਸਤਿਗੁਰੂ ਜੀ ਸੇਵਕਾਂ ਦੀ ਕੀਤੀ ਸੇਵਾ ਪ੍ਰਵਾਨ ਕਰਨੀ, ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ, ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਪ੍ਰਭਜੀਤ ਕੌਰ, ਜਗਰੂਪ ਕੌਰ, ਸਰਦਾਰ ਸੁਖਦੀਪ ਸਿੰਘ, ਸਰਦਾਰ ਮਨਪ੍ਰੀਤ ਸਿੰਘ, ਕਾਕਾ ਗੁਰਨਵਾਜ ਸਿੰਘ, ਸਰਦਾਰ ਰਣਦੀਪ ਸਿੰਘ, ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਗੁਰਮਤ ਦੀ ਸੋਝੀ ਬਖਸ਼ਣੀ ਜੀ, ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਕਿਰਪਾ ਕਰੋ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਦਿੱਤਾ ਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਕਹੋ ਟਲ ਗੁਰ ਸੇਵੀਐ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ, ਧੰਨ ਵਾਹਿਗੁਰੂ ਜੀ, ਸੋ ਕੋਰਠ ਮਹਲਾ ਪੰਜਵਾ ਸੋਰਠ ਮਹਲਾ ਨੌਵਾਂ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹੋ ਅਰ ਪੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹੋ ਅਰ ਪੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਰਹਾ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ ਸੈਨਾਹਨ ਤੇਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੇ ਨਰ ਕੋ ਕੀਨੀ ਤੇਹ ਇਹ ਜੁਗਤ ਪਛਾਨੀ ਨਾਨਕ ਲੀ ਪਿਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਗੁਰ ਕਿਰਪਾ ਜੇ ਨਰ ਕੋ ਕਿਨੀ ਤੇਹ ਇਹ ਜੁਗਤ ਪਛਾਨੀ ਨਾਨਕ ਲੀ ਪਿਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ